ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहणगे।
SNS Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन लई या सलाह लैण लई अज ही SNS Lawyers नूं कॉल करो 416-655-2000।
हर खेत के डोले पे पानी पहुंचेंगे, ये हमारा वायदा नहीं है, गारंटी
है। So the most yeah, baby. Yeah.
Mercy.
Oh, sanu sada pichho karte sada lana de deo. Oh, Chandigarh hai Himachal te Haryana de deo.
ਨਾਲੇ ਇੱਧਰ ਨਾਲੇ ਉੱਧਰ ਦੁਨੀਆ ਬੜੀ ਹਿਸਾਬੀ, ਨਿਸ਼ਾਨ ਚੁਲੇ ਤੇ ਫਿਰ ਰੋਂਦਾ ਕਿਉਂ ਸੀ ਅਰਬ ਪੰਜਾਬੀ। ਜਿੰਨਾ ਚਿਰ ਅਸੀਂ ਤੋਗਲਿਆ ਦੇ ਪਾਣੀ ਦਿੰਦੇ,
पेशेंस का टेस्ट।
ਜੀ ਸਵਾਗਤ ਹੈ ਤੁਹਾਡਾ ਪੋਲੀਟਿਕਸ ਪੰਜਾਬ ਰੇਡੀਓ ਦੇ ਉੱਤੇ 770 AM ਦੇ ਉੱਤੇ ਤੁਸੀਂ ਸਾਡੇ ਪ੍ਰੋਗਰਾਮ ਸੁਣ ਰਹੇ ਹੋ। ਮੈਂ ਜੀ ਹੋਸਟ ਬਾਬਾ ਜੈਗ ਸਿੰਘ ਅਤੇ ਮੇਰੇ ਨਾਲ ਨੇ ਭੁਪਿੰਦਰ ਸਿੰਘ। ਗੱਲਬਾਤ ਹੋਵੇਗੀ ਪੰਜਾਬ ਦੇ ਮੁੱਦਿਆਂ ਦੇ ਉੱਤੇ ਇੱਕ ਘੰਟਾ 5 ਤੋਂ 6 ਵਜੇ ਤੱਕ ਸਾਡਾ ਇਹ ਪ੍ਰੋਗਰਾਮ ਪੋਲੀਟਿਕਸ ਪੰਜਾਬ ਰੇਡੀਓ ਦੋ ਦਿਨ ਚੱਲਦਾ ਆ 770 AM ਦੇ ਉੱਤੇ, ਸ਼ਨੀਵਾਰ 5 ਤੋਂ 6 ਅਤੇ ਐਤਵਾਰ 1 ਵਜੇ ਤੋਂ ਲੈ ਕੇ 2 ਵਜੇ ਤੱਕ ਅਸੀਂ ਹਾਜ਼ਰੀ ਲਵਾਉਂਦੇ ਹਾਂ। ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਤੁਸੀਂ ਕਾਲ ਕਰਕੇ ਆਪਣੀ ਇਨਪੁੱਟ ਵੀ ਰੱਖ ਸਕਦੇ ਹੋ। ਡਜ਼ਨਟ ਮੈਟਰ ਤੁਹਾਡੀ ਇਨਪੁੱਟ ਪ੍ਰੋ 'ਚ ਆ, ਅੰਗੇਜ਼ 'ਚ ਆ, ਤੁਹਾਡੇ ਵਿਚਾਰ ਮਿਲਦੇ ਨਹੀਂ ਮਿਲਦੇ, ਇਹ ਜਿਹੜੀ ਆ ਇਸੇ ਤਰੀਕੇ ਦੇ ਨਾਲ ਜਿਹੜਾ ਦੁਨੀਆ ਚੱਲਦੀ ਆ, ਕਿਸੇ ਦਾ ਸਹਿਮਤੀ ਜਾਂ ਸਹਿਮਤੀ ਹੋਣੀ ਜਿਹੜੀ ਆ ਜ਼ਰੂਰੀ ਨਹੀਂ ਹੁੰਦੀ, ਪਰ ਇਸ ਗੱਲ ਦੇ ਉੱਤੇ ਸਹਿਮਤੀ ਸਾਰਿਆਂ ਦੀ ਰਹਿੰਦੀ ਹੈ ਵੀ ਕਿਸੇ ਵੀ ਮਸਲੇ ਦੇ ਉੱਤੇ ਕੋਈ ਵੀ ਨਾ ਤਾਂ ਵਾਇਲੈਂਸ ਨੂੰ ਪ੍ਰਮੋਟ ਕਰੇ ਅਤੇ ਨਾ ਵਾਇਲੈਂਸ ਨੂੰ ਪ੍ਰਵੋਕ ਕਰੇ।
ਬਿਲਕੁਲ।
ਸੋ ਭੁਪਿੰਦਰ ਸਿੰਘ ਜੀ ਤੁਹਾਡਾ ਸਵਾਗਤ ਆ।
ਬਿਲਕੁਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਜੀ।
ਅੱਜ ਦਿਨ ਤੁਹਾਡਾ ਕਾਫੀ ਬਿਜ਼ੀ ਰਿਹਾ ਮੈਨੂੰ ਲੱਗਦਾ।
ਬਿਲਕੁਲ, ਹਾਂਜੀ ਹਾਂਜੀ।
ਹੈਂ, ਚਲੋ ਕੋਈ ਗੱਲ ਨਹੀਂ, ਤੁਹਾਡੇ ਪਿੰਡ ਵਿਆਹ ਧਰਿਆ ਜਿਹਨੂੰ ਪੰਜਾਬੀ 'ਚ ਕਹਿ ਲੈਂਦੇ ਹਾਂ,
ਹਾਂਜੀ,
ਇਹ ਤੁਹਾਡਾ ਅਗਲਾ ਮਹੀਨਾ ਵੀ ਇਸੇ ਤਰੀਕੇ ਨਾਲ ਮੈਨੂੰ ਲੱਗਦਾ ਬਿਜ਼ੀ ਰਹੂਗਾ। ਸੋ ਬਿਜ਼ੀ ਰਹਿਣਾ ਵੀ ਚਾਹੀਦਾ। ਸੋ ਕੁਛ ਗੱਲਾਂ ਬਾਤਾਂ ਜਿਹੜੀਆਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਨ 'ਚ ਤੁਹਾਨੂੰ ਦੱਸਣੀਆਂ ਚਾਹੁੰਦੇ ਹਾਂ ਵੀ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਆ ਇਹ ਸਪੋਂਸਰਡ ਪ੍ਰੋਗਰਾਮ ਕੀਤਾ ਗਿਆ ਆ। ਸਾਡੇ ਅੱਜ ਦੇ ਸਪੋਂਸਰ ਜਿਹੜੇ ਨੇ ਉਹ ਨੇ ਜੀ ਆਪਣੇ ਅਕਾਲ ਟਰੱਕ ਲੂਬਸ 905-565-1100। ਤੁਸੀਂ ਟਰੱਕ ਧੋਣਾ ਆ, ਓਇਲ ਚੇਂਜ ਕਰਨਾ, ਨਵੇਂ ਅਤੇ ਪੁਰਾਣੇ ਟਾਇਰ ਚਾਹੀਦੇ ਆ, ਤੁਸੀਂ ਇਹਨਾਂ ਨੂੰ ਕਾਲ ਕਰੋ। ਹਫ਼ਤੇ ਦੇ 7 ਦਿਨ ਖੁੱਲ੍ਹੇ ਹੁੰਦੇ ਨੇ ਮਾਲਟਨ ਗੁਰਦੁਆਰਾ ਸਾਹਿਬ, ਜਿਨ੍ਹਾਂ ਵੱਲੋਂ 11 ਸਪਤੰਬਰ ਨੂੰ ਨਗਰ ਕੀਰਤਨ ਜਿਹੜਾ ਆ ਉਹ ਕੱਢਿਆ ਜਾ ਰਿਹਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੁੰਦਾ ਆ। ਸਵੇਰ ਤੋਂ ਲੈ ਕੇ ਸ਼ਾਮ ਤੱਕ ਰੌਣਕਾਂ ਲੱਗਣਗੀਆਂ ਮਾਲਟਨ ਗੁਰਦੁਆਰਾ ਸਾਹਿਬ, 11 ਸਪਤੰਬਰ ਦਿਨ ਐਤਵਾਰ ਨੂੰ। ਜਿੰਨੀਆਂ ਸੰਗਤਾਂ ਸਾਨੂੰ ਇਸ ਵਕਤ ਗ੍ਰੇਟਰ ਟੋਰਾਂਟੋ ਏਰੀਏ ਦੇ ਵਿੱਚ ਸੁਣ ਰਹੀਆਂ ਨੇ ਸਾਰੀਆਂ ਜ਼ਰੂਰ ਪਹੁੰਚਣ ਜੀ। ਬਹੁਤ ਵੱਡਾ ਇਕੱਠ ਗੁਰਦੁਆਰਾ ਮਾਲਟਨ ਨਗਰ ਕੀਰਤਨ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ, ਉਸ ਦੇ ਸੰਬੰਧ ਦੇ ਵਿੱਚ 11 ਸਪਤੰਬਰ ਨੂੰ ਹੋਣ ਲੱਗਾ ਆ, ਤੁਸੀਂ ਜ਼ਰੂਰ ਪਹੁੰਚਣਾ। ਅਗਲੇ ਸਾਡੇ ਸਪੋਂਸਰ ਨੇ ਸਿੱਖਸ ਫਾਰ ਜਸਟਿਸ, ਮਨੁੱਖੀ ਅਧਿਕਾਰ ਸੰਸਥਾ ਜਿਹੜੀ ਕਿ ਸੁਰਖੀਆਂ 'ਚ ਬਣੀ ਰਹਿੰਦੀ ਆ ਆਪਣੀਆਂ ਵੋਟਾਂ ਦੀ, ਰੈਫਰੈਂਡਮ ਦੀਆਂ ਵੋਟਾਂ ਕਰਕੇ, ਜਿਨ੍ਹਾਂ ਵੱਲੋਂ 18 ਸਪਤੰਬਰ ਨੂੰ ਗੌਰਮੈਂਟ ਕਮਿਊਨਿਟੀ ਸੈਂਟਰ ਵਿੱਚ ਰੈਫਰੈਂਡਮ ਦੀਆਂ ਵੋਟਾਂ ਕਰਵਾਉਣ ਜਾ ਰਹੇ ਨੇ। ਪੰਜਾਬ ਦੇ ਪੋਲੀਟੀਕਲ ਸਟੇਟਸ ਨੂੰ ਰੀਸਟੈਬਲਿਸ਼ ਕਰਨ ਵਾਸਤੇ ਯੈਸ ਜਾਂ ਨੋ ਥੋਪਿਆ ਨਹੀਂ ਜਾ ਰਿਹਾ, ਤੁਹਾਡੀ ਆਪਣੀ ਚੋਇਸ ਆ, ਹਾਂ ਪਾਣੀ ਆ, ਨਾ ਪਾਣੀ ਆ, ਤੁਹਾਡੀ ਮਰਜ਼ੀ ਆ, ਆਓ ਅਤੇ ਵੋਟ ਪਾਓ। ਅਗਲੇ ਸਾਡੇ ਸਪੋਂਸਰ ਨੇ ਫਾਸਟ ਲੇਨ ਟਰੱਕਰਸ, ਇਹਨਾਂ ਨੂੰ ਟਰੱਕ ਡਰਾਈਵਰਾਂ ਦੀ ਲੋੜ ਆ, ਤੁਹਾਨੂੰ ਕੰਮ ਦੀ ਲੋੜ ਆ ਅਤੇ ਸਿੱਧੇ ਜਾ ਵਜੋ 416-997-5017। ਅਤੇ ਜੇ ਤੁਸੀਂ ਕਿਸੇ ਦਾ ਟਰੱਕ ਚਲਾ ਕੇ ਥੱਕ ਚੁੱਕੇ ਹੋ ਆਪਣਾ ਟਰੱਕ ਲੈਣਾ, ਤਾਂ ਫਿਰ ਤੁਸੀਂ ਟਾਰਗੇਟ ਟਰੱਕ ਐਂਡ ਸੇਲ ਲੀਜ਼ਿੰਗ ਨੂੰ ਕਾਲ ਕਰੋ 905-565-6787-48। ਨੌਮੀ ਵਾਇਰਲੈਸ, ਤੁਹਾਡਾ ਫੋਨ ਖਰਾਬ ਹੋ ਗਿਆ, ਰਿਪੇਅਰ ਕਰਨਾ, ਟਰੇਡ ਕਰਨਾ, ਲੋਕ ਅਨਲੋਕ ਫਿਕਸ ਕਰਨਾ, ਟੈਬਲੇਟ ਚਾਹੀਦੇ, ਕੰਪਿਊਟਰ ਚਾਹੀਦੇ, ਤੁਸੀਂ ਨੌਮੀ ਵਾਇਰਲੈਸ ਨੂੰ ਕਾਲ ਕਰੋ 416-904-8074 ਦੇ ਉੱਤੇ। ਇਹ ਸੀਗੇ ਸਾਡੇ ਅੱਜ ਦੇ ਸਪੋਂਸਰ, ਧੰਨਵਾਦ ਇਹਨਾਂ ਸਾਰਿਆਂ ਦਾ। ਸੋ ਅੱਜ ਦੀ ਗੱਲਬਾਤ ਮੈਂ ਸ਼ੁਰੂ ਕਰਾਂਗਾ ਭੁਪਿੰਦਰ ਸਿੰਘ ਕੋਲੋਂ, ਅਪਡੇਟ ਲਵਾਂਗੇ 18 ਸਪਤੰਬਰ ਨੂੰ ਖਾਲਿਸਤਾਨ ਦੀਆਂ ਵੋਟਾਂ ਟੋਰਾਂਟੋ ਦੇ ਬ੍ਰੈਂਪਟਨ ਦੇ ਗੌਰਮੈਂਟਸ ਕਮਿਊਨਿਟੀ ਸੈਂਟਰ ਵਿੱਚ ਪੈਣੀਆਂ, ਪਰ ਇੱਕ ਅਪਡੇਟ ਨਿਕਲ ਕੇ ਆਈ ਹੈ ਵੀ ਰੈਫਰੈਂਡਮ ਦੇ ਲੱਗੇ ਹੋਏ ਪੋਸਟਰ ਨੂੰ ਇੱਕ ਭਾਰਤੀ ਮੂਲ ਦੇ ਵਿਅਕਤੀ ਵੱਲੋਂ ਪਾੜਿਆ ਗਿਆ ਹੈ।
ਬਿਲਕੁਲ।
ਉਸ ਦੀ ਇੱਕ ਲਾਗੋਂ ਲੰਘਣ ਵਾਲੇ ਪੰਜਾਬੀ ਟਰੱਕ ਡਰਾਈਵਰ ਨੇ ਵੀਡੀਓ ਵੀ ਬਣਾਈ, ਉਹਦਾ ਪਿੱਛਾ ਵੀ ਕੀਤਾ, ਉਹ ਗੱਡੀ ਭਜਾ ਕੇ ਭੱਜ ਗਿਆ, ਅਤੇ ਉਸ ਦੀ ਨੰਬਰ ਪਲੇਟ ਵੀ ਕੈਮਰੇ 'ਚ ਰਿਕਾਰਡ ਹੋਈ ਆ, ਉਸ ਦੀ ਸ਼ਕਲ ਵੀ ਕੈਮਰੇ 'ਚ ਰਿਕਾਰਡ ਹੋਈ ਆ। ਪ੍ਰਾਈਵੇਟ ਪ੍ਰੋਪਰਟੀ ਤੋਂ ਕਿਸੇ ਇੱਕ ਸਿੰਘ ਦਾ ਆਪਣਾ ਟਰੱਕ ਯਾਰਡ ਸੀ, ਜਿਹਨੇ ਆਪਣੀ ਫੈਂਸ ਦੇ ਉੱਤੇ ਪੋਸਟਰ ਲਾਇਆ ਹੋਇਆ ਸੀ, ਅਤੇ ਉਸ ਵੱਲੋਂ ਜਿਹੜਾ ਆ ਉਹਦਾ ਪੋਸਟਰ ਪਾੜਿਆ ਗਿਆ, ਅਤੇ ਪੁਲਿਸ ਕੋਲ ਰਿਪੋਰਟ ਜਿਹੜੀ ਆ ਕਰ ਦਿੱਤੀ ਗਈ ਆ। ਭੁਪਿੰਦਰ ਸਿੰਘ ਜੀ, ਕੀ ਅਪਡੇਟ ਤੁਹਾਡੇ ਕੋਲ?
ਬਿਲਕੁਲ ਭਾਜੀ, ਜਿਹੜਾ ਵੀਡੀਓ ਅਸੀਂ ਸਾਰੇ ਇੱਥੇ ਵਾਇਰਲ, ਬੱਚਿਆਂ ਨੇ ਸਾਡੇ ਜਿਹੜਾ ਯੂਥ ਆ ਮੋਸਟਲੀ ਉਹਨਾਂ ਨੇ ਸਾਰਿਆਂ ਨੇ, ਅਸੀਂ ਵੀ ਚਲੋ ਵੱਡਿਆਂ ਨੇ ਫੇਸਬੁੱਕ 'ਤੇ ਸਾਰੀ ਜਗ੍ਹਾ ਕੀਤਾ ਆ। ਸੋ ਮੈਂ ਇੱਕ ਪੰਜਾਬੀ ਦੀ ਭਾਜੀ ਇੱਕ ਲੈਨ ਆ, ਕੋਈ ਵੱਲ ਕਰੀਏ, ਕੋਈ ਛਲ ਕਰੀਏ, ਕੋਈ ਬੰਦਿਆਂ ਵਾਲੀ ਗੱਲ ਕਰੀਏ, ਇਹ ਸਮਝਣ ਵਾਲੀ ਗੱਲ ਆ ਕੌਮ ਨੂੰ, ਕਿ ਸਾਨੂੰ ਕੋਈ ਇੱਕ ਦੋ ਪੋਸਟਰ ਸਾਡੇ ਪਾੜ ਕੇ ਸਾਨੂੰ ਭਜਾ ਨਹੀਂ ਸਕਦਾ ਇੱਥੋਂ, ਇਸ ਰੈਫਰੈਂਡਮ ਤੋਂ, ਇਸ ਸ਼ਾਂਤਮਈ ਲਹਿਰ ਤੋਂ। ਕੋਸ਼ਿਸ਼ ਬਿਲਕੁਲ ਇਹੀ ਆ ਵੀ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਇਸ ਚੀਜ਼ ਵਿੱਚ ਇੰਡਲਜ ਕੀਤਾ ਜਾਵੇ,
ਵਾਇਲੈਂਸ ਵਾਲੇ ਪਾਸੇ।
ਬਿਲਕੁਲ। ਸੋ ਵੀਰ ਹਰਮੇਲ ਹੋਣੀ ਸਾਡੇ ਮੇਰੇ ਦੋਸਤ ਵੀ ਨੇ, ਉਹਨਾਂ ਵੱਲੋਂ ਇਹ ਤਕੀਦ ਸੀਗੀ ਜ਼ਰੂਰੀ। ਇੱਕ ਹੋਰ ਅੱਜ ਇੱਕ ਕਾਰਵਾਈ ਇੱਦਾਂ ਦੀ ਹੋਈ ਜਿਹੜਾ ਆਈ ਵਿਟਨੈਸ ਸਾਡੇ ਕੋਲ ਮੌਜੂਦ ਹੈ, ਪਰ ਉਹ ਸਿੰਘ ਦੀ ਸਿਰਫ ਇੱਕ ਇੰਨੀ ਕੁ ਗੱਲ ਹੋਈ, ਉਹਨਾਂ ਤੋਂ ਰਿਕਾਰਡਿੰਗ ਨਹੀਂ ਕਰ ਹੋਈ। ਸੋ ਇਹ ਤਾਂ ਸਾਡਾ ਖਰਚਾ ਵੀ ਆਉਂਦਾ, ਅਸੀਂ ਦੱਸਣਾ ਚਾਹੁੰਦੇ ਹਾਂ, ਪਰ ਮੈਂ ਫਿਰ ਵੀ ਦੱਸਾਂ, ਅਸੀਂ ਕੋਈ ਇੱਦਾਂ ਦੇ ਬੰਦੇ ਨਹੀਂ ਵੀ ਤੁਸੀਂ ਸਾਡੇ 10-50 ਪੋਸਟਰ ਪਾੜੋਗੇ ਅਤੇ ਅਸੀਂ ਜਾਣੀ ਇਹ ਸਾਡੀ ਮੁਹਿੰਮ ਰੁਕ ਜਾਏਗੀ, ਇਹ ਨਹੀਂ ਹੁਣ ਰੁਕਣੀ, ਇਹ ਹੁਣ ਤੁਹਾਡੀ ਇਸ ਗੱਲ ਤੋਂ ਉੱਪਰ ਆ। ਹੁਣ ਜਿਹੜੀ ਭਾਅ ਜੀ ਅਜੈਕ ਭਾਅ ਜੀ ਇੱਕ ਆਪਾਂ ਦੇਖਿਆ ਵੀ ਸ਼ਾਂਤਮਈ ਲਹਿਰ ਸਿੱਖਾਂ ਦੀ ਲਾਜਵਾਬ ਰਹੀ ਦੁਨੀਆਂ ਦੇ ਵਿੱਚ, ਸੋ ਉਸ ਸ਼ਾਂਤਮਈ ਲਹਿਰ ਨੂੰ ਕਿਸੇ ਤਰੀਕੇ ਦੇ ਨਾਲ ਗੰਦ ਪਾਉਣਾ, ਕਿਸੇ ਤਰੀਕੇ ਦੇ ਨਾਲ ਇਹਦੇ ਵਿੱਚ ਤੁਸੀਂ ਦੇਖੋ ਹਰਿਆਣੇ ਵਿੱਚ ਸਿੱਖਾਂ ਦੀ ਦਾੜੀ ਕੱਟ ਦਿੱਤੀ ਗਈ ਸੀ ਉਦੋਂ 81 ਵਿੱਚ ਜਦੋਂ ਏਸ਼ੀਅਨ ਗੇਮਸ ਤੋਂ ਮੁੜ ਕੇ, ਹਾਂਜੀ ਹਾਂਜੀ
ਬੱਸਾਂ ਚ ਲਾਏ ਗਏ,
ਹਾਂਜੀ ਉਹਦੇ ਨਾਲ ਕੀ ਹੁੰਦਾ ਸੀ ਕਿ ਜਿਹੜਾ ਇੰਡੀਵਿਜੁਅਲ ਆ ਉਹ ਐਕਟਸ ਆਫ ਵਾਇਲੈਂਸ ਹੋ ਜਾਂਦੇ ਆ, ਕੋਈ ਨਾ ਕੋਈ ਬੰਦਾ ਰਿਐਕਟ ਕਰ ਦਿੰਦਾ ਤੁਹਾਡਾ ਮੁੜ ਕੇ, ਕਿਉਂਕਿ ਏਡੀ ਬੜੀ ਏਡੇ ਬੜੇ ਪਾਪੂਲੇਸ਼ਨ ਦੇ ਉੱਪਰ ਤੁਸੀਂ ਕਿੱਦਾਂ ਕੰਟਰੋਲ ਕਰੋਗੇ। ਸੋ ਇਹ ਚੀਜ਼ਾਂ ਨੂੰ ਅਸੀਂ ਇੱਥੇ ਦੀ ਏਜੰਸੀਆਂ ਨੂੰ ਵੀ ਦੱਸਿਆ ਆ, ਸਾਨੂੰ ਉਦੋਂ ਆਪਾਂ ਬੈਠੇ ਜਦੋਂ ਪੁਲਿਸ ਵਾਲੇ ਦਾ ਤੁਹਾਨੂੰ ਵੀ ਫੋਨ ਆਇਆ, ਉਹਨਾਂ ਨੇ ਨੰਬਰ ਵੀ ਦਿੱਤਾ ਵੀ ਉਹਨਾਂ ਨੇ ਇਹ ਕਿਹਾ ਕਿ ਜੇ ਤੁਹਾਨੂੰ ਕੋਈ ਵੀ ਇੱਦਾਂ ਦੀ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਠਰਾਮੇ ਦੇ ਨਾਲ ਸਾਡੇ ਕੋਲ ਰਿਪੋਰਟ ਕਰੋ। ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੇ ਕੋਈ ਸਾਈਨ ਵਾਧੂ ਉਹਨਾਂ ਨੇ ਕਰੇ ਆ ਅਤੇ ਸਾਰਾ ਕੁਛ ਉਹਨਾਂ ਨੇ ਸਾਡੇ ਨਾਲ, ਹਾਂਜੀ ਕਰੋ ਗੱਲ ਤੁਸੀਂ
ਜੀ। ਬਿਲਕੁਲ ਜੀ, ਇੱਕ ਭਾਰਤੀ ਮੂਲ ਦੇ ਵਿਅਕਤੀ ਵੱਲੋਂ ਪੋਸਟਰ ਪਾੜੇ ਗਏ ਨੇ। ਸੋ ਮੇਰੇ ਖਿਆਲ 'ਚ ਮੈਂ ਮੇਰੇ ਨਾਲ ਵੀ ਫੋਨ ਦੇ ਉੱਤੇ ਕਈਆਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਸੀ, ਇੱਕ ਦੋ ਸੱਜਣਾਂ ਦੀਆਂ ਕਾਲਾਂ ਵੀ ਆਈਆਂ ਜਦੋਂ ਜਿਹੜਾ ਕੰਪੇਨ ਦਾ ਨੰਬਰ ਆ, ਸੋ ਉਸ ਨੰਬਰ ਦੇ ਉੱਤੇ ਉਹਨਾਂ ਨੇ ਗਾਲਾਂ ਵੀ ਮੈਨੂੰ ਕੱਢੀਆਂ। ਸੋ ਮੈਂ ਤਾਂ ਜਦੋਂ ਉਹ ਗਾਲਾਂ ਕੱਢਦੇ ਸੀ ਮੈਂ ਤਾਂ ਉਹਨੂੰ ਕਹਿੰਦਾ ਸੀਗਾ ਵੀ ਭਾਈ ਮੇਰੇ ਵੀਰ ਤੂੰ ਗਾਲ ਕੱਢ ਲਾ, ਅਤੇ ਫਿਰ ਮੇਰੀ ਗੱਲ ਸੁਣ ਵੀ ਗਾਲ ਬੰਦਾ ਉਹ ਕੱਢਦਾ ਹੁੰਦਾ ਜਿਹੜਾ ਮੈਂਟਲੀ ਬੈਂਕਰਪਟ ਹੁੰਦਾ, ਜਿਹਦੇ ਕੋਲ ਗੱਲ ਕਰਨ ਨੂੰ ਕੁਛ ਹੈ ਨਹੀਂ, ਜਿਹਦੇ ਕੋਲ ਗੱਲ ਕਰਨ ਨੂੰ ਕੁਛ ਹੁੰਦਾ ਉਹ ਗਾਲ ਨਹੀਂ ਕੱਢਦਾ ਹੁੰਦਾ। ਸੋ ਜਿਹੜੇ ਬੰਦੇ ਪੋਸਟਰ ਪਾੜਦੇ ਨੇ, ਮਤਲਬ ਪੋਸਟਰ ਪਾੜਿਆ ਤਾਂ ਕੋਈ ਕੰਪੇਨ ਰੋਕਣ ਵਾਲੀ ਤਾਂ ਹੈ ਨਹੀਂ,
ਬਿਲਕੁਲ ਨਹੀਂ,
ਅਤੇ ਪੋਸਟਰ ਪਾੜ ਕੇ ਨਾ ਤਾਂ ਵੋਟਾਂ ਰੁਕਣ ਵਾਲੀਆਂ ਨੇ, ਸੋ ਇਹਦੇ ਨਾਲ ਤਾਂ ਸਗੋਂ ਲੋਕਾਂ 'ਚ ਹੋਰ ਰੋਹ ਜਾਗਦਾ, ਲੋਕ ਹੋਰ ਵੋਟਾਂ ਪਾਉਣ ਆਉਂਦੇ।
ਬਿਲਕੁਲ,
ਅਤੇ ਇੱਥੇ ਇਹ ਸਮਝਣਾ ਬੜੀ ਜ਼ਰੂਰੀ ਹੈ ਸਾਰਿਆਂ ਵਾਸਤੇ, ਭਾਵੇਂ ਕੋਈ ਭਾਰਤੀ ਮੂਲ ਦਾ ਹੋਵੇ, ਕੋਈ ਖਾਲਿਸਤਾਨ ਪਸੰਦੀ ਹੋਵੇ, ਵੀ ਮਤਲਬ ਤੁਹਾਡੇ ਕੋਲ ਜਿਹੜੀ ਗੱਲਬਾਤ ਦੀ ਲਿਆਕਤ ਚਾਹੀਦੀ ਆ, ਤੁਹਾਨੂੰ ਆਪਣੀ ਜਿਹੜਾ ਆ ਰੀਜ਼ਨਿੰਗ ਦੇ ਨਾਲ ਕਿਸੇ ਦੇ ਉੱਤੇ ਹਾਵੀ ਹੋਣਾ ਚਾਹੀਦਾ,
ਬਿਲਕੁਲ
ਨਾ ਕਿ ਤੁਸੀਂ ਗਾਲ ਕੱਢ ਕੇ ਫੋਨ ਕੱਟ ਦਿਉ ਜਾਂ ਕਿਸੇ ਦਾ ਪੋਸਟਰ ਪਾੜ ਕੇ ਭੜ ਜਾਓ। ਮੇਰੇ ਖਿਆਲ 'ਚ ਜਾਨਵਰਾਂ ਵਾਲੀਆਂ ਗੱਲਾਂ ਨੇ, ਬਾਂਦਰਾਂ ਵਾਲੀਆਂ,
ਬਸ ਉਹੀ ਸਮਝਦੇ ਹਾਂ, ਪਲਾਸਟਿਕ ਸਦਰੀ
ਬਾਂਦਰਾਂ ਵਾਲੀਆਂ ਜਿਹੜੀਆਂ ਨੇ, ਵੀ ਬਾਂਦਰ ਇਹੀ ਕੰਮ ਕਰਦਾ ਹੁੰਦਾ ਵੀ ਇੱਥੋਂ ਪਾੜ ਕੇ ਉੱਧਰੋਂ ਭੱਜ ਗਿਆ, ਉੱਧਰੋਂ ਟਾਹਣੀ 'ਤੇ, ਉੱਧਰ ਟਾਹਣੀ 'ਤੇ। ਸੋ ਆਪਾਂ ਬੇਨਤੀ ਕਰਦੇ ਹਾਂ ਜਿਹੜੇ ਲੋਕਾਂ ਨੇ ਪਾੜੇ ਨੇ, ਬਾਂਦਰ ਨਾ ਬਣੋ, ਤੁਸੀਂ ਕੈਨੇਡਾ ਆ ਚੁੱਕੇ ਹੋ ਅਤੇ ਬੰਦੇ ਬਣੋ,
ਬਿਲਕੁਲ ਬਿਲਕੁਲ
ਬਣੋ, ਐਡੇ ਵੱਡੇ ਮੁਲਕ 'ਚ ਵੀ ਆ ਕੇ ਜੇ ਤੁਸੀਂ ਬਾਂਦਰ ਵਾਲੀਆਂ ਹਰਕਤਾਂ ਕਰਨੀਆਂ ਨੇ, ਅਤੇ ਫਿਰ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਤੁਹਾਡੀ ਹੁਣ ਪਲਾਸਟਿਕ ਸਰਜਰੀ ਵੀ ਸ਼ਾਇਦ ਤੁਹਾਡੀ ਹੈਲਪ ਨਹੀਂ
ਕਰਨਾ। ਤੁਸੀਂ ਕਹਿੰਦੇ ਸੀ ਕਿ ਵੀ ਅਸੀਂ ਇਨਵੈਂਟ ਕੀਤੀ ਦੁਨੀਆਂ ਦੇ ਵਿੱਚ ਸਭ ਤੋਂ ਪਹਿਲੀ ਵਾਰੀ, ਸੋ ਤੁਸੀਂ ਸਾਬਤ ਕਰ ਰਹੇ ਹੋ ਕਿ ਤੁਸੀਂ ਕੀ ਇਨਵੈਂਟ ਕੀਤਾ ਇੱਥੇ ਆ ਕੇ ਲੋਕਾਂ ਨੂੰ ਇਸ ਮਹਜ਼ਬ ਮੁਲਕ ਦੇ ਵਿੱਚ ਜਿੱਥੇ ਕਾਨੂੰਨ ਦੀ ਵਿਵਸਥਾ, ਪਬਲਿਕ ਪਲੇਸਿਸ ਦੇ ਉੱਪਰ ਤੁਸੀਂ ਜੋ ਗੰਦ ਪਾ ਰਹੇ, ਪਹਿਲੀ ਗੱਲ ਤਾਂ ਉਹ ਜਿਹੜਾ ਵੀਡੀਓ ਭਾਅ ਜੀ ਆਪਾਂ ਵੇਖਿਆ ਉਹਨੇ ਪਾੜਿਆ, ਉਹਦੇ ਬਾਅਦ 'ਚ ਉੱਥੇ ਛੱਡ ਦਿੱਤਾ, ਕਿਉਂਕਿ ਉੱਥੇ ਸਿੰਘ, ਕਿਉਂਕਿ ਸਿੰਘਾਂ ਦੇ ਹੱਥ ਇਹਨਾਂ ਨੂੰ ਪਤਾ ਹੀ ਕਿੱਦਾਂ ਦੇ ਹੁੰਦੇ, ਪਰ ਚਲੋ ਸਾਡਾ ਸਿੰਘ ਕੈਮਰੇ ਦੇ ਨਾਲ ਸੀ, ਸੋ ਹੁਣ ਸਾਡੇ ਸਿੰਘ ਕੈਮਰੇ ਦੇ ਨਾਲ ਵੀ ਉਹਨਾਂ ਕੋਲ ਹਥਿਆਰ ਹੈਗਾ ਕੈਮਰਾ। ਸੋ ਇਹ ਗੱਲ ਯਾਦ ਰੱਖੋ ਸਿੰਘੋ, ਜਦੋਂ ਤੁਸੀਂ ਰਿਕਾਰਡ ਕਰਦੇ ਆ, ਤੁਸੀਂ ਔਨ ਡਾਕੂਮੈਂਟ ਕਰ ਰਹੇ ਹੋ, ਉਸ ਵੇਲੇ ਇਹਨਾਂ ਨੂੰ ਔਨ ਰੈਕਡ ਲਿਆਉਂਦੇ ਹਾਂ ਵੀ ਇੱਥੇ ਗੰਦ ਪਾਉਣ ਵਾਲੇ, ਵਾਇਲੈਂਸ ਕਰਨ ਵਾਲੇ ਅਸੀਂ ਨਹੀਂ ਗੇ, ਵਾਇਲੈਂਸ ਕਰਨ ਵਾਲਾ ਕੌਣ ਆ, ਉਹ ਤੁਸੀਂ ਸਾਰੇ ਵੀਡੀਓ ਦੇਖ ਸਕਦੇ ਹੋ, ਉਹ ਵੀਡੀਓ ਬਹੁਤ ਯੂਟਿਊਬ 'ਤੇ ਸਾਰੀ ਜਗ੍ਹਾ ਘੁੰਮ ਰਿਹਾ ਆ। ਸੋ ਅਸੀਂ ਗਾਂਹ ਵਾਸਤੇ ਵੀ ਵੀਰਾਂ ਨੂੰ ਬੇਨਤੀ ਕਰਦੇ ਹਾਂ, ਕਿਉਂਕਿ ਜੇ ਤੁਸੀਂ ਸੁਣ ਰਹੇ ਹਾਂ ਘਰੋਂ ਆਉਂਦੇ ਹੋਏ, ਕੰਮਾਂ 'ਤੇ ਜਾਂਦੇ ਹੋਏ, ਜਾਂ ਵੀ ਅੱਜ ਵੀਕਐਂਡ ਹੈ ਕਿਤੇ ਪ੍ਰੋਗਰਾਮ 'ਤੇ ਜਾ ਰਹੇ ਹਾਂ, ਵੀ ਜੇ ਤੁਸੀਂ ਕਿਤੇ ਵੀ ਇੱਦਾਂ ਦਾ ਇੰਸੀਡੈਂਟ ਦੇਖਦੇ ਹਾਂ,
ਉਹਨੂੰ ਰਿਕਾਰਡ ਕਰੋ,
ਬਿਲਕੁਲ ਉਹਨੂੰ ਰਿਕਾਰਡ ਕਰੋ, ਅਤੇ ਆ ਨੰਬਰ ਤੁਹਾਡੇ ਕੋਲ ਹੈਗਾ ਬਾਬਾ ਜੈਗ ਹੁਣਾਂ ਦਾ, ਬਾਬਾ ਜੀ ਨੰਬਰ ਦੱਸ ਦਿਓ ਇੱਕ ਵਾਰ।
ਜੀ ਬਿਲਕੁਲ ਜੀ, 437-423-2669 'ਤੇ ਤੁਸੀਂ ਭੇਜ ਸਕਦੇ ਹੋ। ਤੁਹਾਨੂੰ ਲੱਗਦਾ ਵੀ ਕੋਈ ਬੰਦਾ ਬੈਨਰ ਲਾ ਰਿਹਾ, ਕੋਈ ਪੋਸਟਰ ਪਾ ਰਿਹਾ, ਬਾਂਦਰ ਵਾਲੀਆਂ ਹਰਕਤਾਂ ਕਰ ਰਿਹਾ, ਡੋਂਕੀ ਮੌਂਕੀ ਵਾਲੀਆਂ ਹਰਕਤਾਂ ਹੋ ਰਹੀਆਂ ਨੇ, ਜਾਂ ਹੋਰ ਵੀ ਤਰ੍ਹਾਂ ਤਰ੍ਹਾਂ ਦੇ ਚੂਹੇ ਵਾਲੀਆਂ ਹਰਕਤਾਂ ਹੋ ਰਹੀਆਂ ਨੇ,
ਬਿਲਕੁਲ
ਤੁਸੀਂ ਉਹਨੂੰ ਰਿਕਾਰਡ ਕਰਨਾ, ਅਤੇ ਆਪ ਨਾ ਤਾਂ ਵਾਇਲੈਂਸ ਨੂੰ ਪ੍ਰਮੋਟ ਕਰਨਾ ਅਤੇ ਨਾ ਪ੍ਰਵੋਕ ਕਰਨਾ,
ਬਿਲਕੁਲ
ਬਿਲਕੁਲ ਵੀ ਤੁਸੀਂ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈਣਾ। ਜਿਹੜਾ ਬੰਦਾ ਪਾੜ ਰਿਹਾ ਤੁਸੀਂ ਉਹਨੂੰ ਔਨ ਰਿਕਾਰਡ ਕਰਨਾ। ਪੀਲ ਪੁਲਿਸ ਨਾਲ ਬਹੁਤ ਵਾਰੀ ਇਸ ਮਸਲੇ ਦੇ ਉੱਤੇ ਗੱਲ ਹੋ ਚੁੱਕੀ ਆ, ਅਤੇ ਉਹ ਬੜੀ ਸਖਤ ਨੇ, ਅਤੇ ਉਹਨਾਂ ਕੋਲ ਰਿਪੋਰਟਾਂ ਵੀ ਪਹੁੰਚ ਚੁੱਕੀਆਂ ਨੇ, ਜਿਨ੍ਹਾਂ ਨੇ ਪਾੜੇ ਨੇ ਉਹਨਾਂ ਦੀਆਂ ਵੀਡੀਓਜ਼ ਵੀ ਪਹੁੰਚ ਚੁੱਕੀਆਂ ਨੇ, ਅਤੇ ਕਾਨੂੰਨ ਦੇ ਜਿਹੜੇ ਨੇ, ਖਾਸ ਕਰ ਕੈਨੇਡਾ ਵਾਲੇ ਕਾਨੂੰਨ ਦੇ, ਹੱਥ ਬੜੇ ਲੰਬੇ ਨੇ, ਅਤੇ ਲੰਮੀ ਹੱਥੀ ਲੈਂਦੇ ਹੁੰਦੇ ਨੇ, ਸਮਾਂ ਲੱਗ ਜਾਂਦਾ ਹੁੰਦਾ, ਇੱਕ ਅੱਧਾ ਦਿਨ ਉੱਪਰ ਥੱਲੇ ਹੋ ਜਾਂਦਾ ਹੁੰਦਾ। ਪਰ ਆਪਾਂ ਵੋਟਾਂ ਕਰਾ ਰਹੇ ਹਾਂ, ਆਪਾਂ ਵੋਟਾਂ ਵਾਲੇ ਹਾਂ, ਆਪਾਂ ਡੈਮੋਕ੍ਰੈਟਿਕ ਮੀਨਸ ਵਾਲੇ ਹਾਂ, ਕਿਸੇ ਵੀ ਬੰਦੇ ਨੇ ਜਿਹੜਾ ਕਿਸੇ ਦੇ ਨਾਲ ਵੀ ਵਾਇਲੈਂਸ ਵਾਲੇ ਪਾਸੇ ਨੂੰ ਨਹੀਂ ਜਾਣਾ, ਡੈਮੋਕ੍ਰੈਟਿਕ ਮੀਨਸ ਦੇ ਨਾਲ, ਇਸੇ ਕਰਕੇ ਤਾਂ ਪੁਲਿਸ ਬਣੀ ਹੋਈ ਆ, ਵੀ ਤੁਸੀਂ ਤੁਹਾਨੂੰ ਕੁਛ ਵੀ ਕਰਨ ਦੀ ਲੋੜ ਨਹੀਂ ਹੈ, ਪੁਲਿਸ ਨੂੰ ਦਿਓ। ਪੁਲਿਸ ਨੇ ਕੋਰਟਾਂ ਬਣਾਈਆਂ ਹੋਈਆਂ, ਉਹਨਾਂ ਨੇ ਆਪਣੀਆਂ ਸੈਂਕਸ਼ਨਸ ਬਣਾਈਆਂ ਹੋਈਆਂ, ਧਾਰਾਂ ਬਣਾਈਆਂ ਹੋਈਆਂ, ਜਿਹੜੇ ਤਹਿਤ ਬੰਦੇ ਫੜ ਕੇ ਫਿਰ ਉਹਨਾਂ ਨੇ ਬਾਂਦਰਾਂ ਨੂੰ ਸਿੱਧੇ ਕਰਨਾ ਹੋਣਾ, ਉਹਦੀ ਪੂੰਛ ਸਿੱਧੀ ਕਰਨੀ ਹੁੰਦੀ ਆ, ਦੇ ਨੋ ਹਾਊ ਟੂ ਡੂ ਇਟ। ਸੋ ਕਾਨੂੰਨ ਦਾ ਕੰਮ ਕਾਨੂੰਨ ਨੂੰ ਰਹਿਣ ਦਿਓ, ਤੁਸੀਂ ਆਪਣਾ ਕੰਮ ਕਰੋ, ਵੀ ਜੇ ਤੁਸੀਂ ਦੇਖਦੇ ਹੋ ਕੋਈ ਪੋਸਟਰ ਲਾ ਰਿਹਾ, ਬੈਨਰ ਲਾ ਰਿਹਾ, ਅਤੇ ਤੁਸੀਂ ਉਸ ਨੂੰ ਰਿਕਾਰਡ ਕਰੋ, ਸਾਨੂੰ ਭੇਜੋ, ਜਾਂ ਤੁਸੀਂ ਪੁਲਿਸ ਨੂੰ ਭੇਜੋ,
ਵੀ ਜੇ ਵਾਇਲੈਂਸ ਹੀ ਕਿਸੇ ਨੇ ਕਰਨੀ ਹੈ ਤਾਂ ਉਹ ਲਦਾਖ ਚਲ ਜਾਣ ਜ਼ਿਆਦਾ ਉਹਨਾਂ ਨੂੰ, ਜੇ ਲੱਗਦਾ ਵੀ ਅਸੀਂ ਸੰਜੀਵਨੀ ਬੂਟੀ ਤੋੜ ਕੇ ਲਿਆਵਾਂਗੇ। ਹਾਂਜੀ,
ਤੁਹਾਡੇ ਕੋਲ ਭੁਪਿੰਦਰ ਸਿੰਘ ਦਾ ਕਹਿਣਾ ਵੀ ਤੁਹਾਡੇ ਕੋਲ ਬੈਟਲ ਫੀਲਡ ਰੈਡੀ ਆ, ਰੈਡੀ ਆ ਬੈਟਲ ਫੀਲਡ, ਜਿਹੜਾ ਲਦਾਖ ਦਾ ਬੈਟਲ ਫੀਲਡ ਆ ਉੱਥੇ ਤੁਸੀਂ ਜਾ ਸਕਦੇ ਹੋ, ਹੈਲਪ ਵੀ ਕਰ ਸਕਦੇ।
ਬਿਲਕੁਲ ਬਿਲਕੁਲ,
ਉੱਥੇ ਡਾਂਗਾਂ ਸੋਟਿਆਂ ਨਾਲ ਅਤੇ ਬੱਟਿਆਂ ਰੋੜਿਆਂ ਨਾਲ ਜਿਹੜੀ ਆ ਉਹ
ਭਾਵੇਂ ਪਹਾੜ ਪੱਟ ਕੇ ਲੈ ਜਾਓ,
ਪਹਾੜ ਪੱਟ ਕੇ ਲੈ ਜਾਓ ਚਾਹੇ ਪਹਾੜ ਚੱਕ ਕੇ ਲੈ ਜਾਓ। ਸੋ ਸਾਰਾ ਕੁਛ ਹੁੰਦਾ, ਜਿਹੜਾ ਜਿਹੜਾ ਕੋਈ ਬੰਦਾ ਵਾਇਲੈਂਸ ਵਾਲੇ ਪਾਸੇ ਨੂੰ ਜਾਂਦਾ ਸੋ ਜਾਵੇ ਸਰਕਾਰ ਦੀ ਉੱਥੇ ਮਦਦ ਕਰੇ।
ਤੁਹਾਨੂੰ ਨਹੀਂ ਲੱਗਦਾ ਜੈਗ ਭਾਜੀ ਕੁਛ ਦੁੱਖ ਵੀ ਰਿਹਾ ਆ? ਮਤਲਬ ਇਹਦਾ ਮਤਲਬ ਕਿਸੇ ਕੈਂਪੇਨ 'ਚ ਇਹਨਾਂ ਨੇ ਇੱਦਾਂ ਨਹੀਂ ਕੀਤਾ, ਅਸੀਂ ਬੜੀਆਂ ਇੱਥੇ ਮੁਹਿੰਮਾਂ ਕਰਦੇ ਰਹੇ ਹਾਂ, ਮੁਜ਼ਾਹਰੇ ਵੀ ਕਰਦੇ, ਸਾਰੇ ਜਾਣਦੇ ਔਰ ਕੋਈ ਮਾੜੀ ਗੱਲ ਨਹੀਂ, ਪਰ ਅੱਜ ਪਹਿਲੀ ਵਾਰੀ ਲੱਗ ਰਿਹਾ ਵੀ ਕੁਛ ਦੁੱਖ ਹੋ ਰਿਹਾ, ਕੋਈ ਤਕਲੀਫ ਹੋ ਰਹੀ ਆ?
ਨਹੀਂ, ਉਹ ਤਾਂ ਕਾਰਨ ਭੁਪਿੰਦਰ ਸਿੰਘ ਜੀ ਹੈ ਵੀ ਤੁਸੀਂ ਦੱਬ ਦੀ ਰੱਗ ਦੇ ਉੱਤੇ ਹੱਥ ਐਤਕੀ ਜ਼ੋਰ ਦੀ ਧਰਿਆ ਹੋਇਆ ਲੱਗਦਾ।
ਬਿਲਕੁਲ ਬਿਲਕੁਲ,
ਜੇ ਤੁਸੀਂ ਹੱਥ ਹੌਲਾ ਰੱਖੋ ਤੇ ਸ਼ਾਇਦ ਫਿਰ ਨਾ ਹੋਵੇ।
ਬਿਲਕੁਲ,
ਜਦੋਂ ਤੁਸੀਂ ਕਿਸੇ ਦੇ ਉੱਤੇ ਜ਼ਿਆਦਾ ਨਬਜ਼ ਦੇ ਉੱਤੇ ਜ਼ੋਰ ਕੇ ਅੰਗੂਠਾ ਰੱਖਦੇ ਹੋ ਤੇ ਪ੍ਰੈਸ਼ਰ ਬਿਲਡਅਪ ਹੁੰਦਾ।
ਹਾਂਜੀ ਬਿਲਕੁਲ ਬਿਲਕੁਲ, ਆਮ ਪੇਂਡੂ ਬੋਲੀ 'ਚ ਕਹਿੰਦੇ ਨਾ ਵੀ ਅੱਜ ਲੱਗਦਾ ਲੱਗੀਆਂ ਲੱਗਦੀਆਂ ਹੁਣ ਸਿੱਖਾਂ ਵੱਲੋਂ ਜਿਹੜੀਆਂ ਆਹ ਸ਼ਾਂਤਮਈ ਮੁਹਿੰਮੇ ਆ ਇਹ ਲੱਗ ਰਹੀ ਆ ਕਿਸੇ ਪਾਸੇ ਹੁਣ ਉਹਨਾਂ ਨੂੰ।
ਸੋ ਇਹ 'ਚ ਜਿਹੜੀ ਸਭ ਤੋਂ ਦੇਖਣ ਵਾਲੀ ਗੱਲ ਆ ਵੀ ਭਾਈ ਜੇ ਕੋਈ ਬੰਦਾ ਇਸ ਨਾਲ ਸਹਿਮਤ ਨਹੀਂ ਹੈ ਉਹ ਨਾ 'ਚ ਵੋਟਾਂ ਪਾਵੇ।
ਬਿਲਕੁਲ,
ਅਤੇ ਈਵਨ ਕਿ ਮੈਨੂੰ ਇੱਕ ਵਾਰ ਕਾਲ ਵੀ ਆਈ, ਤਕਰੀਬਨ ਮੈਂ 8-10 ਮਿੰਟ ਇੱਕ ਸਿੰਘ ਨਾਲ ਲੱਗਿਆ ਰਿਹਾ, ਮੈਂ ਹਮੇਸ਼ਾ ਹੀ ਜਿਹੜਾ ਆ ਸ਼ਾਂਤ ਰਹਿ ਕੇ ਕਾਮ ਰਹਿ ਕੇ ਗੱਲਬਾਤ ਕਰਦਾ ਹੁੰਦਾ ਭਾਵੇਂ ਜਿੱਦਾਂ ਵੱਡਾ ਕ੍ਰਿਟਿਕਸ ਵੀ ਹੋਵੇ। ਅਤੇ ਇੱਕ ਦੋ ਸੱਜਣ ਸੀਗੇ ਉਹ ਗੱਲਾਂ ਕਰਨ ਲੱਗੇ ਮੇਰੇ ਨਾਲ ਵੀ ਭਾਜੀ ਆਸ ਠੀਕ ਨਹੀਂ, ਇਹ ਗਲਤ ਆ, ਅਸੀਂ ਸਹਿਮਤ ਨਹੀਂ, ਤੁਸੀਂ ਕਿਉਂ ਕਰਦੇ ਹੋ, ਕਿਉਂ ਹੋਣਾ ਚਾਹੀਦਾ, ਕੋਈ ਲੋੜ ਨਹੀਂ। ਅਤੇ ਮੈਂ ਤਾਂ ਉਹਨੂੰ ਕਿਹਾ ਜੀ, ਮੈਂ ਕਿਹਾ ਮੈਂ ਤੁਹਾਡੀ ਗੱਲ ਨੂੰ ਮੰਨਦਾ ਹਾਂ ਵੀ ਇਹ ਰੈਫਰੈਂਡਮ ਜਾਂ ਖਾਲਿਸਤਾਨ ਦੀ ਗੱਲ ਜਾਂ ਵੋਟਾਂ ਦੀ ਗੱਲ ਜਾਂ ਬੋਟਮ ਲਾਈਨ ਜਿਹੜੀ ਹੈ ਵੀ ਪੰਜਾਬ ਦੀ ਆਜ਼ਾਦੀ ਨਹੀਂ, ਤੁਸੀਂ ਇਹ ਕਹਿੰਦੇ ਵੀ ਨਹੀਂ ਹੋਣੀ ਚਾਹੀਦੀ।
ਹਾਂਜੀ,
ਫਿਰ ਮੈਂ ਕਿਹਾ ਫਿਰ ਤੁਸੀਂ ਇਸ 'ਚ ਇਹ ਕੰਮ ਕਰੋ ਨਾ ਵੀ 18 ਸਤੰਬਰ ਨੂੰ ਪੈਣ ਵਾਲੀਆਂ ਵੋਟਾਂ 'ਚ ਤੁਸੀਂ ਘੱਟੋ ਘੱਟ 1000 ਬੰਦੇ ਦਾ ਨਾਂ ਲਿਖੋ ਕਾਪੀ 'ਤੇ ਆਪਣੇ ਜਾਣ ਪਛਾਣਿਆਂ ਦਾ, ਅਤੇ ਉਹਨਾਂ ਨੂੰ ਦੱਸੋ ਵੀ ਆਪਾਂ ਨੇ ਵੋਟਾਂ ਨਾਂ 'ਚ ਪਾ ਕੇ ਆਉਣ, ਸਮਝਦੇ ਨਾ, ਵੀ ਤੁਸੀਂ ਨਾਂ 'ਚ ਤੁਸੀਂ ਪ੍ਰਮੋਟ ਕਰੋ, ਵੀ ਨਾ ਕਿ ਤੁਸੀਂ ਇਹ ਪ੍ਰਮੋਟ ਕਰੋ ਵੀ ਭਾਈ ਇਹ ਬੰਦ ਤਾਂ ਹੋਣ ਤੋਂ ਰਿਹਾ ਹੁਣ। ਜਦੋਂ ਤੁਸੀਂ ਇੱਕ ਤੁਹਾਡੇ ਕੋਲ ਤੁਹਾਨੂੰ ਪਤਾ ਲੱਗ ਗਿਆ ਵੀ ਭਾਈ ਨਾ ਤਾਂ ਸਰਕਾਰ ਨੇ ਬੰਦ ਕਰਨਾ ਅਤੇ ਨਾ ਜਿਹੜੀ ਕਰਾਰੀ ਹੈ ਤੇਰੇ ਉਹ ਕਿਸੇ ਦਾ ਪ੍ਰਭਾਵ ਕਬੂਲਦੀ ਹੈ, ਵੀ ਇਹ ਤਾਂ ਹੁਣ ਵੋਟਾਂ ਪੈਣੀਆਂ ਹੀ ਪੈਣੀਆਂ ਨੇ, ਅਤੇ ਇਸ ਤੋਂ ਬਾਅਦ ਤੁਸੀਂ ਇਸ ਗੱਲ ਦੇ ਉੱਤੇ ਆ ਜਾਓ ਜੀ ਇਹ ਨਾ ਕਰੋ, ਉਹ ਤਾਂ ਹੁਣ ਸਮਾਂ ਲੰਘ ਗਿਆ, ਹੁਣ ਤੁਹਾਡੇ ਕੋਲ ਨੈਕਸਟ ਆਪਸ਼ਨ ਕੀ ਆ? ਉਹ ਨੈਕਸਟ ਆਪਸ਼ਨ ਤੁਹਾਡੇ ਕੋਲ ਇਹ ਹੈਗੀ ਆ ਵੀ ਤੁਸੀਂ ਹੁਣ ਇਹ ਕੰਮ ਕਰੋ ਵੀ ਵੱਧ ਤੋਂ ਵੱਧ ਜਿਹੜੇ ਸਿੱਖ ਨੇ ਜਾ ਕੇ ਗੁਰਦੁਆਰਿਆਂ ਦੇ ਵਿੱਚ, ਬਹੁਤ ਗੁਰਦੁਆਰੇ ਐਸੇ ਨੇ ਜਿਹੜੇ ਕਿ ਇਸ ਨਾਲ ਸਹਿਮਤ ਨਹੀਂ ਹੈ,
ਬਿਲਕੁਲ
ਆਈ ਐਮ ਨੋਟ ਗੋਇੰਗ ਟੂ ਨੇਮ ਐਨੀ ਆਫ ਦੈਮ, ਪਰ ਤੁਸੀਂ ਉੱਥੇ ਜਾ ਕੇ ਉਹ ਗੁਰਦੁਆਰੇ ਦੀਆਂ ਸਟੇਜਾਂ ਤੋਂ ਲੋਕਾਂ ਨੂੰ ਕਹੋ ਵੀ ਆਪਾਂ ਨੇ ਵੋਟ ਨੋ 'ਚ ਪਾ ਕੇ ਆਉਣੀ, ਅਸੀਂ ਜੈਸ 'ਚ ਨਹੀਂ ਪਾ ਕੇ ਆਉਣੀ।
ਹਾਂਜੀ,
ਤਾਂ ਕਿ ਇੱਕ ਉਹ ਤੁਸੀਂ ਡੈਮੋਕ੍ਰੈਟਿਕ ਪ੍ਰੋਸੈਸ ਦਾ ਹਿੱਸਾ ਬਣ ਸਕੋ ਅਤੇ ਤੁਸੀਂ ਵੱਧ ਤੋਂ ਵੱਧ ਵੋਟਾਂ ਨਾਂ ਦੇ ਵਿੱਚ ਭੁਗਤਾ ਸਕੋ। ਇਹ ਦਿਸ ਇਜ਼ ਦਾ ਲਾਸਟ ਆਪਸ਼ਨ ਯੂ ਹੈਵ।
ਹਾਂਜੀ,
ਮਤਲਬ ਉਹ ਹੁਣ ਆਪਾਂ ਬਾਂਦਰ ਵਾਲੀਆਂ ਟਪੂਸੀਆਂ ਬੰਦ ਕਰੀਏ, ਬੰਦੇ ਵਾਲੇ ਕੰਮ ਕਰਨੇ ਸ਼ੁਰੂ ਕਰੀਏ।
ਬਿਲਕੁਲ ਵੀਰ ਜੀ, ਦੇਖੋ ਗੱਲ ਇਹ ਆ ਕਿ ਤੁਸੀਂ ਵੋਟਿੰਗ ਦੇ ਪ੍ਰੋਸੈਸ ਦੇ ਅਗੇਂਸਟ ਹੋ, ਮਤਲਬ ਕਿ ਮਤਲਬ ਮੈਂ ਨਹੀਂ ਕਹਿੰਦਾ ਹਾਂ ਜਾਂ ਨਾ, ਕਿ ਤੁਸੀਂ ਇਸ ਗੱਲ ਦੇ ਅਗੇਂਸਟ ਹੋ ਕਿ ਵੋਟ ਹੀ ਨਹੀਂ ਹੋਣੀ ਚਾਹੀਦੀ, ਮਤਲਬ ਕਿ ਫਿਰ ਤੁਸੀਂ ਇੱਕ ਡੈਮੋਕ੍ਰੈਟਿਕ ਕੰਟਰੀ 'ਚ ਰਹਿ ਰਹੇ ਹੋ, ਇੱਥੇ ਤੁਹਾਨੂੰ ਸਾਰੇ ਹੱਕੋ ਹਕੂਕ ਜਿਹੜੇ ਆਮ ਇਹਨਾਂ ਨੇ ਅਰਨ ਕੀਤੇ ਬੜੀ ਸਟਰਗਲ ਤੋਂ ਬਾਅਦ ਉਹ ਮਿਲੇ ਨੇ, ਵੋਟਿੰਗ ਦਾ ਰਾਈਟ ਕਿੰਨੀ ਟਫ ਮੂਵਮੈਂਟ ਤੋਂ ਬਾਅਦ ਲੋਕਾਂ ਨੂੰ ਮਿਲਿਆ, ਜਿਨ੍ਹਾਂ ਨੂੰ ਮਿਲਿਆ ਉਹਨਾਂ ਨੂੰ ਪੁੱਛੋ ਕਿ ਤੁਸੀਂ ਵੋਟਿੰਗ ਦਾ ਵਿਰੋਧ ਕਰਦੇ ਆ, ਹਾਂ ਜੇ ਤੁਸੀਂ ਏਜੰਡੇ ਦਾ ਵਿਰੋਧ ਕਰਦੇ ਤੁਸੀਂ ਨਾ 'ਚ ਵੋਟ ਪਾਓ।
ਹਾਂ, ਦੋ ਚੀਜ਼ਾਂ ਨੇ ਭੁਪਿੰਦਰ ਸਿੰਘ ਨੇ ਗੱਲ ਕਹੀ ਆ ਵੀ ਇੱਕ ਤਾਂ ਵਿਰੋਧ ਹੁੰਦਾ ਆ ਏਜੰਡੇ ਦਾ, ਵੀ ਇਹ ਕੰਮ ਨਹੀਂ ਹੋਣਾ ਚਾਹੀਦਾ, ਅਸੀਂ ਅਲੱਗ ਨਹੀਂ ਹੋਣਾ ਅਤੇ ਅਸੀਂ ਤਾਂ ਫਿਰ ਤੁਹਾਡੇ ਕੋਲ ਇਕੁਅਲ ਓਪਰਚੁਨਿਟੀ ਆ ਵੀ ਤੁਸੀਂ ਵੋਟ ਨੋ 'ਚ ਕਰੋ
ਪਾਓ।
ਇਹ ਤਾਂ ਹੁਣ ਤੁਸੀਂ ਪ੍ਰਚਾਰ ਜਿਹੜਾ ਬੰਦਾ ਮਤਲਬ ਕੋਈ ਪੋਸਟਰ ਪਾੜ ਰਿਹਾ, ਕੋਈ ਬੈਨਰ ਪਾੜ ਕੇ ਭੱਜ ਰਿਹਾ, ਕੋਈ ਛਾਲ ਮਾਰ ਰਿਹਾ, ਕੋਈ ਉੱਤੋਂ ਫੈਂਸ 'ਚੋਂ ਆਪਣੇ ਕੱਪੜੇ ਪਰਵਾ ਰਿਹਾ ਜਾ ਕੇ, ਬਹੁਤ ਇੱਦਾਂ ਦੇ ਹੁੰਦੇ ਕਿ ਆਪੇ ਕੱਪੜੇ ਪਰਵਾ ਕੇ ਆ ਜਾਂਦੇ ਆ।
ਹਾਂਜੀ ਹਾਂਜੀ ਬਿਲਕੁਲ ਜੀ,
ਸੋ ਇੱਦਾਂ ਦੀਆਂ ਗੱਲਾਂ ਨਾ ਕਰੋ ਅਤੇ ਤੁਹਾਡੇ ਕੋਲ ਜਿਹੜੀ ਆਪਸ਼ਨ ਆ ਉਹ ਹੈਗੀ ਆ ਵੋਟ ਦੀ, ਨੋ ਤੁਸੀਂ ਵੱਧ ਤੋਂ ਵੱਧ ਮੋਬਲਾਈਜ਼ ਕਰੋ ਲੋਕਾਂ ਨੂੰ ਵੀ ਬਾਈ ਅਸੀਂ ਵੋਟ ਨਾ 'ਚ ਪਾ ਕੇ ਆਉਣੀ ਆ, ਅਤੇ ਫਿਰ ਲੋਕਾਂ ਨੂੰ 18 ਸਤੰਬਰ ਨੂੰ ਪਤਾ ਲੱਗੇ ਵੀ ਲਾਈਨ ਹਾਂ ਵਾਲਿਆਂ ਦੀ ਵੱਡੀ ਆ ਕਿ ਨਾ
ਵਾਲਿਆਂ ਦੀ ਵੱਡੀ।
ਸੋ ਇਹ ਕੰਮ ਜਿਹੜੇ ਨੇ ਕਰਨੇ ਚਾਹੀਦੇ ਨੇ, ਬਾਂਦਰ ਟਪੂਸੀਆਂ ਬੰਦ ਹੋਣੀਆਂ ਚਾਹੀਦੀਆਂ ਨੇ, ਨਹੀਂ ਫਿਰ ਕੈਨੇਡਾ ਦੀ ਪੁਲਿਸ ਜਿਹੜੀ ਆ ਉਹਨਾਂ ਨੂੰ ਪਤਾ ਆ, ਉਹਨਾਂ ਨੇ ਉਹ ਆਪਣੀ ਕਾਰਵਾਈ ਕਰਦੇ, ਉਹਨਾਂ ਨੇ ਬਹੁਤ ਵੱਡੇ ਵੱਡੇ ਬੰਦੇ ਬਣਾਏ ਹੋਏ ਨੇ ਜਿਹੜੇ ਨੇ ਉਹ ਕਾਨੂੰਨ ਜਿਹੜਾ ਫਿਰ ਆਪਣੀ ਕਾਰਵਾਈ ਕਰਦਾ। ਜੀ ਭੁਪਿੰਦਰ ਸਿੰਘ,
ਬਿਲਕੁਲ ਭਾਜੀ, ਅਸੀਂ ਇੰਪਾਵਰ ਕਰ ਰਹੇ ਹਾਂ ਲੋਕਾਂ ਨੂੰ, ਭਾਵੇਂ ਉਹ ਨਾਂ ਵਾਲੇ ਹੋਣ ਭਾਵੇਂ ਹਾਂ ਵਾਲੇ ਹੋਣ, ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ, ਅਸੀਂ ਹਾਂ ਵਾਲਿਆਂ ਨੂੰ ਇੰਪਾਵਰ ਕਰ ਰਹੇ ਹਾਂ, ਅਸੀਂ ਤੁਹਾਨੂੰ ਇੰਪਾਵਰ ਕਰ ਰਹੇ ਹਾਂ। ਔਰ ਇੰਪਾਵਰਿੰਗ ਦੇ ਜਿਹੜਾ ਪਾਪੂਲੇਸ਼ਨ ਨੂੰ ਇੰਪਾਵਰ ਕਰਨਾ ਡੈਮੋਕ੍ਰੈਟਿਕ ਕੰਟਰੀਆਂ ਦੇ ਵਿੱਚ, ਇਹਦੇ ਨਾਲ ਵੱਡਾ ਹੱਕ ਜਾਂ ਐਡੂ ਵੱਡੀ ਪਵਿੱਤਰ ਗੱਲ ਨਹੀਂ ਹੁੰਦੀ। ਤੁਸੀਂ ਇਹ ਜੇ ਸਪੋਜ਼ ਕਰੋ ਤੁਸੀਂ ਕਹਿੰਦੇ ਵੀ ਨਹੀਂ ਤੁਸੀਂ ਜੇ 5000 ਵੋਟ ਲੈ ਆਓ, 500 ਲੈ ਆਓ, 5 ਲੈ ਆਓ, ਅਸੀਂ ਤੁਹਾਨੂੰ ਉੱਥੇ ਠੰਡਾ ਪਵਾਵਾਂਗੇ, ਸਭ ਕੁਝ ਕਰਾਵਾਂਗੇ, ਬਕਾਇਦਾ ਦੱਸਾਂਗੇ
ਵੀ ਇਹਨਾਂ ਨਾਂ 'ਚ ਵੋਟ ਲੰਗਰ ਵਿਛਕਾਵਾਂਗੇ।
ਬਿਲਕੁਲ ਬਿਲਕੁਲ ਹਾਂਜੀ।
ਸੋ ਬਿਲਕੁਲ ਜੀ, ਜਿਹੜੀਆਂ ਨੇ ਇਹਦੇ ਨਾਲ ਨਾਲ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਵੀ 15 ਅਗਸਤ ਦੀ ਸਕਸੈਸਫੁਲ ਰੈਲੀ, 2-250 ਓਵਰ 250 ਕਾਰਸ ਜਿਹੜੀਆਂ ਸੀਗੀਆਂ ਰੈਲੀ ਹੋਈ। ਸੋ ਇੱਕ ਹੋਰ ਰੈਲੀ ਵੀ ਰੱਖੀ ਜਾ ਰਹੀ ਆ,
ਬਿਲਕੁਲ
4 ਸਪਤੰਬਰ ਨੂੰ ਗੁਰਦੁਆਰਾ ਮਾਲਟਨ ਸਾਹਿਬ ਤੋਂ, ਮਾਲਟਨ ਦੇ ਗੁਰਦੁਆਰਾ ਸਾਹਿਬ ਤੋਂ ਜਿਹੜੀ ਆ ਕਾਰ ਰੈਲੀ ਨਿਕਲਣੀ ਹੈ 4 ਸਪਤੰਬਰ ਨੂੰ ਸ਼ਾਮ ਨੂੰ 4 ਵਜੇ ਨਿਕਲੇਗੀ ਤੇ ਬ੍ਰੈਂਪਟਨ ਮਿਸੀਸਾਗਾ ਦੇ ਏਰੀਏ ਦੇ ਵਿੱਚ ਇਹ ਰੈਲੀ ਜਿਹੜੀ ਆ ਹੋਣੀ ਆ।
ਹਾਂਜੀ।
ਸੋ ਜਿੰਨੇ ਸਾਨੂੰ ਸੁਣਦੇ ਨੇ ਨੋਟ ਕਰ ਲਓ, ਤੁਸੀਂ ਗੱਡੀਆਂ ਲੈ ਕੇ ਧੁਆ ਕੇ ਸਜਾ ਕੇ ਐਨ ਪੋਲਿਸ਼ ਟਾਇਰਾਂ ਨੂੰ ਪੋਲਿਸ਼ ਮਾਰ ਕੇ ਝੰਡੇ ਲਾ ਕੇ ਤੁਸੀਂ ਪਹੁੰਚਣਾ ਆ 4 ਸਤੰਬਰ ਮਾਲਟਨ ਗੁਰਦੁਆਰਾ ਸਾਹਿਬ। ਦੁਪਹਿਰੇ 4 ਵਜੇ ਗੱਡੀਆਂ ਦੀ ਰੈਲੀ ਜਿਹੜੀ ਆ ਪੂਰੇ ਟੋਰਾਂਟੋ ਦੇ ਏਰੀਏ ਦੇ ਵਿੱਚ ਜਿਹੜੀ ਆ ਉਹ ਕੱਢੀ ਜਾਣੀ ਆ, ਰਾਊਟ ਜਿਹੜਾ ਆ ਉਹ ਤੁਹਾਨੂੰ ਜਿਹੜਾ ਉਹ ਦੇ ਦਿੱਤਾ ਜਾਊਗਾ। ਸੋ ਆਪਣੇ ਟਾਇਰ ਚਮਕਾ ਲਓ ਜੀ, ਅਗਲਾ ਐਤਵਾਰ 4 ਸਪਤੰਬਰ ਦਾ
ਪੂਰੇ ਕਾਇਮ ਹੋ ਜਾਓ,
ਖਿੱਚ ਲਓ ਤਿਆਰੀ। ਦਿਨ ਸਾਰੇ ਰਹਿ ਗਏ ਵੋਟਾਂ ਦੇ,
20 ਦਿਨ
ਨੇ। ਸੋ 20 ਦਿਨ ਦੇ ਵਿੱਚ ਤੁਸੀਂ ਹਾਂ ਵਾਲੇ ਕਿੰਨੇ ਲੈ ਕੇ ਆਉਣੇ ਆ, ਨਾ ਵਾਲੇ ਕਿੰਨੇ ਲੈ ਕੇ ਆਉਣੇ ਆ, ਇਹ ਹੁਣ ਤੁਸੀਂ ਤਿਆਰੀ ਕਰ ਲਓ। ਅਤੇ ਬਾਂਦਰਾਂ ਨੂੰ ਬੇਨਤੀ ਆ ਵੀ ਤੁਸੀਂ ਬਾਂਦਰ ਟਪੂਸੀ ਮਾਰਨੀ ਬੰਦ ਕਰੋ, ਉਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ,
ਕੋਈ ਫਾਇਦਾ ਨਹੀਂ ਹੋਣਾ। ਤੁਸੀਂ ਦੇਖੋ ਜੀ, ਸਾਡੇ ਬੱਚੇ, ਸਾਡੇ ਜਿਹੜੇ ਆਗੂ ਆਪਣੇ ਦੀਪ ਸਿੰਘ ਹੁਣੀ ਵਕੀਲ, ਸਾਡੇ ਸਿੰਗਰ, ਸਾਡਾ ਰੈਪਰ ਜਿਹੜਾ ਬੜਾ ਹਿੱਟ ਸੀਗਾ ਯੂਟਿਊਬ ਦੇ ਉੱਪਰ ਮੂਸੇਵਾਲਾ, ਤੁਸੀਂ ਸਾਡੇ ਲੋਕਾਂ ਨੂੰ ਮਾਰੀ ਜਾ ਰਹੇ ਹੈ, ਨੰਗਲ ਅੰਬੀਆ ਸੰਦੀਪ ਮੁੰਡਾ ਕਬੱਡੀ ਵਾਲਾ, ਸੋ ਤੁਸੀਂ ਵਾਇਲੈਂਸ ਤਾਂ ਆਲਰੇਡੀ ਕਰ ਰਹੇ ਹਾਂ। ਸੋ ਆਹ ਜਿਹੜੀ ਤੁਸੀਂ ਇੱਥੇ ਪੋਸਟਰ ਪਾੜ ਕੇ ਵਾਇਲੈਂਸ ਨੂੰ ਜਿਹੜਾ ਇੱਕ ਸਟੈਪ ਅਪ ਕਰ ਰਹੇ ਹਾਂ ਇਸ ਸਿਵਲਾਈਜ਼ਡ ਕੰਟਰੀਆਂ ਦੇ ਵਿੱਚ, ਅਸੀਂ ਜ਼ਰੂਰ ਚਾਹੁੰਦੇ ਹਾਂ ਸਾਡੇ ਸੁਣਨ ਵਾਲੇ ਇਸ ਗੱਲ ਨੂੰ ਸਮਝਣ ਵੀ ਇੱਥੇ ਵਾਇਲੈਂਸ ਕਰ ਕੌਣ ਰਿਹਾ ਸੀ। ਜਿੱਦਾਂ ਵੀਰ ਗੁਰਪਤਵੰਤ ਸਿੰਘ ਪੰਨੂ ਨੇ ਵੀ ਕਿਹਾ ਵੀ ਪਹਿਲਾਂ ਵੀ 84 'ਚ ਇੱਥੇ ਕਿਹਨੇ ਵਾਇਲੈਂਸ ਕੀਤੀ ਆ, ਉਹ ਇਹਨਾਂ ਆਹੀ ਜਿਹੜੇ ਪੋਸਟਰ ਲਾਉਣ ਵਾਲੇ ਬੰਦੇ ਸੀ ਇਹੀ ਕਰ ਰਹੇ ਸੀ। ਸੋ ਕੌਮ ਜਿਹੜੀ ਆ ਇਸ ਚੀਜ਼ ਨੂੰ ਉਜਾਗਰ ਕਰੇ ਔਰ ਲੋਕਾਂ ਦੇ ਵਿੱਚ ਇਹ ਡਿਸਕਸ਼ਨ ਹੋਣੀ ਚਾਹੀਦੀ। ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਸਾਡੇ ਕੋਲ 1 ਘੰਟੇ ਦਾ ਹੁੰਦਾ, ਜਿੱਥੇ ਅਸੀਂ 18 ਸਤੰਬਰ ਵਾਲੀ ਜਿਹੜੀ ਸਾਡੀ ਤੁਹਾਡੀ ਰਾਏ ਸ਼ੁਮਾਰੀ ਜਾਣਨੀ, ਤੁਹਾਡੀ ਰਾਏ ਜਾਣਨੀ, ਤੁਹਾਨੂੰ ਇਹ ਪੁੱਛਣਾ ਵੀ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਆ। ਅਸੀਂ ਇਹ ਨਹੀਂ ਕਹਿੰਦੇ ਤੁਸੀਂ ਉਹ ਕਹੋ ਜੋ ਅਸੀਂ ਚਾਹੁੰਦੇ ਹਾਂ, ਜੋ ਤੁਸੀਂ ਕਹਿਣਾ ਚਾਹੁੰਦੇ ਹਾਂ ਉਹ ਖੁੱਲ੍ਹ ਕੇ ਕਹੋ,
ਤੁਹਾਡਾ ਮਤਲਬ ਥੋਪਿਆ ਨਹੀਂ ਜਾ ਰਿਹਾ।
ਬਿਲਕੁਲ ਬਿਲਕੁਲ, ਤੁਹਾਡਾ ਕਿਹਾ ਸਿਰ ਮੱਥੇ ਤੇ। ਤੇ ਦੂਸਰੀ ਗੱਲ ਆ ਵੀ ਇੱਥੇ ਜਿਹੜਾ ਆਹ ਜਿਹੜਾ ਕੰਮ ਚੱਲ ਪਿਆ, ਜਿਸ ਤਰ੍ਹਾਂ ਬਾਬੇ ਜੈਗੁਣਾ ਨੇ ਕਿਹਾ ਵੀ ਪੂੰਛ ਲਾਈ ਬਾਂਦਰ ਛਾਲ ਮਾਰੀ ਉੱਧਰ ਛਾਲ ਮਾਰੀ ਇੱਧਰ, ਇਹ ਵੀਰ ਜ਼ਿਆਦਾ ਚਿਰ ਨਹੀਂ ਚੱਲਦਾ ਹੁੰਦਾ ਸਾਡੇ 'ਚੋਂ, ਨਹੀਂ ਤਾਂ ਕਿਸੇ ਹੋਰ ਕਮਿਊਨਿਟੀ 'ਚ ਕੋਈ ਕਿਤੇ ਗੋਰਿਆਂ ਦਾ ਨਾ ਪੋਸਟਰ ਪਾੜਨ ਲੱਗ ਪਈ। ਰਾਈਟ, ਅਗਲੇ ਕੀ ਕਰਨਗੇ, ਅਸੀਂ ਤਾਂ ਨਹੀਂ ਕਹਿੰਦੇ ਤੈਨੂੰ, ਅਸੀਂ ਤਾਂ ਤੈਨੂੰ ਆਹੀ ਵਾਰਨਿੰਗ ਹੀ ਦੇ ਰਹੇ ਹਾਂ ਵੀ ਤੈਨੂੰ ਪੁਲਿਸ ਕੋ ਅਸੀਂ ਹੈਂਡਓਵਰ ਆਲਰੇਡੀ ਉਹ ਸਾਰਾ ਐਵੀਡੈਂਸ ਦੇ ਦਿੱਤਾ ਆ। ਸੋ ਗਾਂ ਜਿਹੜੀ 4 ਸਤੰਬਰ ਵਾਲੀ ਰੈਲੀ ਹੋਣੀ ਬਾਬੇ ਜੈਗੁਣਾ ਨੇ ਦੱਸਿਆ, ਉਹਦੇ 'ਤੇ ਅਸੀਂ ਚਾਹਾਂਗੇ ਜਿਹੜੇ ਸਾਡੇ ਸੁਣਨ ਵਾਲੇ ਸਰੋਤੇ ਆ, ਜਿਹੜੇ ਇਸ ਪੁਆਇੰਟ ਤੋਂ ਵੀ ਅਪਸੈਟ ਆ ਵੀ ਸਾਡੇ ਪੋਸਟਰ ਪੜ ਰਹੇ ਵੀਰੋ, ਇਸ ਰੈਲੀ 'ਚ ਆਓ, ਅਸੀਂ ਤੁਹਾਨੂੰ ਰੈਲੀ ਵੀ ਕਰਨਾ ਚਾਹੁੰਦੇ ਹਾਂ, ਆਪਣੇ ਇਮੋਸ਼ਨਸ ਨੂੰ ਕੰਟਰੋਲ ਕਰਕੇ ਰੈਲੀ ਪੁਆਇੰਟ ਯੂਜ਼ ਕਰੋ ਇਸ ਜਿਹੜਾ ਇੱਦਾਂ ਦੇ ਇੰਸੀਡੈਂਟ ਨੂੰ। ਸੋ ਹਾਂਜੀ ਭਾਜੀ, ਜੈਕ ਕਰੋ ਗੱਲ ਜੀ।
ਜੀ ਬਿਲਕੁਲ ਜੀ, ਨਾਲ ਦੀ ਨਾਲ ਇੱਕ ਅਪਡੇਟ ਹੋਰ ਮੈਂ ਤੁਹਾਨੂੰ ਦੇਣੀ ਚਾਹੁੰਦਾ ਵੀ ਜਦੋਂ 31 ਅਕਤੂਬਰ ਨੂੰ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਸੀਗੀਆਂ ਲੰਡਨ ਤੋਂ ਬਾਅਦ, ਲੰਡਨ ਦੇ UK ਦੇ ਹੋਰ 18 ਸੈਂਟਰਾਂ ਦੇ ਵਿੱਚ ਖਾਲਿਸਤਾਨ ਦੀਆਂ ਵੋਟਾਂ ਪਈਆਂ, ਫਿਰ ਜਨੇਵਾ 'ਚ ਪਈਆਂ, ਫਿਰ ਉਸ ਤੋਂ ਬਾਅਦ 7 ਸੈਂਟਰ ਇਟਲੀ 'ਚ ਲੱਗੇ ਨੇ, ਅਤੇ ਹੁਣ ਟੋਰਾਂਟੋ 'ਚ ਪਹਿਲਾ ਨੌਰਥ ਅਮਰੀਕਾ ਦਾ ਪਹਿਲਾ ਵੋਟਿੰਗ ਸੈਂਟਰ ਟੋਰਾਂਟੋ ਦੇ ਬ੍ਰੈਂਪਟਨ ਏਰੀਏ 'ਚ ਗੌਰਮੈਡੋ ਕਮਿਊਨਿਟੀ ਸੈਂਟਰ 'ਤੇ ਲੱਗਣ ਜਾ ਰਿਹਾ। ਪਰ ਇਸ ਦੇ ਨਾਲ 4 ਸਪਤੰਬਰ ਅਗਲੇ ਐਤਵਾਰ ਨੂੰ ਵੋਟਾਂ ਜਿਹੜੀਆਂ ਨੇ ਆਸਟਰੀਆ ਦੇ ਵਿਆਨਾ ਸ਼ਹਿਰ 'ਚ ਵੀ ਪੈ ਰਹੀਆਂ ਨੇ।
ਬਿਲਕੁਲ,
ਇਸ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਜਿਹੜਾ ਆ ਇੱਕ ਪੜਾਅ ਜਿਹੜਾ ਇਸ ਵਕਤ ਯੂਰਪ ਦੇ ਵਿੱਚ ਆ, 4 ਸਪਤੰਬਰ ਦਿਨ ਐਤਵਾਰ ਨੂੰ ਵਿਆਨਾ ਆਸਟਰੀਆ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣੀਆਂ, 18 ਸਪਤੰਬਰ ਨੂੰ ਬ੍ਰੈਂਪਟਨ 'ਚ ਪੈਣੀਆਂ। ਸੋ ਮੇਰੇ ਖਿਆਲ ਦੇ ਵਿੱਚ ਸਪੀਡ ਅਪ ਫੜ ਲਈਏ ਜੀ ਰੈਫਰੈਂਡਮ ਵਾਲਿਆਂ ਨੇ।
ਬਿਲਕੁਲ ਜੀ,
2 ਕੰਟੀਨੈਂਟ ਜਿਹੜੇ ਨੇ ਉਹ ਪੈਰਲਲ ਕਵਰ ਕੀਤੇ ਜਾ ਰਹੇ ਨੇ, ਪੈਰਲਲ ਵੋਟਾਂ ਜਿਹੜੀਆਂ ਪਵਾਉਣ ਦਾ ਜਿਹੜਾ ਸਿਲਸਿਲਾ ਲਗਾਤਾਰ ਜਾਰੀ ਹੈ। ਮੈਨੂੰ ਲੱਗਦਾ ਵੀ ਉਹ ਹੁਣ ਹਰੀ ਕਰ ਰਹੇ ਨੇ,
ਬਿਲਕੁਲ
ਛੇਤੀ ਛੇਤੀ ਨਿਬੇੜੀ ਹੈ।
ਬਿਲਕੁਲ
ਲੱਗਦਾ ਵੀ ਯੂਨਾਈਟਡ ਨੇਸ਼ਨ ਤੋਂ ਜਾਂ ਕਿਤੇ ਹੋਰ ਕਿਸੇ ਮੁਲਕ ਵੱਲੋਂ ਛੇਤੀ ਛੇਤੀ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਕਲੇਮ ਪਾਓ ਆ ਕੇ।
ਬਿਲਕੁਲ ਜੀ ਬਿਲਕੁਲ,
ਨਿਬੇੜੋ ਅਤੇ ਕਲੇਮ ਪਾਓ ਅਤੇ ਆਪਣੀ ਕੰਪੇਨ ਨੂੰ ਅੱਗੇ ਲੈ ਕੇ ਜਾਓ,
ਅੱਗੇ ਕਰੋ ਜੀ ਤੁਸੀਂ ਆਪਣਾ ਕੰਮ। ਆ ਵੀ ਇੱਦਾਂ ਲੱਗ ਰਿਹਾ ਭਾਅ ਜੀ ਹੁਣ ਜਿਸ ਤਰੀਕੇ ਦੇ ਨਾਲ ਜਦੋਂ ਇੱਕ ਵਾਰੀ ਗੱਡੀ ਤੁਰਦੀ ਆ ਸਟੇਸ਼ਨ ਤੋਂ ਥੋੜਾ ਜਿਹਾ ਜ਼ੋਰ ਲੱਗਦਾ, ਜਿਹੜੀ
ਨਹੀਂ ਥੋੜਾ ਜਿਹਾ ਨਹੀਂ ਲੱਗਦਾ, ਉਹ 4-7 ਪਿੰਡਾਂ ਤੱਕ ਉਹਦਾ ਧੂੰਆਂ ਨਿਕਲਦਾ
ਨਿਕਲਦਾ
ਤੇ ਚੀਕਾਂ ਵੀ ਪਤਾ ਲੱਗਦੀਆਂ ਜਦੋਂ ਕੂਕ ਵੱਜਦੀਆਂ ਨਾ ਇੰਜਣ ਦੀ, ਤੇ ਉਹ 7 ਪਿੰਡਾਂ 'ਚ ਧੂੰਆਂ ਤੇ ਆਵਾਜ਼ਾਂ ਨਿਕਲਦੀਆਂ ਹੁੰਦੀਆਂ, ਪਰ ਜਦੋਂ ਉਹ ਚੱਲ ਪੈਂਦਾ ਤੇ ਫਿਰ ਉਹ ਰੁਕਦਾ ਨਹੀਂ,
ਫਿਰ ਧੂ ਪੈ ਜਾਂਦੀ ਪੂਰੀ।
ਫਿਰ ਤਾਂ ਉਹਦੇ ਮੇਰੇ ਰੇਤੇ ਦੇ ਜਿਹੜੇ ਨੇ ਵੱਡੇ ਵੱਡੇ ਉਹ ਰੱਖਣੇ ਪੈਂਦੇ ਆ ਵੀ ਜੇ
ਇਹ ਚ ਰੁਕੇ ਰੁਕੇ ਅਦਰਵਾਈਜ਼ ਆਪਣੇ ਆਪ ਨਹੀਂ ਰੁਕਣ ਲੱਗਾ,
ਨਹੀਂ ਰੁਕਣ ਲੱਗੀ। ਮੈਨੂੰ ਲੱਗਦਾ ਵੀ ਨਹੀਂ ਹੁਣ ਜਿਹੜਾ ਆਹ ਪੋਸਟਰ ਪਾਉਣ ਦਾ ਸਿਲਸਿਲਾ ਜਿਹੜਾ ਸ਼ੁਰੂ ਕੀਤਾ ਆ, ਇੱਥੋਂ ਲੱਗਦਾ ਵੀ ਧੂਹ ਪੈ ਰਹੀ ਆ ਪੂਰੀ ਹੁਣ।
ਨਹੀਂ ਉਹਦੇ ਨਾਲ ਸਗੋਂ ਹੋਰ ਲੋਕ ਮੋਬਿਲਾਈਜ਼ ਹੋਏ ਨੇ, ਜਿਨ੍ਹਾਂ ਨੇ ਦੇਖਿਆ ਵੀ ਸੰਤਾਂ ਦਾ ਪੋਸਟਰ ਪਾੜ ਦਿੱਤਾ ਗਿਆ ਕਿਸੇ ਬੰਦੇ ਵੱਲੋਂ,
ਹਾਂਜੀ,
ਤਾਂ ਉਹਨਾਂ ਨੇ ਤਾਂ ਲੋਕਾਂ 'ਚ ਹੋਰ ਰੋਹ ਜਾਗਦਾ, ਅਤੇ ਲੋਕ ਕਹਿੰਦੇ ਵੀ ਐਤਕੀ ਤਾਂ ਅਸੀਂ ਗੌਰਮੈਂਟ ਕਮਿਊਨਿਟੀ ਸੈਂਟਰ ਭਰ ਦੇਣਾ ਆ,
ਬਿਲਕੁਲ,
ਅਸੀਂ ਤਾਂ ਉੱਥੇ ਹੁਣ ਬੰਦਾ ਲੱਖ ਇਕੱਠਾ ਹੋਣ ਦੀ ਉਮੀਦ ਕਹਿੰਦੇ ਨੇ ਉਹ ਬਣਦੀ ਜਾ ਰਹੀ ਹੈ। 1 ਲੱਖ ਦਾ ਇਕੱਠ ਜਿਹੜਾ ਗੌਰਮੈਂਟ ਕਮਿਊਨਿਟੀ ਸੈਂਟਰ ਦੇ ਵਿੱਚ ਹੋਣ ਦਾ, ਜਿਹੜਾ ਰਿਪੋਰਟਾਂ ਸਾਡੇ ਕੋਲ ਪਹੁੰਚੀਆਂ ਨੇ ਵੀ ਤਕਰੀਬਨ 1 ਲੱਖ ਬੰਦਾ ਗੌਰਮੈਂਟ ਕਮਿਊਨਿਟੀ ਸੈਂਟਰ ਦੇ ਵਿੱਚ ਭੁਗਤੇਗਾ 18 ਸਪਤੰਬਰ ਨੂੰ। ਅਤੇ ਤੁਸੀਂ ਜ਼ਰੂਰ ਜਿਹੜੀਆਂ ਨੇ ਤਿਆਰੀਆਂ ਕਰਨੀਆਂ ਨੇ, ਅਤੇ ਇਹਦੇ ਨਾਲ ਨਾਲ ਅਸੀਂ ਹੋਰ ਗੱਲਾਂ ਬਾਤਾਂ ਵੀ ਅਸੀਂ ਅੱਜ ਕਰਨੀਆਂ ਨੇ, ਜਿੱਥੇ ਅਸੀਂ ਪੰਜਾਬ ਦੇ ਰੈਫਰੈਂਡਮ ਦੀ ਗੱਲ ਕਰਨੀ ਆ, ਉੱਥੇ ਨਾਲ ਦੀ ਨਾਲ ਜਿਹੜੀਆਂ ਨੇ ਦੁਨੀਆ ਦੇ ਜੀਓ ਪੋਲੀਟਿਕਸ ਦੇ ਵਿੱਚ ਇਮਰਾਨ ਖਾਨ ਜਿਹੜੇ ਨੇ ਉਹ ਉਹਨਾਂ ਦੇ ਉੱਤੇ, ਕਿਉਂਕਿ ਸਾਡੇ ਦੇਸ਼ ਪੰਜਾਬ ਦਾ ਗੁਆਂਢੀ ਮੁਲਕ ਆ, ਸਾਡਾ ਹਮਸਾਇਆ ਆ, ਅਤੇ ਆਖਿਰਕਾਰ ਸਾਨੂੰ ਟ੍ਰੇਡ ਵੀ ਇਹਨਾਂ ਦੇ ਥਰੂ ਕਰਨੀ ਪੈਣੀ ਆ। ਜੇ ਖਾਲਿਸਤਾਨ ਬਣਦਾ ਤਾਂ ਫਿਰ ਭਾਰਤ ਵਾਲੇ ਪੋਰਟ ਦੇਣਗੇ, ਪਤਾ ਨਹੀਂ ਦੇਣਗੇ, ਪਾਕਿਸਤਾਨ ਤੋਂ ਤਾਂ ਲੈਣੀ ਪੈਣੀ ਆ,
ਬਿਲਕੁਲ ਜੀ।
ਜਾਂ ਜਿਹੜੀ ਆ ਬੈਲਟ ਐਂਡ ਰੋਡ ਇਨੀਸ਼ੀਏਟਿਵ ਜਿਹੜਾ ਆ ਉਸ ਦਾ ਹਿੱਸਾ ਬਣਨਾ ਪੈਣਾ। ਸੋ ਕਾਫ਼ੀ ਕੁਛ ਜਿਹੜਾ ਚੱਲਦਾ ਪਿਆ ਪਾਕਿਸਤਾਨ ਦੇ ਇਮਰਾਨ ਖਾਨ ਦੇ ਉੱਤੇ, ਅੱਤਵਾਦ ਦਾ, ਟੈਰੋਰਿਜ਼ਮ ਦਾ ਚਾਰਜ ਲਾਇਆ ਗਿਆ। ਸੋ ਇਹ ਗੱਲ ਨੂੰ ਬੜੀ, ਜਦੋਂ ਅਸੀਂ ਸੈਨੇਟਰ ਹਿਲਰੀ ਕਲਿੰਟਨ ਦੀ ਗੱਲਬਾਤ ਪੜ੍ਹਦੇ ਹਾਂ, ਡੀਪ ਸਟੇਟ ਦੀ ਹਰੇਕ ਗੱਲ ਕਰਦਾ ਹਿਲਰੀ ਕਲਿੰਟਨ, ਕਹਿੰਦੀ ਡੀਪ ਸਟੇਟ ਕਿਹਨੂੰ ਕਹਿੰਦੇ ਨੇ, ਉਹ ਕਹਿੰਦੀ ਸਾਊਥ ਏਸ਼ੀਆ 'ਚ ਡੀਪ ਸਟੇਟਾਂ ਹੀ ਆ ਸਾਰੀਆਂ, ਜਿੰਨੀਆਂ ਨੇ ਉਹ ਸਾਰੇ ਡੀਪ ਸਟੇਟ ਨੇ, ਇੱਧਰਲੇ ਪਾਸੇ ਵਾਲੇ ਸਾਊਥ ਏਸ਼ੀਆ ਵਾਲੇ ਉਹ ਇੰਨੀਆਂ ਕੁ ਡੀਪ ਨੇ ਵੀ ਡੀਪ ਤੋਂ ਵੀ ਡੀਪ ਸਟੇਟਸ ਨੇ,
ਬਿਲਕੁਲ।
ਸੋ ਜਦ ਤੱਕ ਤਾਂ ਇਮਰਾਨ ਖਾਨ, ਨਵਾਜ਼ ਸ਼ਰੀਫ ਹੋ ਗਿਆ ਜਾਂ ਹੋਰ ਜਿੰਨੇ ਵੀ ਪੰਜਾਬ ਪਾਕਿਸਤਾਨ ਦੇ ਪੋਲੀਟਿਕਸ ਪਾਰਟੀਆਂ ਨੇ, ਪੋਲੀਟੀਕਲ ਪਾਰਟੀਆਂ, ਉਹਨਾਂ ਦੇ ਲੀਡਰ ਨੇ, ਜਦ ਤੱਕ ਤਾਂ ਉਹਨਾਂ ਨੂੰ ਮਾੜਾ ਚੰਗਾ ਕਹਿੰਦਾ ਸੀ, ਜੇ ਦੇਸ਼ ਕੋ ਲੁੱਟ ਕੇ ਖਾ ਗਏ ਹੈ, ਜੇ ਬੰਦੇ ਵਿਗੌੜੇ ਹੈ, ਜੇ ਪੈਸਾ ਖਾ ਗਏ, ਇਹਨਾਂ ਨੇ ਆਪਣਾ ਬਣਾ ਲਿਆ ਹੈ, ਉਦੋਂ ਤੱਕ ਤਾਂ ਉਹ ਕਹਿੰਦੇ ਸੀ ਜੀ ਗੱਲਬਾਤ ਠੀਕ ਆ, ਤੁਸੀਂ ਕੱਢੀ ਚੱਲੋ ਗਾਲਾਂ ਇੱਕ ਦੂਜੇ ਨੂੰ, ਨੋ ਪ੍ਰੋਬਲਮ। ਪਰ ਜਦੋਂ ਇਮਰਾਨ ਖਾਨ ਨੇ ਇਸਟੈਬਲਿਸ਼ਮੈਂਟ ਨੂੰ ਚੈਲੰਜ ਕੀਤਾ, ਜਦੋਂ ਕਿਹਾ ਜੀ ਜਿਸ ਮੈਜਿਸਟਰੇਟ ਕੋ ਦੇਖ ਲੈਂਗੇ, ਜੇ ਆਈ ਜੀ ਕੋ ਦੇਖ ਲੈਂਗੇ, ਆਰਮੀ ਕੋ ਦੇਖ ਲੈਂਗੇ, ISI ਕੋ ਦੇਖ ਲੈਂਗੇ, ਅਤੇ ਫਿਰ ਅਗਲੇ ਨੇ ਕਿਹਾ ਵੀ ਇਹਦੀ ਹੁਣ ਧੌਣ 'ਤੇ ਗੋਡਾ ਰੱਖੋ ਬਾਈ, ਇਹ ਹੁਣ ਚੈਲੰਜ ਜਿਹੜਾ ਇਸਟੈਬਲਿਸ਼ਮੈਂਟ ਨੂੰ ਕਰਨ ਲੱਗਾ। ਸੋ ਜਿਹੜੀ ਡੀਪ ਸਟੇਟ ਹੁੰਦੀ ਹੈ, ਡੀਪ ਸਟੇਟ ਦੇ ਸਾਈਨਸ ਹੁੰਦੇ ਨੇ ਵੀ ਜਦੋਂ ਤੱਕ ਤੁਸੀਂ ਗਾਲਾਂ ਕੱਢਣੀਆਂ ਨੇ, ਮਤਲਬ ਨਵਾਜ਼ ਸ਼ਰੀਫ ਨੂੰ ਕੱਢੀ ਚੱਲੋ ਜਾਂ ਮੁਸ਼ਰਫ ਨੂੰ ਕੱਢੀ ਚੱਲੋ ਜਾਂ ਕਿਸੇ ਹੋਰ ਲੀਡਰ ਨੂੰ ਕੱਢੀ ਚੱਲੋ, ਕਹਿੰਦੇ ਆਪਸ 'ਚ ਇੱਕ ਦੂਜੇ ਦੇ ਮੂੰਹ 'ਤੇ ਚਪੇੜਾ ਮਾਰੀ ਚੱਲੋ, ਸੋ ਵਟ, ਸਾਨੂੰ ਕੀ ਲੱਗੇ, ਅਲੱਗ ਲੱਗੇ ਰਹੋ, ਪੰਜਾਬ ਵਾਲੇ ਪਾਸੇ ਵੀ ਇਹੀ ਹਾਲ, ਉੱਧਰ ਨੂੰ ਆਉਣਾ ਮੈਂ। ਸੋ ਜਦੋਂ ਤਾਂ ਉਹਨਾਂ ਨੇ ਦੇਖਿਆ ਵੀ ਇਮਰਾਨ ਖਾਨ ਹੁਣ ਇਸਟੈਬਲਿਸ਼ਮੈਂਟ ਨੂੰ ਪੈ ਗਿਆ ਵੀ ਸਾਡੀ ਤਾਂ ਇਹ ਰਾਜ ਨੂੰ ਜਿਹੜੀ ਇਸਟੈਬਲਿਸ਼ਮੈਂਟ ਆ ਉਹਨੂੰ ਪੈ ਗਿਆ, ਅਤੇ ਫਿਰ ਉਹਨਾਂ ਕਿਹਾ ਜੀ ਟੈਰੋਰਿਜ਼ਮ ਦੇ ਥੱਲੇ ਲਿਆਓ, ਚੁੱਪ ਕਰਾਉਣ ਦਾ ਇੱਕੇ ਤਰੀਕਾ ਹੁੰਦਾ। ਸੋ ਇੱਧਰਲੇ ਪਾਸੇ ਵੀ, ਸਾਡੇ ਵਾਲੇ ਪਾਸੇ ਵੀ ਇਹੀ ਹਾਲ ਆ, ਜਦੋਂ ਕੇਜਰੀਵਾਲ ਪੰਜਾਬ ਆਉਂਦਾ ਅਤੇ ਆ ਕੇ ਕਹਿੰਦਾ ਹਮ ਨੈਸ਼ਨਲ ਇੰਟਰਸਟ ਕੇ ਮੁੱਦੇ ਪੇ ਸੈਂਟਰ ਕੇ ਸਾਥ ਖੜੇਂਗੇ, ਹਮ ਸੈਂਟਰ ਕਾ ਸਾਥ ਦੇਂਗੇ, ਅਬ ਕਭੀ ਵੀ ਨੈਸ਼ਨਲ ਇੰਟਰਸਟ ਕੀ ਬਾਤ ਹੋ। ਹੁਣ ਨੈਸ਼ਨਲ ਇੰਟਰਸਟ ਹੈ ਕੀ ਆ?
ਬਿਲਕੁਲ,
ਆਪਾਂ ਪਹਿਲਾਂ ਵੀ ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਹੈ, ਨੈਸ਼ਨਲ ਇੰਟਰਸਟ ਹੈਗਾ ਵੀ ਜਿਹੜੇ ਸਿੱਖ ਪ੍ਰਿਜ਼ਨਰਸ ਨੇ, ਪੋਲੀਟੀਕਲ ਪ੍ਰਿਜ਼ਨਰਸ, ਜਿਨ੍ਹਾਂ ਦੀਆਂ ਰਿਹਾਈਆਂ ਪਿਛਲੇ 30 ਸਾਲਾਂ ਤੋਂ ਨਹੀਂ ਹੋਈਆਂ, ਜਦੋਂ ਉਹਨਾਂ ਨੂੰ ਛੱਡਣ ਦੀ ਗੱਲ ਆਉਂਦੀ ਹੈ, ਉਹ ਨੈਸ਼ਨਲ ਇੰਟਰਸਟ ਆ ਇੰਡੀਆ ਦਾ। ਜਦੋਂ ਚੰਡੀਗੜ੍ਹ ਦੀ ਗੱਲ ਆਉਂਦੀ ਹੈ, ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ ਆਉਂਦੀ ਹੈ, ਉਹ ਨੈਸ਼ਨਲ ਇੰਟਰਸਟ ਆ ਇੰਡੀਆ ਦਾ। ਜਦੋਂ ਪੰਜਾਬ ਦੇ ਲੁੱਟੇ ਜਾ ਰਹੇ ਪਾਣੀ ਨੂੰ ਬਚਾਉਣ ਦੀ ਗੱਲ ਆਉਂਦੀ ਆ, ਇਹ ਨੈਸ਼ਨਲ ਇੰਟਰਸਟ ਆ ਇੰਡੀਆ ਦਾ। ਜਦੋਂ ਖਾਲਿਸਤਾਨ ਰੈਫਰੈਂਡਮ ਦੀ ਗੱਲ ਹੁੰਦੀ ਆ, ਇਹ ਨੈਸ਼ਨਲ ਇੰਟਰਸਟ ਆ ਇੰਡੀਆ ਦਾ। ਸੋ ਕਹਿਣ ਤੋਂ ਭਾਵ ਉਹ ਜਿਹੜੇ ਪੰਜਾਬ ਦੇ ਪੋਲੀਟੀਕਲ ਪਾਰਟੀ ਨੇ, ਉਹ ਆਪਣੀ ਜਿਹੜੀ ਉਹਨਾਂ ਦੀ ਇਸਟੈਬਲਿਸ਼ਮੈਂਟ ਆ ਜਿਹੜੀ ਨਿਊ ਦਿੱਲੀ ਦੇ ਵਿੱਚ ਆ, ਜਿਹੜੀ ਸਾਊਥ ਬਲਾਕ ਆ, ਉਹਨਾਂ ਨੂੰ ਉਹ ਆਪਣੀ ਲੋਇਲਟੀ ਸ਼ੋਅ ਕਰਦੇ ਆ, ਵਾਰ ਵਾਰ ਸ਼ੋਅ ਕਰਦੇ ਆ, ਹਰ ਦੂਜੀ ਤੀਜੀ ਆਪਣੀ ਰੈਲੀ ਸਪੀਚ ਦੇ ਵਿੱਚ ਉਹ ਵਾਰ ਵਾਰ ਕਹਿੰਦੇ ਆ ਵੀ ਆਰ ਲੋਇਲ ਟੂ ਦਾ ਇਸਟੈਬਲਿਸ਼ਮੈਂਟ, ਵੀ ਨੈਸ਼ਨਲ ਇੰਟਰਸਟ ਕੇ ਮੁੱਦੇ ਪੇ ਹਮ ਸੈਂਟਰ ਕੇ ਸਾਥ ਹੈ, ਪੰਜਾਬ ਕਾ ਸਾਥ ਨਹੀਂ ਦੇਂਗੇ। ਸੋ ਜਿਹੜੀ ਅਸੀਂ ਇਮਰਾਨ ਖਾਨ ਦੀ ਦੇਖਦੇ ਹਾਂ, ਉਹਨੇ ਐਤਕੀ ਜਿਹੜੀ ਗੱਲਬਾਤ ਕੀਤੀ ਆ, ਉਹਨੇ ਆਪਣੀ ਇਸਟੈਬਲਿਸ਼ਮੈਂਟ ਨੂੰ ਚੈਲੰਜ ਕੀਤਾ,
ਅਤੇ
ਪੰਜਾਬ ਵਾਲੇ ਜਾਂ ਕੇਜਰੀਵਾਲ ਇਹ ਹਮੇਸ਼ਾ ਹੀ ਇਸਟੈਬਲਿਸ਼ਮੈਂਟ ਦੇ ਨੂੰ ਆਪਣੀ ਲੋਇਲਟੀ ਸ਼ੋਅ ਕਰਦੇ ਆ। ਜਿਸ ਦਿਨ ਇਹਨਾਂ ਨੇ, ਵੈਸੇ ਤਾਂ ਇਹਨਾਂ ਦੇ ਲੱਛਣ ਹੈ ਨਹੀਂ ਕੋਈ ਵਿਚਾਰਿਆਂ ਦੇ ਉਹਨੂੰ ਚੈਲੰਜ ਕਰਨ ਵਾਲੇ,
ਹਾਂਜੀ,
ਪਰ ਇਹੀ ਡੀਪ ਸਟੇਟ ਦੇ ਜਿਹੜੇ ਨੇ ਸਾਈਨ ਹੁੰਦੇ ਨੇ।
ਬਿਲਕੁਲ ਜੀ, ਬਿਲਕੁਲ, ਤੁਸੀਂ ਠੀਕ ਹੈ ਭਾਅ ਜੀ। ਇਹ ਤੋਂ ਜ਼ਿਆਦਾ ਹੁਣ ਤੁਸੀਂ ਇਹ ਦੇਖ ਲਓ ਕਿ ਜਿੱਥੇ ਤੁਸੀਂ ਕਹਿ ਰਹੇ ਹੋ ਵੀ ਨੈਸ਼ਨਲ ਇੰਟਰਸਟ ਕੀ ਆ, ਹੁਣ ਤੁਸੀਂ ਮੈਨੂੰ ਦੱਸੋ ਪੰਜਾਬ ਦਾ ਇੰਟਰਸਟ ਕੀ ਆ, ਪੰਜਾਬ ਦਾ ਪਾਣੀ ਇੰਟਰਸਟ ਕੀ ਆ, ਪੰਜਾਬ ਦੀ ਪਾਪੂਲੇਸ਼ਨ ਦੀ ਡੈਮੋਗ੍ਰਾਫਿਕਸ ਚੇਂਜ ਹੋ ਰਹੇ ਉਹਦਾ ਇੰਟਰਸਟ ਕੀ ਆ, ਪੰਜਾਬ ਦੇ ਲੋਕਾਂ ਦਾ ਇੰਟਰਸਟ ਕੀ ਆ। ਸੋ ਇੱਥੇ ਹੀ ਪੰਜਾਬ ਦੀ ਜਿਹੜੀ ਪੰਜਾਬ ਪੁਲਿਸ ਕਹਿ ਲਓ ਫੋਰ ਐਗਜ਼ਾਮਪਲ, ਉਹ ਵੀ ਚਲੋ IPS ਰਨ ਕਰਦਾ ਆ, ਪਰ ਫਿਰ ਵੀ ਜਿਹੜੀ ਲੋਕਲ ਲੈਵਲ 'ਤੇ ਪੁਲਿਸ ਆ ਉਹਦਾ ਇੰਟਰਸਟ ਕੀ ਆ, ਕਿਉਂਕਿ ਉਹ ਇੰਟੈਲੀਜੈਂਸ ਆ ਸਾਡਾ, ਸਾਡੀ ਉੱਥੇ ਐਡਮਿਨ ਰਨ ਕਰਦੀ ਆ। ਸੋ ਇਹ ਚੀਜ਼ਾਂ ਤੁਹਾਨੂੰ ਉਦੋਂ ਸਮਝ ਆਉਣੀਆਂ ਜਦੋਂ ਤੁਸੀਂ ਇਹ ਹੱਕ ਮੰਗਦੇ ਹਾਂ ਕਿ ਸਾਨੂੰ 26 ਜਨਵਰੀ ਤੋਂ ਉੱਥੇ ਇਹ ਕਿ ਅਸੀਂ ਡਿਫਰੈਂਸ਼ੀਏਟ ਕਰ ਸਕੀਏ ਸਾਡਾ ਇੰਟਰਸਟ ਅਤੇ ਉਹਨਾਂ ਦਾ ਇੰਟਰਸਟ। ਹੁਣ ਜਿਹੜੇ ਇਮਰਾਨ ਖਾਨ ਉਹਨਾਂ ਨੇ ਉਹ ਇਸਟੈਬਲਿਸ਼ਮੈਂਟ ਜਿਹੜੀ ਉੱਥੇ ਉਹਨੂੰ ਇਸਟੈਬਲਿਸ਼ਮੈਂਟ ਵੀ ਕਹਿ ਲੈਂਦੇ ਆ, ਉਹ ਬਾਬੂਸ਼ਾਹੀ ਆ ਜਿਹੜਾ ਅਰਥਚਾਰਾ, ਇੱਕ ਫੌਜ ਵੀ ਹੁੰਦੀ ਉਹਦੇ ਵਿੱਚ, ਇਕਨੋਮਿਕਸ ਵੀ ਹੁੰਦੀ ਆ, ਸੋ ਬਹੁਤ ਵੱਡੀ
ਬਿਊਰੋਕਰੇਸੀ ਇਹਨੂੰ ਕਹਿੰਦੀ,
ਬਿਊਰੋਕਰੇਸੀ ਜਿਹੜੀ ਆ ਉਹਨਾਂ ਨੂੰ ਦੇਖੋ ਉਹਨੇ ਮੜ ਜਿਹਾ ਹੱਥ ਲਾਇਆ ਅਤੇ ਉਹ ਮੇਰੇ ਖਿਆਲ ਉਹਨੂੰ ਨਾ ਹੈਲ ਕਰਨ ਦਾ ਵੀ ਮਤਲਬ ਕਿ ਕਦੀ ਖੜਾ ਹੀ ਨਹੀਂ ਹੋ ਸਕਦਾ, ਇਹ ਵੀ ਰੌਲਾ ਪਾ ਰਹੇ ਆ ਉੱਥੇ। ਪਰ ਮੈਨੂੰ ਲੱਗਦਾ ਉਦੋਂ ਜੀ ਜ਼ਿਆਦਾ ਜਿਹੜੀ ਵੱਡੀ ਗੱਲ ਉਹ ਇਹ ਆ ਰਹੀ ਆ ਸਾਹਮਣੇ ਵੀ ਜਿਹੜਾ ਯੂਕਰੇਨ ਕੌਨਫਲਿਕਟ ਆ, ਹੁਣ ਦੇਖੋ ਤੁਸੀਂ ਰੀਜਨ ਕਿੱਦਾਂ ਇੱਕ ਸੁਪਰ ਪਾਵਰ ਦਾ ਕੌਨਫਲਿਕਟ ਜਿਹੜਾ ਆ ਉਹ ਛੋਟੀਆਂ ਛੋਟੀਆਂ ਪਾਵਰਾਂ ਜਿਹੜੀਆਂ ਕਾਫੀ ਦੂਰ ਬੈਠੀਆਂ ਉਹਦੇ 'ਤੇ ਕਿੱਦਾਂ ਆਪਣਾ ਅਸਰ ਕਰਦੀਆਂ। ਹੁਣ ਤੁਸੀਂ ਆਪਣੇ ਲੋਕ ਕਹਿਣਗੇ ਵੀ ਬਾਈ ਤੁਸੀਂ ਤਾਂ ਉੱਥੇ ਦੀ ਗੱਲ ਕਰੋ, ਪਰ ਤੁਸੀਂ ਦੇਖੋ ਲਿਮਿਟਡ ਨਹੀਂ ਆ ਉੱਥੇ ਦੀ ਗੱਲ, ਪੰਜਾਬ ਦੇ ਉੱਤੇ ਵੀ ਇਹਦੇ ਅਸਰ ਆਉਣਗੇ।
ਭਾਅ ਜੀ ਮੈਂ ਤੁਸੀਂ ਕਹਿੰਦੇ ਪੰਜਾਬ ਦੇ ਉੱਤੇ ਆਉਣਗੇ, ਸ਼੍ਰੀਲੰਕਾ ਨਾਂ ਜਿਹਦਾ ਲੈਣਾ ਦੇਣਾ ਕੋਈ ਨਹੀਂ, ਯੂਕਰੇਨ ਦੀ ਵਾਰ ਨੇ ਉਹਦੇ ਵਿਚਾਰੇ ਦੀ ਮੱਛੀ ਬੰਦ ਕਰਤੀ।
ਬਿਲਕੁਲ,
ਸਭ ਤੋਂ ਹਾਸੋਹੀਣੀ ਗੱਲ ਆ ਵੀ ਸੀ ਫੂਡ ਖਾਣ ਵਾਲਾ ਸ਼੍ਰੀਲੰਕਾ ਅਤੇ ਐਤਕੀ ਉੱਥੇ ਮੱਛੀ ਨਹੀਂ ਮਿਲਦੀ ਪਈ। ਮੱਛੀਆਂ ਵਾਲੇ ਮਛੇਰੇ ਕਹਿੰਦੇ ਨੇ ਵੀ ਜੇ ਬੋਟ ਦਰਿਆ 'ਚ ਲੈ ਕੇ ਜਾਣੀ ਹੈ ਅਤੇ ਮਗਰ ਮੋਟਰ ਲੱਗੀ ਹੈ ਅਤੇ ਮੋਟਰ 'ਚ ਤੇਲ ਪੈਂਦਾ ਅਤੇ ਤੇਲ ਹੈ ਕੋਈ ਨਹੀਂ ਅਤੇ ਜਿਹੜੀ ਕਿਸ਼ਤੀ ਆ ਉਹ ਸਮੁੰਦਰ 'ਚ ਜਾਵੇ ਕਿਤੇ ਅਤੇ ਮੱਛੀਆਂ ਫੜੀਏ ਕਿੱਦਾਂ।
ਬਿਲਕੁਲ,
ਅਤੇ ਸ਼੍ਰੀਲੰਕਾ ਜਿਹੜਾ ਕਿ ਸੀ ਫੂਡ ਕੰਟਰੀ ਆ ਉਹ ਵਿਚਾਰਾ ਮੱਛੀਆਂ ਤੋਂ ਤੜਫ ਰਿਹਾ। ਸੋ ਜਿਹੜੀ ਤੁਸੀਂ ਗੱਲ ਕਹਿ ਕੇ ਹਟੇ ਹੋ ਵੀ ਭਾਈ ਕਿਸ ਤਰੀਕੇ ਨਾਲ ਤੁਸੀਂ ਕਨੈਕਟਡ ਹੋ, ਉਹ ਤਾਂ ਸ਼੍ਰੀਲੰਕਾ ਪ੍ਰਾਈਮ ਐਗਜ਼ਾਮਪਲ ਆ ਜਿਹਦਾ ਕੋਈ ਲੈਣ ਦੇਣ ਨਹੀਂ ਜੰਗ ਦੇ ਨਾਲ, ਉਹ ਪਹਿਲਾਂ ਹੀ ਆਪੇ ਬੈਂਕਰਪਸ ਹੋ ਗਿਆ।
ਅਤੇ ਭਾਅ ਜੀ ਹੁਣ ਤੁਸੀਂ ਮੈਨੂੰ ਦੱਸੋ ਕਿ ਜੇ ਸਾਡਾ ਕੋਈ ਵੀ ਡਿਫੈਂਸ ਜਾਗ, ਭਾਅ ਜੀ ਤੁਸੀਂ ਗੱਲ ਕਰ ਰਹੇ ਹਾਂ ਵੀ ਉਹਨੂੰ ਅੱਤਵਾਦ, ਰਾਈਟ, ਵੱਖਵਾਦ, ਸਾਡਾ 30,000 ਬੰਦਾ ਮਰ ਜਾਏ ਦਿੱਲੀ ਦੇ ਵਿੱਚ, ਰਾਇਟ, ਰਾਇਟ ਹੁੰਦੇ ਜਦੋਂ ਦੋਨੋਂ ਪਾਸਿਓਂ ਬੰਦੇ ਮਾਰਦੇ ਆ। ਹੁਣ ਇਹ ਟਰਮਸ ਜਿਹੜੀਆਂ ਆ ਮੈਂ ਇੱਥੇ ਕਾਫੀ ਚਿਰਾਂ ਤੋਂ 30-35 ਸਾਲ 40 ਸਾਲ ਤੋਂ ਦੇਖਿਆ, ਕੋਈ ਮੁਹਿੰਮ ਨਹੀਂ ਇੱਦਾਂ ਦੀ ਆਈ ਜਿਹੜੀ ਇਹਨਾਂ ਟਰਮਸ ਨੂੰ ਲੋਕਾਂ ਦੇ ਵਿੱਚ, ਇੱਕ ਤਾਂ ਹੁੰਦਾ ਨਾ ਤੁਸੀਂ ਜਿੱਦਾਂ ਆਪਾਂ ਦੋਨੋਂ ਇੱਥੇ ਮਾਈਕ 'ਤੇ ਗੱਲ ਕਰ ਦਈਏ ਉਹ ਨਹੀਂ ਮੈਨੇ ਰੱਖਦਾ, ਜਦੋਂ ਤੁਸੀਂ ਲੋਕਾਂ ਨੂੰ ਮੋਬਲਾਈਜ਼ ਕਰਦੇ ਆ ਇਸ ਇਸ਼ੂਸ ਦੇ ਉੱਪਰ, ਜਿੱਦਾਂ
ਮੈਸੇਜ ਨੂੰ ਕੱਢਦੇ ਆ,
ਹਾਂਜੀ 2007 ਤੋਂ ਜਿੱਦਾਂ ਜੈਨੋਸਾਈਡ ਤੋਂ ਸ਼ੁਰੂ ਹੋਇਆ ਇਹ ਕੰਮ, ਇਹ ਟਰਮਸ ਕਿੰਨੀਆਂ ਮੈਟਰ ਕਰਦੀਆਂ ਆ, ਟਰਮ ਫਸਟ ਡਿਗਰੀ ਮਰਡਰ, ਸੈਕਿੰਡ ਡਿਗਰੀ ਮਰਡਰ, ਮੈਨ ਸਲੋਟਰ, ਇਹ ਲਾਅ ਦੇ ਇੰਟੈਂਟ ਉਹਦਾ ਮਤਲਬ ਹੁੰਦਾ ਕਿ ਮਨਸ਼ਾ ਕੀ ਸੀ। ਸੋ ਜਿਹੜੀ ਮਨਸ਼ਾ ਜੈਨੋਸਾਈਡ ਦੀ ਸੀ ਇਹ ਤੁਹਾਡੇ ਵਿੱਚ ਕਿਹਨੇ ਫ੍ਰੀਕੁਐਂਟ ਕੀਤੀ, ਤੁਹਾਡੀ ਟੰਗਸ ਦੇ ਉੱਪਰ ਕਿਹੜੀ ਕਿਹੜੇ ਔਰਗਨਾਈਜੇਸ਼ਨ ਨੇ ਤੁਹਾਡੇ ਵਿੱਚ, ਮੈਂ ਨਹੀਂ ਕਹਿੰਦਾ, ਹੋ ਸਕਦਾ ਹੋਰ ਵੀ ਕਈਆਂ ਨੇ ਕਿਤਾਬਾਂ ਲਿਖੀਆਂ ਹੋਣ ਇਹਦੇ ਉੱਪਰ, ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਕੁਆਇਨ ਕੀਤੀ ਇਹ ਚੀਜ਼ਾਂ, ਅਸੀਂ ਪਾਈ ਨਹੀਂ ਰਹੇ ਇਹਦੇ, ਪਰ ਇਹਨੂੰ ਮਾਸ ਤਰੀਕੇ ਦੇ ਨਾਲ ਮੋਬਲਾਈਜ਼ ਕਰਨਾ, ਕਮਿਊਨਿਟੀ ਨੂੰ ਇਹਦੇ ਉੱਪਰ ਅਵੇਅਰ ਕਰਨਾ, ਕੈਂਪੇਨ ਰਨ ਕਰਨਾ ਸੋਲੀ ਬੇਸਡ ਔਨ ਦਿਸ ਇਸ਼ੂਜ਼, ਉਹਦੇ ਵਿੱਚ ਤੁਹਾਡੇ ਅੱਤਵਾਦ ਨੂੰ ਨੈਸ਼ਨਲਿਜ਼ਮ 'ਚ ਕਿੱਦਾਂ ਦੱਸਣਾ, ਪੋਲੀਟੀਕਲ ਉਹਨੂੰ ਪ੍ਰਿਜ਼ਨਰਸ ਜਾਂ ਪੋਲੀਟੀਕਲ ਐਕਸ਼ਨਸ ਕਿੱਦਾਂ ਦੱਸਣਾ, ਜੈਨੋਸਾਈਡ ਤੁਹਾਡੇ ਕਤਲੇਆਮ ਨੂੰ ਕਿੱਦਾਂ ਕਹਾਉਣਾ। ਆਹ ਦੇਖੋ ਹੁਣ ਕਦੀ ਤੁਹਾਡੇ ਅਮਰੀਕਾ ਦੇ ਵਿੱਚ ਭਾਅ ਜੀ ਕਦੀ ਕੋਈ ਮਿਊਨਿਸਪੈਲਿਟੀ, ਕਦੀ ਕੋਈ, ਹੁਣ ਉਹਨਾਂ ਨੂੰ ਵੀ ਨਹੀਂ ਸਮਝ ਆ ਰਿਹਾ ਵੀ ਇਹ ਅਵੇਅਰ ਕਿੱਥੋਂ ਹੋ ਗਿਆ ਇੰਨੇ। ਹੁਣ ਜਿਹੜਾ ਮਰਜ਼ੀ ਉੱਠ ਕੇ ਕਰਾ ਲਏ ਸਾਈਨ, ਭਾਵੇਂ ਬਹੁਤ ਔਰਗਨਾਈਜੇਸ਼ਨਸ ਨੇ ਔਰ ਹੋਣੀਆਂ ਵੀ ਚਾਹੀਦੀਆਂ, ਪਰ ਇਹ ਗੱਲ ਸ਼ੁਰੂ ਕਰੋ ਵੀ ਅਵੇਅਰਨੈਸ ਕਿੱਥੋਂ ਮਾਸ ਮੋਬਲਾਈਜੇਸ਼ਨ ਦੀ ਸਟਾਰਟ ਹੋਈ ਸਾਡੇ ਵਿੱਚ। ਸੋ ਇਹ ਜਿਹੜੀ ਮੁਹਿੰਮ ਤੁਹਾਡੇ ਕੋਲ ਆਈ ਆ ਵੀਰੋ, ਟੋਰਾਂਟੋ ਦੇ ਵਿੱਚ ਵੀ ਬਾਈ ਹੋਣੀ ਸਾਰਾ ਜ਼ੋਰ ਲਾਉਂਦੇ ਲਾਉਂਦੇ ਯੂਰਪ ਤੋਂ ਟਾਈਮ ਕੱਢ ਕੇ ਇੰਨਾ ਟਾਈਮ ਔਰ ਐਫਰਟ ਸਪੈਂਡ ਕਰਕੇ ਤੁਹਾਡੇ ਕੋਲ ਪਹੁੰਚੇ ਨੇ। 18 ਸਤੰਬਰ ਨੂੰ ਤੁਸੀਂ ਇਹ ਦੱਸਣਾ ਆ, ਤੁਹਾਨੂੰ ਇਹ ਹੱਕ ਮਿਲਿਆ ਕਿ ਕਦੀ ਤੁਹਾਨੂੰ ਗੁਰਦੁਆਰੇ ਦਾ ਪ੍ਰਬੰਧਕ ਕੁਛ ਕਹਿ ਦਿੰਦਾ, ਕਦੀ ਉਹ ਉੱਥੇ ਚੜ੍ਹਨ ਵਾਲਾ ਕਹਿ ਦਿੰਦਾ, ਕਦੀ ਲੈਣ ਵਾਲਾ ਕਹਿ ਦਿੰਦਾ, ਕਦੀ ਸਕੱਤਰ ਕਹਿ ਦਿੰਦਾ। ਅੱਜ ਤੁਹਾਨੂੰ ਮੌਕਾ ਹੈ ਕਿ ਤੁਸੀਂ ਦੱਸੋ ਕਿ ਸੰਗਤ ਕੀ ਚਾਹੁੰਦੀ ਹੈ। ਜਿਹੜੇ ਇਹ ਕਹਿੰਦੇ ਸੀ ਨਾ ਵੀ ਇੱਥੇ ਬੈਨਰ ਨਾ ਲਾਓ, ਇੱਥੇ ਝੰਡੇ ਨਾ ਲਾਓ, ਉਹਨਾਂ ਨੂੰ ਦੱਸਣਾ ਤੁਸੀਂ ਜਵਾਬ, ਅਸੀਂ ਤੁਹਾਡਾ ਜਵਾਬ ਅਵੇਟ ਕਰਾਂਗੇ 18 ਤਰੀਕ ਨੂੰ, ਅਤੇ ਅਵੇਟ ਕਰਨਗੇ ਉਹ ਸਾਰੇ ਸਿੱਖ ਜਿਨ੍ਹਾਂ ਦੀਆਂ ਜਾਨਾਂ ਇਸ ਸੰਘਰਸ਼ ਵਿੱਚ ਗਈਆਂ, ਕਿ ਤੁਸੀਂ ਸ਼ਾਂਤਮਈ ਦੇ ਨਾਲ ਆਪਣੀ ਹਾਂ ਜਾਂ ਨਾਂ ਦੇ ਵਿੱਚ ਵੋਟ ਪਾ ਕੇ ਪੁਰਾਣਾ ਜਿਹੜਾ ਸਿੱਖਾਂ ਦੀ ਜਿਹੜੀ ਜੋ ਫਲਸਫਾ ਸੀ ਨੋਨ ਵਾਇਲੈਂਟ ਤਰੀਕੇ ਦੇ ਨਾਲ ਆਪਣਾ ਐਕਸਪ੍ਰੈਸ਼ਨ ਐਕਸਪ੍ਰੈਸ ਕਰੋਗੇ। ਹਾਂਜੀ ਜਾਗ ਭਾਅ ਜੀ।
ਜੀ ਬਿਲਕੁਲ ਜੀ, ਆਪਣੇ ਤੁਸੀਂ ਦੇਣੇ ਨੇ ਪ੍ਰਣਾਲ ਦੇ ਨਾਲ, ਜਿਉਂ ਜਿਉਂ ਅਸੀਂ ਪੰਜਾਬ ਵੀ ਕਨੈਕਟਡ ਆ, ਜਦੋਂ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਹਾਂ, ਪੰਜਾਬ ਭਾਰਤ ਦੀ ਗੱਲ ਕਰਦੇ ਹਾਂ, ਸੋ ਸਾਰੀਆਂ ਜਿਹੜੀਆਂ ਨੇ ਚੀਜ਼ਾਂ ਇੱਕ ਦੂਜੇ ਨਾਲ ਕਨੈਕਟਡ ਨੇ, ਜੋ ਪਾਕਿਸਤਾਨ 'ਚ ਹੁੰਦਾ, ਜੋ ਭਾਰਤ ਵਿੱਚ ਹੁੰਦਾ, ਆਖਿਰਕਾਰ ਪੰਜਾਬ ਉਹਦੇ 'ਤੇ ਇੰਪੈਕਟ ਪੈਂਦਾ ਹੀ ਹੈ ਨਾ। ਪੰਜਾਬ ਦੀ ਇਕਾਨਮੀ ਆਲਮੋਸਟ $85 ਬਿਲੀਅਨ ਦੀ ਆ, ਜੀ ਡੀ ਪੀ ਜਿਹਨੂੰ ਕਹਿੰਦੇ ਹਾਂ, ਗਰੋਸ ਡੋਮੈਸਟਿਕ ਪ੍ਰੋਡਕਟ ਪੰਜਾਬ ਦਾ, ਜਿਹੜਾ ਕਿ 50,000 ਸਕੇਅਰ ਕਿਲੋਮੀਟਰ ਦਾ ਏਰੀਆ ਆ, ਉਹ 'ਚੋਂ ਪਹਿਲਾਂ ਹਰਿਆਣਾ ਕੱਢ ਲਿਆ ਗਿਆ, ਹਿਮਾਚਲ ਕੱਢ ਲਿਆ ਗਿਆ, ਫਿਰ ਵੀ $85 ਬਿਲੀਅਨ ਦੀ ਜੀ ਡੀ ਪੀ ਸਾਲਾਨਾ ਆ, ਅਤੇ ਜੇ ਪੰਜਾਬ ਵੱਖਰਾ ਮੁਲਕ ਹੋਵੇ ਤਾਂ ਦੁਨੀਆ ਦਾ 77ਵੀਂ ਵੱਡੀ ਇਕਾਨਮੀ ਜਿਹੜੀ ਇਹ ਬਣਦੀ ਆ, 77th, ਜਿੱਥੇ ਆ ਜਿੱਥੇ ਕਿ ਭਾਰਤੀ ਸਿਸਟਮ ਦੇ ਥੱਲੇ ਰਹਿੰਦੇ ਆ, ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਟੈਕਸ ਭਰਨ ਜਾਣਾ ਕਿੱਥੇ ਆ। ਅਤੇ ਜਦੋਂ ਤੁਸੀਂ ਟੈਕਸ ਦੀ ਜਿਹੜੀ ਆ ਉਹ ਮਤਲਬ ਸਿਸਟਮ ਕ੍ਰੀਏਟ ਕਰੋਗੇ, ਤੁਸੀਂ ਇਹਨੂੰ ਇਮੈਜਿਨ ਕਰ ਸਕਦੇ ਹੋ ਵੀ $85 ਬਿਲੀਅਨ ਨੂੰ ਡਬਲ ਕਰ ਲਓ।
ਬਿਲਕੁਲ ਜੀ,
ਤੁਸੀਂ ਆਜ਼ਾਦ ਹੋਣ ਤੋਂ ਬਾਅਦ ਯੂ ਵਿਲ ਹੈਵ ਅਬਾਊਟ $150 ਬਿਲੀਅਨ ਦੀ ਤੁਹਾਡੀ ਜੀ ਡੀ ਪੀ ਹੋਣੀ ਆ,
ਮੋਰ ਦੈਨ
ਦੈਟ। ਅਤੇ ਅੱਜ ਦੀ ਤਰੀਕ ਦੇ ਵਿੱਚ ਜਿੱਥੇ ਮੈਂ ਪਹਿਲਾਂ ਵੀ ਗੱਲ ਮੈਨੂੰ ਬੜੀ ਚੇਤੇ ਆਉਂਦੀ ਹੈ, ਅਤੇ ਤੇ ਸੇਬ ਉਹਨੂੰ ਹੁਣ ਪੰਜਾਬ ਵਾਲਿਆਂ ਨੂੰ ਆਦਤ ਹੁੰਦੀ ਆ ਵੀ ਛਿੱਟਾ ਮਾਰ ਕੇ ਦੇ ਪਾਣੀ ਦਾ ਸਾਫ ਜਿਹਾ ਕਰਕੇ, ਤੇ ਉਹ ਕਹਿੰਦਾ ਸਰਦਾਰ ਜੀ 20 ਰੁਪਈਏ ਬੋਤਲ ਦੇ ਲੱਗਣਗੇ ਪਾਣੀ ਦੇ ਜੇ ਛਿੱਟਾ ਮਾਰਨਾ, ਨਹੀਂ ਤਾਂ ਫਿਰ ਏਦਾਂ ਦੇ ਸੇਬ ਸਾਡੇ ਕੋਲ ਹੈਗੇ ਤੇ ਅਸੀਂ ਖਾਈ ਚੱਲ। ਸੋ ਜਿਹੜਾ ਪਾਣੀ ਉੱਥੇ ਇਸ ਵਕਤ ਤੁਹਾਨੂੰ ਸੋਨੇ ਦੇ ਭਾਅ ਵਿਕਦਾ ਪਿਆ, ਸੋ ਤੁਹਾਡੇ ਕੋਲ ਬੜਾ ਵੱਡਾ ਰਿਸੋਰਸ ਆ ਵਾਟਰ ਦਾ, ਜਿਹਨੂੰ ਕਿ ਜਿਹਦੇ 'ਤੇ ਸਿਵਿਲਾਈਜੇਸ਼ਨ ਵੱਸਦੀ ਆ।
ਬਿਲਕੁਲ,
ਜਿਹਦੇ ਕੋਲ ਵਾਟਰ ਨਾ ਹੋਵੇ ਸਿਵਿਲਾਈਜੇਸ਼ਨ ਹਮੇਸ਼ਾ ਹੀ ਥਰੈਟਨ ਰਹਿੰਦੀ ਆ।
ਬਿਲਕੁਲ ਜੀ,
ਜਿਸ ਖਿੱਤੇ ਕੋਲ ਪਾਣੀ ਨਾ ਹੋਵੇ ਨਾ ਉਹ ਹਮੇਸ਼ਾ ਹੀ ਥਰੈਟਨ ਰਹਿੰਦਾ, ਡਜ਼ਨ ਮੈਟਰ ਉਹਨੇ ਚਿੱਪਾਂ ਬਣਾਉਣੀਆਂ ਸਿੱਖ ਲਈਆਂ, ਉਹਦੇ ਕੋਲ ਫੋਨ ਆ ਗਿਆ, ਉਹਦੇ ਕੋਲ ਤੇਲ ਨਿਕਲਦਾ, ਜੇ ਪਾਣੀ ਹੀ ਜੀਵਨ ਹੈ। ਗੁਰਬਾਣੀ 'ਚ ਵੀ ਬਹੁਤ ਵਾਰ ਜ਼ਿਕਰ ਆਇਆ ਵੀ ਪਾਣੀ
ਪਹਿਲਾ ਪਾਣੀ ਜੀਓ ਹੈ ਜਿੱਥੇ,
ਹਾਂ ਪਹਿਲਾ ਪਾਣੀ ਜੀਓ ਹੈ, ਪਾਣੀ ਦੇ ਨਾਲ ਸਾਰੀ ਦੁਨੀਆ ਚੱਲਦੀ ਹੈ। ਸੋ ਸਿਵਿਲਾਈਜੇਸ਼ਨਾਂ ਪਾਣੀ ਦੇ ਕੰਢੇ 'ਤੇ ਵੱਸਦੀਆਂ ਹੁੰਦੀਆਂ। ਸੋ ਪੰਜ ਆਬ ਪੰਜਾਬ ਦਾ ਨਾਂ ਵੀ ਪਾਣੀਆਂ ਦੇ ਉੱਤੇ ਪਿਆ ਆ। ਸੋ ਇਸ ਨੂੰ ਆਪਾਂ ਨੇ ਹੁਣ ਜਦੋਂ ਇਸ ਦੀ ਰੀਸਟੈਬਲਿਸ਼ਮੈਂਟ ਦੇ ਉੱਤੇ ਵੋਟਿੰਗ ਪੈ ਰਹੀ ਆ, ਸੋ ਓਬੀਅਸਲੀ ਜਿਹੜੀ$85 ਬਿਲੀਅਨ ਦੀ ਇਕਾਨਮੀ ਹਰ ਸਾਲ ਭਾਰਤ ਦੇ ਹਿੱਸੇ ਪੈਂਦੀ ਆ, ਕਾਊਂਟ ਹੁੰਦੀ ਆ ਐਜ਼ ਅ ਇੰਡੀਅਨ ਇਕਾਨਮੀ।
ਬਿਲਕੁਲ ਬਿਲਕੁਲ,
ਸੋ ਉਹ ਇਟਸ ਨੋਟ ਈਜ਼ੀ ਫੋਰ ਦੈਮ ਟੂ ਡਾਈਜੈਸਟ ਵੀ ਭਾਈ ਇਹ ਖਿੱਤਾ ਹੱਥੋਂ ਜਾਂਦਾ ਲੱਗੇ। ਇਟਸ ਨੋਟ ਅਬਾਊਟ $85 ਬਿਲੀਅਨ GDP ਓਨਲੀ, ਇਟਸ ਅ ਬ੍ਰੈਡ ਬਾਸਕਿਟ ਸਟੇਟ।
ਬਿਲਕੁਲ,
ਪੰਜਾਬ ਭਾਰਤ ਦਾ ਬ੍ਰੈਡ ਬਾਸਕਿਟ ਸਟੇਟ ਆ। ਸੋ ਇੱਕ ਜਿਹੜਾ ਇਹਦੇ ਨਾਲ ਮੈਂ ਜਦੋਂ ਮੈਂ ਹੋਰ ਮੁੱਦਾ ਹਮੇਸ਼ਾ ਹੀ ਐਵਰੀ ਡੇ ਡਿਸਕਸ ਕਰਦਾ, ਮੈਨੂੰ ਜੇ ਕੋਈ ਕਹੇ ਵੀ ਤੂੰ ਐਵਰੀ ਘੰਟੇ ਡਿਸਕਸ ਕਰ, ਆਲ ਡੂ ਇਟ, ਵੀ ਇੱਕ ਪੰਜਾਬ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਜਿੱਥੇ ਤੁਸੀਂ ਪੰਜਾਬ ਦੇ ਮਤਲਬ 400 ਮਿਲੀਅਨ ਇੰਡੀਅਨਸ ਨੂੰ ਪੰਜਾਬ ਅੰਨ ਪੈਦਾ ਕਰਕੇ ਦਿੰਦਾ, ਉੱਥੇ ਪੰਜਾਬ ਦੇ ਲੋਕਾਂ ਨੂੰ 2 ਰੁਪਏ ਕਿਲੋ ਆਟਾ ਅਤੇ 2 ਰੁਪਏ ਕਿਲੋ ਦਾਲ ਦੇ ਉੱਤੇ ਸਕੀਮਾਂ ਦਿੱਤੀਆਂ ਜਾਂਦੀਆਂ।
ਬਿਲਕੁਲ।
ਸੋ ਇਹਦੇ 'ਚ ਮੈਂ ਹਮੇਸ਼ਾ ਕਿਹਾ ਸੀ ਵੀ ਜਿਹੜੇ ਲੋਕ ਸਰਕਾਰਾਂ ਦੀਆਂ ਫੂਡ ਸਟੈਂਪਾਂ ਦੇ ਉੱਤੇ ਲੱਗ ਜਾਣ ਉਹਨਾਂ ਕੋਲ ਮੈਂਸ਼ਨਸ ਨਹੀਂ ਹੋਇਆ ਕਰਦੇ, ਉਹ ਐਂਟਰਪ੍ਰਨੋਰ ਨਹੀਂ ਬਣਿਆ ਕਰਦੇ, ਉਹ ਬਿਜ਼ਨਸਮੈਨ ਨਹੀਂ ਬਣਿਆ ਕਰਦੇ, ਜਿਨ੍ਹਾਂ ਬੰਦਿਆਂ ਨੂੰ ਸਰਕਾਰ ਦਾ ਜਿਹੜਾ ਪੰਜਾਬ ਦੇ ਵਿੱਚ 2 ਰੁਪਏ ਕਿਲੋ ਆਟਾ ਦਾਲ ਦੀ ਸਕੀਮ ਆ ਨਾ, ਉਹਦਾ ਮਕਸਦ ਵੀ ਇਹੀ ਆ ਵੀ ਤੁਹਾਨੂੰ ਤੁਹਾਡੀ ਜਿਹੜੀ ਪ੍ਰਾਇਓਰਟੀ ਆ ਉਹ ਆਟਾ ਦਾਲ ਸਕੀਮ ਹੀ ਬਣ ਜਾਵੇ, ਅਤੇ ਜਿਹੜੀ ਤੁਹਾਡੀ ਪ੍ਰਾਇਓਰਟੀ ਆ ਉਸ ਦੇ ਵਿੱਚ ਤੁਹਾਨੂੰ ਲੱਗੇ ਯਾਰ 2 ਰੁਪਏ ਕਿਲੋ ਆਟਾ ਦਾਲ ਸਕੀਮ ਦੇ ਨਿਰਭਰ ਹੋਣ ਵਾਲੇ ਬੰਦੇ ਕਦੇ ਵੀ ਸੋਚ ਨਹੀਂ ਸਕਣਗੇ, ਨਾ ਉਹ ਵੱਧ ਸਕਣਗੇ ਅਤੇ ਨਾ ਉਹ ਰਾਜ ਦੀ ਭਾਵਨਾ ਉਹਨਾਂ ਦੇ ਵਿੱਚ ਆਊਗੀ। ਇਹ ਬਹੁਤ ਵੱਡੇ ਪਰਸਪੈਕਟਿਵ ਤੋਂ ਇੱਕ ਬਹੁਤ ਵੱਡੀ ਤੁਹਾਡੇ ਪੰਜਾਬ ਦੇ ਉੱਤੇ ਮਾਰ ਆ, ਜਿਹਨੂੰ ਸਰਕਾਰ 2 ਰੁਪਏ ਕਿਲੋ ਆਟਾ ਦਾਲ ਸਕੀਮ ਦੇ ਵਿੱਚ ਹਰੇਕ ਬੰਦਾ ਇਹ 'ਚ ਕਹਿ ਰਿਹਾ ਜੀ ਆਟਾ ਦਾਲ ਮਿਲਦੀ ਹੈ ਲਈ ਚੱਲੋ, ਪਰ ਇਹਦੇ ਤੁਸੀਂ ਨੁਕਸਾਨ ਸਮਝੋ ਨਾ। ਜਿਹੜਾ ਬੰਦਾ UK ਦੇ ਵਿੱਚ ਕੌਂਸਲ ਦੇ ਹਾਊਸ ਨੇ, ਜਿਹੜਾ ਬੰਦਾ ਸਰਕਾਰ ਦੇ ਕੌਂਸਲ ਦੇ ਹਾਊਸ 'ਚ ਰਹਿਣ ਲੱਗ ਜਾਵੇ, ਤੁਹਾਨੂੰ ਲੱਗਦਾ ਵੀ ਉਹ ਬੰਦਾ ਕਦੇ 100-100 ਟਰੱਕਾਂ ਦਾ ਮਾਲਕ ਬਣ ਸਕਦਾ?
ਨਹੀਂ।
ਉਹ ਬੰਦਾ ਕਦੇ ਮਿਲੀਅਨੇਅਰ ਬਿਲੀਅਨੇਅਰ ਬਣ ਸਕਦਾ? ਉਹਦੇ ਕੋਲ ਮੈਂਸ਼ਨ ਹੋਊਗਾ? ਨੋ, ਉਹਨਾਂ ਉਹ ਬੰਦਿਆਂ ਦੀ ਕੋਈ ਬਾਹਲਾ ਸਟੈਟਸ ਨਹੀਂ ਹੁੰਦਾ ਦੁਨੀਆਂ ਦੇ ਵਿੱਚ। ਸੋ ਉਹਨਾਂ 'ਚੋਂ ਇੱਕ ਰਾਜ ਦੀ ਭਾਵਨਾ ਖਤਮ ਹੁੰਦੀ ਆ, ਉਹਨਾਂ ਲੋਕਾਂ 'ਚ ਕੰਮ ਕਰਨ ਦੀ ਇੱਛਾ ਖਤਮ ਹੁੰਦੀ ਆ, ਵਧਣ ਦੀ ਇੱਛਾ ਖਤਮ ਹੁੰਦੀ ਆ, ਉਹਨਾਂ 'ਤੇ ਜਿਹੜੀ ਵੀ ਪੋਜ਼ਿਟਿਵ ਚੀਜ਼ ਲੋਕਾਂ ਦੇ ਅੰਦਰ ਹੁੰਦੀ ਆ, ਇਹ 2 ਰੁਪਏ ਕਿਲੋ ਆਟਾ ਦਾਲ ਵਾਲੀ ਸਕੀਮ ਜਿਹੜੀ ਆ ਇਸ ਨੂੰ ਖਤਮ ਕਰ ਦਿੰਦੀ ਆ।
ਇਹ ਕੰਮ ਹੀ ਉਹ ਆ ਜੀ।
ਹਾਂ, ਇਹਦੇ 'ਚ ਜਬ ਸਭ ਤੋਂ ਵੱਧ ਜਿਹੜਾ ਭਾਈਚਾਰਾ ਜਿਹਨੂੰ ਸਿਰਵਦਾਸ ਭਾਈਚਾਰਾ ਕਹਿੰਦੇ ਆ, ਉਹ ਸਭ ਤੋਂ ਵੱਧ ਇਸ ਮਾਰ ਹੇਠ ਆ ਰਿਹਾ ਪੰਜਾਬ ਦਾ, ਵੀ ਭਾਈ ਉਹ ਸਰਕਾਰ ਨਹੀਂ ਚਾਹੁੰਦੀ ਵੀ ਇਹ ਲੋਕ ਸੋਚ ਸਕਣ, ਤੁਹਾਡੀ ਸੋਚ ਖਤਮ ਹੋ ਜਾਂਦੀ ਆ, ਇਸ ਨੂੰ ਚੇਂਜ ਕਰਨਾ ਪੈਣਾ। ਇਹ ਆਪਣੇ ਚੇਂਜ ਕਰਨ ਦਾ ਸਭ ਤੋਂ ਵਧੀਆ ਕਾਰਨ ਲੋਕਾਂ ਤੱਕ ਇਹ ਜਾਣਕਾਰੀ ਪੁੱਜਣੀ ਬੜੀ ਜ਼ਰੂਰੀ ਆ ਵੀ ਭਾਈ 2 ਰੁਪਏ ਕਿਲੋ ਆਟਾ ਦਾਲ ਦੀ ਜਿਹੜੀ ਸਕੀਮ ਆ, ਤੁਹਾਨੂੰ ਤੁਹਾਡਾ DNA ਦੇ ਨਾਲ ਬਦਲਿਆ ਜਾ ਰਿਹਾ।
ਬਿਲਕੁਲ,
ਇਟਸ ਨੋਟ ਗਿਵਿੰਗ ਯੂ ਐਨੀ ਪ੍ਰੋਫਿਟ, ਇਸ ਤੋਂ ਇਹ ਤਾਂ ਸਗੋਂ ਤੁਹਾਡੇ ਕੋਲ ਉਹ ਕੰਮ ਕਰਨ ਦੀ ਇੱਛਾ ਨੂੰ ਖਤਮ ਕਰ ਰਹੀ ਆ, ਤੁਹਾਡੇ 'ਚੋਂ ਜਿਹੜੀ ਸਮਾਜਿਕ ਜੀਵਨ ਬਾਣਾ ਤਾਣਾ ਆ ਜਿਸ ਨਾਲ ਤੁਸੀਂ ਪਰਿਵਾਰ ਚਲਾਉਣਾ ਉਸ ਨੂੰ ਖਤਮ ਕਰਦੀ ਆ, ਰਿਸ਼ਤੇ ਇਹਦੇ ਨਾਲ ਖਤਮ ਹੋਣਗੇ, ਤੁਸੀਂ ਲੇਜ਼ੀ ਬਣੋਗੇ, ਕਮਿਊਨਿਟੀ ਇਟਸੈਲਫ ਜਿਹੜੀ ਆ ਉਹ ਹੋਰ ਨਿਘਾਰ ਵੱਲ ਜਾਊਗੀ। ਸੋ ਇਹ ਜਿਹੜੀ ਇੰਪਲੀਮੈਂਟੇਸ਼ਨ ਆ ਇਹ ਪੰਜਾਬ ਦੇ ਉੱਤੇ ਜਿਹੜੀ ਆ ਪੰਜਾਬ ਦੇ ਲੋਕਾਂ 'ਤੇ ਹੋ ਰਹੀ ਆ, ਸਾਨੂੰ ਇਸ 'ਚੋਂ ਬਾਹਰ ਆਉਣਾ ਪੈਣਾ ਜੇ ਅਸੀਂ ਰਾਜ ਲੈਣਾ, ਅਸੀਂ ਵੱਡੇ ਅਹੁਦਿਆਂ 'ਤੇ ਪਹੁੰਚਣਾ, ਅਸੀਂ ਰਾਜ ਦੀਆਂ ਗੱਲਾਂ ਕਰਨੀਆਂ, ਦੁਨੀਆਂ ਦੇ ਪੈਰਲਲ ਬਰਾਬਰੀ ਕਰਨੀ ਆ, ਤਾਂ ਇਹ ਸਰਕਾਰਾਂ ਦੀਆਂ ਛੋਟੀਆਂ ਛੋਟੀਆਂ ਚਾਲਾਂ 'ਚ ਬਹੁਤ ਵੱਡੀਆਂ ਮੈਸੇਜ ਹੁੰਦੇ ਨੇ ਜਿਹੜੇ ਸਮਝ ਨਹੀਂ ਹੁੰਦੇ, ਡਿਕੋਡ ਕਰਨੇ ਪੈਣੇ ਨੇ। ਜੀ ਭੁਪਿੰਦਰ ਸਿੰਘ, ਕਰੋ ਡਿਕੋਡ।
ਇੱਕ ਜੀ ਉੱਥੇ ਇੱਕ ਮੰਤਰਾਲਾ, ਉੱਥੇ ਇੱਕ ਰਿਸਰਚ ਇੰਸਟੀਚਿਊਟ, ਉਹਨੂੰ ਕਹਿੰਦੇ ਆਪਣੇ UNO ਦਾ ਕੌਨਫਲਿਕਟ ਮੈਨੇਜਮੈਂਟ, ਜਿਹੜਾ ਫਿਊਚਰ ਦੇ ਕੌਨਫਲਿਕਟ ਬਾਰੇ ਦੱਸਦਾ ਆ ਵੀ ਗੈਸ 'ਤੇ ਕੌਨਫਲਿਕਟ ਹੋਣਾ, ਫਿਊਲ 'ਤੇ ਹੋਣਾ, ਟੈਕਨੋਲੋਜੀ 'ਤੇ ਹੋਣਾ, ਉਹਨਾਂ ਦਾ ਇਹ ਆ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵਾਟਰ ਜਿਹੜਾ ਆ ਉਹ ਮੇਨ ਰੀਜ਼ਨ ਬਣਨਾ ਕੌਨਫਲਿਕਟ ਦਾ, ਅਤੇ ਤੁਸੀਂ ਜਿਹੜਾ ਆਪਣਾ ਦਰਿਆਈ ਪਾਣੀ ਸੀ ਜਿਹਦੇ ਨਾਲ ਤੁਸੀਂ ਪਹਿਲਾਂ ਹਮੇਸ਼ਾ ਨਹਿਰਾਂ ਨਾਲ ਖੇਤੀ ਕਰਦੇ ਭਾਅ ਜੀ, ਉਹ ਛੱਡ ਕੇ ਉਹਨੇ ਤੁਹਾਨੂੰ ਬਿਜਲੀ ਵੀ ਬੜੀ ਠੋਕ ਕੇ ਦਿੱਤੀ, ਫ੍ਰੀ ਵੀ ਕੀਤੀ ਕਿ ਤੁਸੀਂ ਅੰਡਰਗਰਾਊਂਡ ਰੀਸੋਰਸ ਜਿਹੜਾ ਆ ਉਹਨੂੰ ਪੁੱਲ ਆਊਟ ਕਰੋ, ਜਿਹੜਾ ਕਿ ਲਾਰਜੈਸਟ ਸਾਡੇ ਕੋਲ ਰਿਜ਼ਰਵੋਇਰ ਸੀਗਾ ਪਹਿਲਾਂ ਕਦੀ ਪਾਣੀ ਅੰਡਰਗਰਾਊਂਡ ਵਾਟਰ ਦਾ, ਜਿਹੜਾ ਕਿ ਜਦੋਂ ਨਹਿਰਾਂ ਦਾ ਪਾਣੀ ਥੱਲੇ ਜਾਂਦਾ ਪੁਣ ਹੋ ਕੇ ਫਿਲਟਰੇਟ ਹੋ ਕੇ ਉਹ ਸਾਫ਼ ਹੁੰਦਾ, ਉਹਦੇ ਵਰਗੀ ਫਿਲਟਰੇਸ਼ਨ ਨਹੀਂ ਕਦੀ ਵੀ ਹੁੰਦੀ ਕਿਉਂਕਿ ਉਹ ਮਿਨਰਲ ਰਿਚ ਵੀ ਹੁੰਦਾ। ਸੋ ਉਹ ਤੁਹਾਡਾ ਪਾਣੀ ਲਿਜਾ ਕੇ ਫਿਰ ਤੁਹਾਡੇ ਵਿੱਚ ਉਸ ਪਾਣੀ ਦੇ ਵਿੱਚ ਜਿਹੜੇ ਵੱਡੇ ਵੱਡੇ ਇਹਨਾਂ ਦੇ ਕਾਰਪੋਰੇਸ਼ਨਸ ਆ, ਇਹਦੇ 'ਤੇ ਕੌਣ ਬੰਦਾ ਦੱਸੂ ਕਿਹੜੀ ਪਾਰਟੀ ਬੋਲੂਗੀ? ਆਮ ਆਦਮੀ ਕਰਕੇ ਦਫ਼ਤਰ 'ਚ ਵੜ ਗਿਆ, ਤੂੰ ਵੱਢੀ ਲੈਣਾ, ਤੇਰੇ ਲੋਟ ਲਾਲ ਕੀਤੇ, ਨੋਟ ਹਾਚੇ ਫੜਾਤੇ, ਇੱਦਾਂ ਨਹੀਂ ਹਟਣਾ ਹੈ। ਇਹ ਜਿਹੜੇ ਕਾਰਪੋਰੇਸ਼ਨ ਵਿੱਚ ਰਲਾ ਰਹੇ ਆ, ਜਿਹੜੀ ਹੁਣ
₹35 ਕਰੋੜ ਦੀਆਂ ਐਡਾਂ ਲਾਇਆ ਵੀ ਕਾਰਪੋਰੇਸ਼ਨ ਕਰਪਸ਼ਨ ਖਤਮ ਹੋ ਗਈ।
ਹਾਂ, ਇਹ ਕਰਪਸ਼ਨ ਵੀ, ਇਹ ਤਾਂ ਹੋਰ ਵੱਧ ਗਈ ਕਰਪਸ਼ਨ। ਸੋ ਜਿਹੜਾ ਇਹ ਤਾਂ ਹੋਏਗਾ ਜੇ ਤੁਸੀਂ ਨੱਥ ਪਾਓਗੇ, ਤੁਸੀਂ ਅਵੇਅਰ ਹੋਵੋਗੇ, ਤੁਸੀਂ ਕੋਈ ਬੰਦਾ ਫੋਰਨ ਦੇ ਵਿੱਚ ਵੀ ਜਿਹੜੇ ਜੰਗਲ ਕਹਿੰਦਾ ਮੈਂ ਅੱਜ ਸਿੱਖਾਂ ਦੇ, ਉੱਥੇ ਬੈਠਾ ਵੀ ਤੁਹਾਡੇ ਹੱਕਾਂ ਦੇ ਲਈ ਰੈਫਰੈਂਡਮ ਦਾ ਪੀਸਫੁਲ ਡੈਮੋਕ੍ਰੈਟਿਕ ਤਰੀਕੇ ਨਾਲ ਤੁਹਾਡੀਆਂ ਗੱਲਾਂ ਦੇ ਉੱਪਰ ਇੱਥੇ ਦੀ ਸੁਸਾਇਟੀ ਦੇ ਵਿੱਚ ਵੀ ਅਵੇਅਰਨੈਸ ਪੈਦਾ ਕਰੇਗਾ ਸਿੱਖਾਂ ਦੇ ਵਿੱਚ, ਔਰ ਉਹ ਡੈਫੀਨੇਟਲੀ ਇੰਪੈਕਟ ਹੋਏਗਾ ਤੁਹਾਡੇ ਉੱਪਰ। ਹੁਣ ਤੁਸੀਂ ਇਹ ਦੇਖੋ ਵੀ ਇਹ ਕਹਿ ਰਹੇ ਆ ਵੀ ਉੱਥੇ ਸਕੇਅਰ ਸਿਟੀ ਕ੍ਰੀਏਟ ਕਰਨੀ, ਤੁਸੀਂ ਮੈਨੂੰ ਦੱਸੋ ਜਿੱਥੇ ਜਿਹੜਾ ਇਲਾਕਾ ਖੁਦ ਜਿਹੜੀ ਪੰਜਾਬ ਦੀ ਪਾਪੂਲੇਸ਼ਨ ਆ ਅਤੇ ਜਿਹੜੀ ਆਊਟਪੁੱਟ ਆ, ਜੇ ਉਹ 400 ਮਿਲੀਅਨ ਇੰਡੀਅਨਸ ਨੂੰ ਫੀਡ ਕਰ ਸਕਦੀ ਆ, ਤੇ ਜਿਹੜੇ 20 ਮਿਲੀਅਨ ਸਿੱਖ ਆ ਉਹ ਕੀ ਮਿਹਨੇ ਰੱਖ ਰਹੇ ਜਾਂ 30 ਮਿਲੀਅਨ
360 ਮਿਲੀਅਨ ਨੂੰ ਤੁਸੀਂ ਸੈੱਲ ਕਰੋਗੇ,
ਸੈੱਲ ਕਰੋਗੇ
ਤੇ ਦੁਨੀਆ 'ਚ ਅੱਜ ਦੀ ਕਿਵੇਂ, ਅੱਜ ਨਹੀਂ ਫੋਰ ਐਵਰ ਆ ਜਿਹੜੀ ਕਮਾਡਿਟੀ ਤੁਹਾਡੀ ਫਸਲਾਂ ਨੇ ਸੋਨੇ ਦੇ ਭਾਅ ਵਿਕਦੀਆਂ ਨੇ।
ਭਾਜੀ ਤੁਸੀਂ ਮੈਨੂੰ ਦੱਸੋ, ਤੁਸੀਂ ਕਹਿੰਦੇ 2 ਕਿਲੋ, ਜੇ ਤੁਸੀਂ 360 ਮਿਲੀਅਨ ਨੂੰ ਦੇ ਰਹੇ ਆ ਆਲਰੇਡੀ, ਤੁਸੀਂ ਤਾਂ ਆਪ ਉਹ ਤਾਂ ਤੁਹਾਨੂੰ ਲਾਉਣ ਲੱਗੇ 2 ਕਿਲੋ ਲੈ ਲਾ, 3 ਕਿਲੋ ਲੈ ਲਾ, ਤੁਸੀਂ ਉਹਨਾਂ ਨੂੰ ਦੇਣਾ ਵੀ 2 ਕਿਲੋ।
ਇਹ ਤਾਂ ਜਿਹੜੀ ਜਿਹੜੀ ਬੰਦੇ ਦੀ ਸੋਚ ਹੁੰਦੀ ਹੈ ਨਾ, ਪੋਜ਼ਿਟਿਵ ਸੋਚ ਵੀ ਮੈਂ ਸੁਪੀਰੀਅਰ ਆ, ਵੀ ਮੈਂ ਹੁਣ ਮੇਰੇ ਹੱਥ ਪਾਵਰ ਆ, ਜਾਂ ਬੰਦੇ 'ਚ ਇੱਕ ਕੌਨਫੀਡੈਂਸ ਹੁੰਦਾ। ਸੋ ਉਹ ਜਿਹੜੀ ਜਦੋਂ 2 ਰੁਪਏ ਕਿਲੋ ਆਟਾ ਦਾਲ ਵਾਲੀ ਸਕੀਮ ਆ, ਇਹ ਕੌਨਫੀਡੈਂਸ ਕਿਲ ਕਰਨ ਵਾਲੀ ਹੈ ਨਾ।
ਬਿਲਕੁਲ,
ਕੌਣ ਤੁਹਾਨੂੰ ਦੱਸੋ ਵੀ ਤੁਸੀਂ 400 ਮਿਲੀਅਨ ਨੂੰ ਰੋਟੀ ਖਿਲਾ ਰਹੇ ਹੋ ਅਤੇ ਤੁਸੀਂ ਆਪ 2 ਰੁਪਏ ਕਿਲੋ ਆਟਾ ਦਾਲ ਸਕੀਮਾਂ ਦੇ ਕਾਰਡ ਬਣਾਉਂਦੇ ਫਿਰਦੇ ਹੋ, ਅਤੇ ਤੁਹਾਨੂੰ ਇਹ ਫਿਕਰ ਲੱਗਾ ਜੀ ਮੇਰਾ ਕਾਰਡ ਨਾ ਜ਼ਬਤ ਹੋ ਜਾਵੇ। ਅਤੇ ਹੱਦ ਉੱਥੋਂ ਭਗਵੰਤ ਮਾਨ ਦੀ, ਇਹ ਜਿਹੜੀ ਮੈਂ ਲੈਜ਼ੀਨੈਸ ਦੀ ਗੱਲ ਕਰਦਾ ਵੀ ਕਿਸ ਕਦਰ ਲੋਕਾਂ 'ਚ ਕੰਮ ਕਰਨ ਦੀ ਭਾਵਨਾ ਖਤਮ ਕੀਤੀ ਜਾਂਦੀ ਆ, ਲੋਕਾਂ 'ਚ ਵਧਣ ਫੁੱਲਣ ਦੀ, ਰਾਜ ਕਰਨ ਦੀ, ਲੋਕਾਂ 'ਚ ਪਾਜ਼ਿਟਿਵਿਟੀ ਦੀ ਖਤਮ ਕਰਨ ਦੀ, ਜਿਹੜੀ ਕਿ ਪਹਿਲਾਂ IAS ਅਫਸਰਾਂ ਨੇ ਰਨ ਕੀਤੀ ਸੀ ਬਾਦਲਾਂ ਦੇ ਥਰੂ, ਹੁਣ ਉਹੀ IAS ਭਗਵੰਤ ਮਾਨ ਦੇ ਸ਼ੁਰੂ ਕਰਦੇ ਹਾਂ। ਬਾਦਲਾਂ ਤੋਂ 2 ਰੁਪਏ ਕਿਲੋ ਆਟਾ ਦਾਲ ਸ਼ੁਰੂ ਹੋਈ ਅਤੇ ਹੁਣ ਭਗਵੰਤ ਮਾਨ ਨੇ ਗੱਡੀ ਭੇਜ ਦਿੱਤੀ ਆ ਜੀ, ਗੱਡੀ ਤੁਹਾਡੇ ਘਰੇ ਆਟਾ ਦੇਣ ਜਾਊਗੀ, ਤੁਸੀਂ ਚੱਲ ਕੇ ਵੀ ਜਿਹੜਾ ਰਾਸ਼ਨ ਡਿਪੂ 'ਤੇ ਨਹੀਂ ਆਉਣਾ।
ਬਿਲਕੁਲ, ਇਹ ਸਾਰਾ ਕੁਛ ਜਿਹੜਾ ਆ ਉੱਥੇ ਪਹਿਲਾਂ ਸਕੇਅਰਸਿਟੀ ਕ੍ਰੀਏਟ ਕਰਕੇ ਹੁਣ ਲੋਕਾਂ ਨੂੰ ਇਹ ਕਹਿ ਰਹੇ ਹਾਂ ਵੀ ਜੇ ਤੁਸੀਂ ਆਪ ਨਹੀਂ ਚੱਲ ਕੇ ਲੈਣ, ਉੱਥੇ ਤਾਂ ਅਸੀਂ ਤੁਹਾਡੇ ਘਰ ਪਹੁੰਚਾਂਗੇ, ਯਾਨੀ ਕਿ ਤੁਹਾਨੂੰ ਮੰਗ 'ਤੇ ਬਣਾਵਾਂਗੇ, ਅਸੀਂ ਟ੍ਰੇਨਡ ਕਰਾਂਗੇ ਪੂਰੇ ਤੁਹਾਨੂੰ ਕਿ ਤੁਸੀਂ ਇਹ ਭੁੱਲ ਜਾਓ ਕਿ ਤੁਸੀਂ 40 ਮਿਲੀਅਨ ਪਾਪੂਲੇਸ਼ਨ 400 ਮਿਲੀਅਨ ਪਾਪੂਲੇਸ਼ਨ ਨੂੰ ਫੀਡ ਕਰ ਰਹੇ ਹਾਂ। ਸੋ ਤੁਸੀਂ ਉਹ ਤੁਹਾਨੂੰ ਫੀਡ ਕਰ ਰਹੇ ਜਿਹੜੇ ਆਪਣੇ ਆਪ ਨੂੰ ਫੀਡ ਨਹੀਂ ਕਰ ਸਕਦੇ। ਹੁਣ ਤੁਸੀਂ ਦੱਸੋ ਵੀ ਸਾਨੂੰ ਕੀ ਦੱਸਣਗੇ ਉਹ ਜਿਹੜੇ ਕਣਕ ਵੀ ਐਕਸਪੋਰਟ ਕਰਦੇ ਸੀ ਬੰਗਲਾਦੇਸ਼ ਪਾਕਿਸਤਾਨ ਤੋਂ ਵੀ ਪਹਿਲਾਂ 1960 ਤੋਂ ਪਹਿਲਾਂ, ਅਤੇ ਅਸੀਂ ਉਹ ਰੈਵੋਲਿਊਸ਼ਨ ਲਿਆ ਕੇ ਉਹਨਾਂ ਨੂੰ ਸੈਲਫ ਰਿਲਾਇੰਟ ਕੀਤਾ ਵੀਟ ਦੇ ਉੱਪਰ ਭਾਜੀ, ਅਤੇ ਉਹ ਹੁਣ ਸਾਨੂੰ ਦੱਸਣਗੇ ਵੀ ਰੋਟੀ ਕਿੱਦਾਂ ਖਾਣੀ ਹੈ। ਇਹ ਮਤਲਬ ਤੁਸੀਂ ਦੇਖੋ ਪੁੱਠੀ ਗੱਲ ਹੋ ਗਈ ਨਾ,
ਭੁਪਿੰਦਰ ਸਿੰਘ ਰੋਟੀ ਖਾਂਦਾ ਤਾਂ ਮੂੰਹ ਹਿਲਦਾ।
ਹਾਂਜੀ,
ਸੋ ਕਹਿਣ ਤੋਂ ਭਾਵ ਵੀ ਜਿਹੜੀ ਇਹ ਗੱਲ ਨੂੰ ਸਮਝਣ ਦਾ ਆਪਣਾ ਮਕਸਦ ਇਹ ਆ ਵੀ ਜਿਹੜੇ ਪੰਜਾਬ ਦੇ ਲੋਕਾਂ ਨੂੰ ਜਦ ਤੱਕ ਰਾਜਨੀਤਿਕ ਉਹਨਾਂ ਦੇ ਮਫਾਦ ਉਹਨਾਂ ਕੋਲ ਪੋਜ਼ਿਟਿਵ ਇਨਫੋਰਮੇਸ਼ਨ ਨਹੀਂ ਪਹੁੰਚਦੀ, ਜੇ ਅਭੀ ਕਭੀ ਕਭੀ ਇਸਕੇ ਸਾਥ ਉਸਕੇ ਸਾਥ ਸਵੇਰ ਤੱਕ ਸ਼ਾਮ ਤੱਕ ਜਿੰਨੇ ਟੀਵੀ ਚੈਨਲ ਚੱਲਦੇ ਆ ਉਹਨਾਂ ਨੇ ਰੌਲਾ ਰੱਪਾ ਹੀ ਪਾਇਆ ਹੁੰਦਾ। ਕੋਈ ਬੰਦਾ ਪੰਜਾਬ ਦੇ ਲੋਕਾਂ ਨੂੰ ਇਹ ਦੱਸੇ ਵੀ ਭਾਈ 1 ਕਿਲੋ ਇੱਕ ਖੇਤ ਦੇ ਵਿੱਚ ਤੁਸੀਂ 4000 ਲੀਟਰ ਪਾਣੀ ਵਰਤਦੇ ਹੋ ਤਾਂ ਕਿ ਉੱਥੇ ਝੋਨਾ ਪੈਦਾ ਕਰਦੇ ਹੋ, ਤੁਸੀਂ ਇੱਕ ਖੇਤ 'ਚੋਂ ਜੇ 1 ਲੱਖ ਰੁਪਏ ਦੀ ਫਸਲ ਕੱਢਦੇ ਹੋ ਅਤੇ 4000 ਲੀਟਰ ਪਾਣੀ ਤੁਸੀਂ ਯੂਜ਼ ਕਰਦੇ ਹੋ, ਉਹ 4000 ਲੀਟਰ ਦੀ ਅੱਜ ਦੇ ਸਮੇਂ ਕੀਮਤ 1 ਲੀਟਰ ਦੀ ਬੋਤਲ $1 'ਚ ਵਿਕਦੀ ਆ, ਅਤੇ ਤੁਸੀਂ $4000 ਸਪੈਂਡ ਕਰਦੇ ਹੋ $2000 ਦੀ ਫਸਲ ਪੈਦਾ ਕਰਨ ਨੂੰ। ਕਮਾਡਿਟੀ ਤਾਂ ਕਮਾਡਿਟੀ ਆ ਨਾ।
ਬਿਲਕੁਲ,
ਜਦੋਂ ਤੁਸੀਂ ਇੱਕ ਕਮਾਡਿਟੀ ਜਿਹੜੀ ਵਰਥ $4000 ਦਾ ਵਾਟਰ ਆ ਫੋਰ ਦਾ ਰਾਈਸ, ਅਤੇ ਤੁਸੀਂ ਉਹਨੂੰ $4000 ਵਰਥ ਆਫ ਕਮਾਡਿਟੀ ਨੂੰ ਯੂਜ਼ ਕਰਕੇ $2000 ਵਰਥ ਆਫ ਰਾਈਸ ਪੈਦਾ ਕਰਦੇ ਹੋ, ਇਟ ਮੀਨਸ ਜਦੋਂ ਤੁਸੀਂ 4000 ਨੂੰ 2000 ਨਾਲ ਮਾਈਨਸ ਕਰੋ ਤਾਂ -2000
ਤੁਹਾਨੂੰ ਘਾਟਾ ਪੈ ਗਿਆ,
ਤੁਹਾਨੂੰ ਘਾਟਾ ਪੈਂਦਾ ਇਕਨੋਮਿਕਲੀ। ਸੋ ਇਹ ਗੱਲਾਂ ਜਿਹੜੀਆਂ ਤੁਹਾਨੂੰ ਦੱਸੇਗਾ ਕੌਣ? ਅਭੀ ਕਵੀ ਕਵੀ ਇਸਕੇ ਸਾਥ ਉਸਕੇ ਸਾਥ ਸਵੇਰ ਤੱਕ ਸ਼ਾਮ ਤੱਕ ਵਾਲੇ
ਜਿਹੜੇ ਪੁਸ਼ਪਾ ਕੀ ਸਹੇਲੀ ਨਾਟਕ ਦੇਖ ਲਓ,
ਮਤਲਬ ਪੁਸ਼ਪਾ ਕੀ ਸਹੇਲੀ ਬੋਲੀ ਪਾਓ, ਬੋਲੀ ਪਾਓ ਆਟੇ ਦਾ ਬੋਰਾ ਲੈ ਜਾਓ,
ਹਾਂਜੀ
ਮਤਲਬ ਬੁਝਾਰਤ ਪਾਓ ਅਤੇ ਸਾਡੇ ਕੋਲ ਪੀਜ਼ਾ ਲੈ ਜਾਓ,
ਪੀਜ਼ਾ ਵਾਲਾ।
ਸੋ ਇਹ ਗੱਲਾਂ ਜਿਹੜੀਆਂ ਨੇ ਇਹ ਦੇਖਣੀਆਂ ਪੈਣੀਆਂ ਵੀ ਕੌਮ ਨੂੰ ਇੱਦਾਂ ਦੀਆਂ ਗੱਲਾਂ ਸੁਣਾ ਸੁਣਾ ਕੇ ਰੇਡੀਓ 'ਤੇ ਵੀ ਬੋਲੀ ਪਾਓ ਅਤੇ ਪੀਜ਼ਾ ਲੈ ਜਾਓ, ਇਹ ਚੁੱਪ ਇਹ ਬੋਲੀਆਂ ਬੋਲੀਆਂ 'ਚੋਂ ਬਾਹਰ ਆਓ। ਕੌਮ ਨੂੰ ਸਭ ਤੋਂ ਇਸ ਵਕਤ ਲੋੜ ਜਿਹੜੀ ਆ ਰਾਜਨੀਤਿਕ ਤਾਕਤ ਦੀ ਆ, ਲੋਕਾਂ ਨੂੰ ਜਿਹੜੀ ਲੋੜ ਆ ਉਹ ਇਸ ਗੱਲ ਨੂੰ ਸਮਝਣ ਦੀ ਆ ਵੀ ਭਾਈ ਤੁਹਾਡੇ ਰਾਜ ਦੇ ਉੱਤੇ ਡਾਕਾ ਪਿਆ ਹੋਇਆ, ਕੋਈ ਬੰਦਾ ਤੁਹਾਡੇ ਘਰ 'ਚੋਂ ਤੁਹਾਨੂੰ ਕੱਢ ਦੇਵੇ, ਤੁਹਾਡਾ $1 ਮਿਲੀਅਨ ਦਾ ਮੈਂਸ਼ਨ ਹੋਵੇ ਅਤੇ ਤੁਹਾਨੂੰ ਘਰੋਂ ਬਾਹਰ ਕੱਢ ਕੇ ਅਤੇ ਉਸ ਤੋਂ ਬਾਅਦ ਤੁਹਾਨੂੰ ਬੇਸਮੈਂਟ ਦੇ ਕੇ ਕਮਰਾ ਦੇ ਦੇਵੇ, ਤੁਸੀਂ ਤੁਹਾਨੂੰ ਕਹੇ ਜੀ ਤੂੰ ਫ੍ਰੀ ਰਹੀ ਚਲੇ ਜੇ, ਅਤੇ ਤੁਸੀਂ ਮੰਨੋ ਵੀ ਮੇਰਾ ਤਾਂ ਭਾਈ ਮੇਰੇ ਕੋਲ ਤਾਂ ਰੈਂਟ ਹੀ ਨਹੀਂ ਲੈਂਦਾ, ਮੈਂ ਤਾਂ ਇਹ ਕਮਰੇ 'ਚ ਫ੍ਰੀ ਰਹਿੰਦਾ, ਉਹ ਤੇਰਾ ਉਹ ਮੈਂਸ਼ਨ ਆ ਜਿਸ ਬੈਡਰੂਮ ਬੇਸਮੈਂਟ ਦੇ ਬੈਡ ਕਮਰੇ ਦੇ ਵਿੱਚ ਤੈਨੂੰ ਇੱਕ ਕਮਰਾ ਫ੍ਰੀ ਦਿੱਤਾ ਹੋਇਆ ਨਾ, ਉਹ ਤੇਰਾ ਆਪਣਾ ਮੈਂਸ਼ਨ ਆ ਜਿਹਦਾ ਜਿਹੜਾ ਕਿ ਧੱਕੇ ਨਾਲ ਖੋਇਆ ਹੋਇਆ। ਪਰ ਇਹ ਹੌਲੀ ਹੌਲੀ ਮੈਂ ਦੱਸਦਾ ਵੀ DNA ਚੇਂਜ ਹੁੰਦਾ, ਲੋਕਾਂ ਦੀ ਸੋਚ ਬਦਲ ਜਾਂਦੀ ਆ, ਸਰਕਾਰਾਂ ਹੌਲੀ ਹੌਲੀ ਪੁਸ਼ ਕਰਦੀਆਂ ਨੇ। ਜਦੋਂ ਅਸੀਂ ਸਾਡੇ ਜਵਾਕ ਜਦੋਂ ਪੇਪਰ ਦੇਣ ਜਾਂਦੇ ਆ, ਕਿਸੇ ਦੇ ਕੜਾ ਲਹਾਤਾ, ਕਿਸੇ ਦੀ ਕਿਰਪਾਨ ਲਹਾਤੀ, ਕਿਸੇ ਦੀ ਦਸਤਾਰ ਲਹਾਤੀ, ਵੀ ਇਸਕੋ ਨਿਕਾਲੋ, ਇਸਕੋ ਉਤਾਰੋ, ਤਬ ਪੇਪਰ ਦੇ ਸਕੇਂਗੇ ਆਪ, ਇਗਜ਼ਾਮ ਮੇਂ ਨਹੀਂ ਬੈਠ ਸਕੋਗੇ। ਅਤੇ ਵਿਚਾਰੀ ਕੁੜੀ ਮੁੰਡਾ ਜਿਹੜੇ ਪੇਪਰ ਦੀ ਤਿਆਰੀ ਕਰਕੇ ਆਏ ਉਹਨੇ ਆਪਣੀ ਕੜਾ ਵੀ ਲਾ ਦਿੰਦਾ, ਫਿਰ ਕਿਰਪਾਨ ਵੀ ਲਾ ਦਿੰਦਾ, ਫਿਰ ਵਿਚਾਰਾ ਕਿ ਦਸਤਾਰ ਵੀ ਲਾ ਦਿੰਦਾ, ਫਿਰ ਉਹ ਪੇਪਰ ਦੇਣ ਜਾਂਦਾ। ਇਹ 'ਚ ਜਿਹੜਾ ਪ੍ਰੋਸੈਸ ਆ ਨਾ, ਹੌਲੀ ਹੌਲੀ ਤੁਸੀਂ ਯੂਜ ਟੂ ਹੁੰਦੇ ਹੋ, ਸਮਝਣ ਲੱਗ ਜਾਂਦੇ ਹੋ ਵੀ ਇਟਸ ਓਕੇ ਟੂ ਕੰਪਰੋਮਾਈਜ਼।
ਹਾਂਜੀ, ਜਦੋਂ ਕੰਪ ਜੀ ਸੋਰੀ ਭਾਅ ਜੀ, ਕੋਈ ਨਹੀਂ, ਤੁਸੀਂ ਕਰ ਰਹੇ ਹੋ ਕੰਟੀਨਿਊ, ਕੁਝ ਬੰਦੇ ਚਾਹੁੰਦੇ ਕਿ ਕਾਲਾਂ ਵੀ, ਜੇ ਕੋਈ ਤੁਸੀਂ ਚਾਹੁੰਦੇ ਆ ਕਾਲ ਕਰੋ, ਸਾਡੇ ਵੱਲੋਂ ਤਾਂ ਖੁੱਲ੍ਹੀ ਆ 416-620-1778। ਮੈਂ ਨੰਬਰ ਫੇਰ ਰਿਪੀਟ ਕਰ ਦਿੰਦਾ, 416-620-1778 ਤੇ ਕਰੋ ਕੰਟੀਨਿਊ ਤੁਸੀਂ।
ਬਿਲਕੁਲ ਜੀ, ਸੋ ਇਹਦੇ 'ਚ ਗੱਲ ਸਮਝਣ ਵਾਲੀ ਉਹ ਇਹ ਆ ਵੀ ਭਾਈ, ਲੋਕਾਂ ਤੱਕ ਸਹੀ ਜਾਣਕਾਰੀ ਪੁੱਜਣੀ ਚਾਹੀਦੀ ਆ, ਬੋਲੀਆਂ ਪਾ ਲਓ। ਆਪਣੇ ਕੋਲ ਕਾਲ ਆ ਜੀ, ਚੱਕ ਲੈਂਦੇ ਆ, ਧੰਨਵਾਦ ਜੀ। ਹੈਲੋ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕੀ ਫਤਿਹ ਜੀ।
ਅੱਜ ਤੁਸੀਂ ਬਹੁਤ ਵਧੀਆ ਟੌਪਿਕ ਚੁਣਿਆ ਇਕਨੋਮੀ ਦਾ। ਇਹ ਜਿਹੜੇ ਸਵਾਲ ਵੀ ਹੈ ਬਹੁਤ ਆਦ ਬੰਦਿਆਂ ਦੇ ਹੁੰਦੇ ਨੇ ਕਿ ਸਮੁੰਦਰ ਨੀ ਲੱਗਦਾ ਜੀ, ਰੇਲਵੇ ਨੀ ਲੱਗਦੀ ਜੀ, ਉਹ ਨੀ ਲੱਗਦਾ, ਆਹ ਨੀ ਲੱਗਦਾ। ਜਿਹੜਾ ਪ੍ਰਾਪੇਗੰਡੇ ਦਾ ਅਸਰ ਲੋਕਾਂ ਦੇ ਦਿਮਾਗ ਤੇ ਹੈ, ਜਿੱਦਾਂ ਤੁਸੀਂ ਕਿਹਾ ਹੀ ਆ ਕਿ ਭਿੰਡੀ ਤੋਰੀ ਮਹਿਕਮਾ ਜਾਂ ਬੋਲੀ ਪਾਓ ਤਾਂ ਆਟਾ ਲੈ ਲਓ, ਜਿੱਦਾਂ ਇਹ ਮਹਿਕਮਾ ਆ, ਇਹ ਸਭ ਲੋਕਾਂ ਨੂੰ ਮਤਲਬ ਝੂਠਾ ਪ੍ਰਾਪੇਗੰਡਾ ਕਰ ਕਰਕੇ ਪੁੱਠੇ ਸਵਾਲ ਜਿਹੜੇ ਲੋਕਾਂ ਦੇ ਦਿਮਾਗ ਚ ਪਾ ਰਿਹਾ, ਜਿਹੜੀ ਉਹਨਾਂ ਦੀ ਰਿਐਲਿਟੀ ਹੈ ਉਹਨਾਂ ਤੋਂ ਜਾਣੂ ਨਹੀਂ ਕਰਾ ਰਿਹਾ। ਸੋ ਇਕੋਨਮੀ ਦੀ ਗੱਲ ਏਦਾਂ ਕਿ ਛੋਟੇ ਛੋਟੇ ਦੋ ਕੁ ਪੱਖ ਲੈਂਦੇ ਹਾਂ ਕਿ ਫਿਰ ਤੁਹਾਡਾ ਟਾਈਮ ਵੀ ਮਤਲਬ ਥੋੜਾ ਰਹਿੰਦਾ, ਕਿ ਜੇ ਅਸੀਂ ਬਾਰਡਰ ਆਪਣਾ ਖੋਲੀਏ ਨਾ, ਆਪਣਾ ਬਾਰਡਰ ਖੋਲੀਏ, ਜਿਹੜਾ ਅੱਜ ਦੇ ਪੰਜਾਬ ਦਾ ਬਾਰਡਰ, ਸਾਡੇ ਕੋਲ ਇੰਡੀਪੈਂਡੈਂਟ ਸਟੇਟ ਹੁੰਦੀ ਆ ਤੇ ਅਸੀਂ ਬਾਰਡਰ ਖੋਲਦੇ ਹਾਂ, ਤੇ ਸਾਡਾ ਬਾਰਡਰ ਮਿਡਲ ਈਸਟ ਤੱਕ ਜਿਹੜਾ ਔਨ ਰੋਡ ਵਪਾਰ ਹੁੰਦਾ, ਜਿਹੜੇ ਬੰਦੇ ਸਪੈਸ਼ਲੀ ਇਹਨਾਂ ਕੰਟਰੀਆਂ ਚ ਰਹਿੰਦੇ ਆ ਉਹਨਾਂ ਨੂੰ ਤਾਂ ਇਸ ਗੱਲ ਤੋਂ ਗੁੰਮਰਾਹ ਹੋਣਾ ਹੀ ਨੀ ਚਾਹੀਦਾ ਜਮਾ ਹੀ, ਕਿ ਅਸੀਂ ਇੱਥੇ ਬਾਰਡਰ ਖੋਲਿਆਂ ਦਾ ਫਾਇਦਾ ਦੇਖਦੇ ਹਾਂ ਵੀ ਕਿੱਦਾਂ ਦਾ ਬਿਜ਼ਨਸ ਅਸੀਂ ਟਰੈਕਿੰਗ ਦਾ ਕਰਦੇ ਹਾਂ ਜਾਂ ਕਿੱਦਾਂ ਦਾ ਹੋਰ ਸਾਰਾ ਬਿਜ਼ਨਸ ਸਾਡਾ ਜਿਹੜੇ ਨੇਬਰਸ ਦੇ ਨਾਲ ਹੋ ਰਿਹਾ ਹੈ। ਸੋ ਉਹ ਜਿਹੜਾ ਫੂਡ ਅਸੀਂ ਸਰਪਲਸ ਕੀਤਾ ਜਦੋਂ ਸਾਡੇ ਕੋਲ ਆ ਕੇ ਇਹਨੀ ਡਿਮਾਂਡ ਰੱਖੀ, ਸਾਡੇ ਬਜ਼ੁਰਗਾਂ ਕੋਲ ਆ ਕੇ ਇਹਨੀ ਡਿਮਾਂਡ ਰੱਖੀ ਕਿ ਸਾਨੂੰ ਬੜੀ ਸ਼ਰਮ ਆਉਂਦੀ ਆ ਬਾਹਰੋਂ ਕਣਕ ਮੰਗਾਉਂਦਿਆਂ ਨੂੰ ਜਾਂ ਦਾਲਾਂ ਮੰਗਾਉਂਦਿਆਂ ਨੂੰ ਕਿ ਤੁਸੀਂ ਸਾਡਾ ਜਿਹੜਾ ਖਾਣਾ ਆ ਉਹਨੂੰ ਸਰਪਲਸ ਕਰੋ, ਤੇ ਸਾਡੇ ਬਜ਼ੁਰਗਾਂ ਨੇ ਉਹ 3 ਸਾਲਾਂ ਚ ਕਰ ਦਿੱਤਾ। ਜਿੱਦਾਂ ਇਹਨੀ ਪਹਿਲਾਂ ਵਾਅਦਾ ਕੀਤਾ ਆਜ਼ਾਦੀ ਵੇਲੇ ਸਾਡੇ ਬਜ਼ੁਰਗਾਂ ਨਾਲ ਕਿ ਤੁਹਾਨੂੰ ਆਹ ਆਹ ਦਿਆਂਗੇ, ਤੁਹਾਡੇ ਕੋਲ ਨੌਰਥ ਦੇ ਵਿੱਚ ਆਜ਼ਾਦ ਖਿੱਤਾ ਹੋਊਗਾ, ਤਾਂ ਉਹ ਤਾਂ 2 ਸਾਲਾਂ ਚ ਇਹ ਨੀ ਮੁੱਕਰ ਗਏ ਨਾ, ਤਾਂ ਸੰਵਿਧਾਨ ਤੇ ਸਾਡੇ ਬਜ਼ੁਰਗਾਂ ਨੂੰ ਸਾਈਨ ਵੀ ਨੀ ਕੀਤੇ, ਜਿਹੜਾ ਕਈਆਂ ਦੇ ਉਹ ਫਸਿਆ ਆ ਦਿਮਾਗ ਦੇ ਵਿੱਚ ਸੰਵਿਧਾਨ ਵੀ। ਹਾਂਜੀ, ਸੋ ਸਾਡੇ ਬਜ਼ੁਰਗਾਂ ਨੂੰ ਉਸ ਸੰਵਿਧਾਨ ਤੇ ਸਾਈਨ ਵੀ ਨੀ ਕੀਤੇ ਜਦੋਂ ਇਹ ਮੁੱਕਰ ਗਏ ਉਸ ਵਾਅਦੇ ਤੋਂ। ਸੋ ਉਸ ਕਰਕੇ ਕਿ ਜੇ ਅਸੀਂ ਉਹ ਬਾਰਡਰ ਖੋਲਦੇ ਹਾਂ ਤਾਂ ਜਿਹੜਾ ਖਾਣਾ ਅਸੀਂ ਇੱਧਰ 100 ਕਰੋੜ ਨੂੰ ਖਿਲਾਉਣੇ ਆ ਸਰਪਲਸ ਕੀਤਾ ਆ, ਇਹਦਾ ਮਤਲਬ ਆ ਕਿ ਦੁਨੀਆਂ ਦੀ 10% ਆਬਾਦੀ ਨੂੰ ਅਸੀਂ ਫੂਡ ਪ੍ਰੋਡਿਊਸ ਕਰ ਸਕਦੇ ਹਾਂ, ਸਾਡਾ ਵਪਾਰ ਜਿਹੜਾ ਇਕੱਲੇ ਫੂਡ ਦਾ ਹੋਊਗਾ। ਤੁਸੀਂ ਜਿਹੜੇ ਅਰਲੀਅਰ GDP ਦੇ ਨੰਬਰ ਦਿੱਤੇ ਆ, ਮੇਰੇ ਹਿਸਾਬ ਨਾਲ ਉਹ ਵੇ ਟੂ ਲੋ ਆ, ਜੇ ਫੁਲੀ ਕੈਲਕੂਲੇਟ ਕੀਤਾ ਜਾਊਗਾ ਤਾਂ ਸਾਡੀ GDP ਜਿਹੜੀ ਆ ਉਹ ਵੇ ਬੈਟਰ ਦੈਨ, ਮੈਨੂੰ ਲੱਗਦਾ ਕਿ ਵੱਡੇ ਵੱਡੇ ਮੁਲਕਾਂ ਤੋਂ ਵੀ ਵਧੀਆ GDP ਹੋਊਗੀ ਸਾਡੀ ਜਿਹੜੀ ਹੈ, ਜੇ ਅਸੀਂ ਸਿਰਫ ਫੂਡ ਹੀ ਪ੍ਰੋਡਿਊਸ ਕਰਨ ਲੱਗ ਪਈਏ ਬਾਈ ਰੋਡ ਜਿਹੜਾ ਹੈਗਾ, ਜਿੱਥੇ ਤੱਕ ਸਾਡਾ ਬਾਈ ਰੋਡ ਬਿਜ਼ਨਸ ਚੱਲਦਾ। ਦੂਸਰੀ ਸਭ ਤੋਂ ਵੱਡੀ ਗੱਲ, ਇੰਪੋਰਟੈਂਟ ਗੱਲ, ਜਿਹਦੇ ਲਈ ਜੰਗ ਵੀ ਲੜੇ ਆ ਸਾਡੇ ਯੋਧਿਆਂ ਨੇ ਤੇ ਸ਼ਹਾਦਤਾਂ ਵੀ ਸਾਡੀਆਂ ਬਹੁਤ ਹੋਈਆਂ, ਪਾਣੀ ਪਾਣੀ ਤੁਸੀਂ ਵੀ ਗੱਲਬਾਤ ਕੀਤੀ ਪਾਣੀ ਦੀ, ਇਕਨੋਮਿਕਲੀ ਪੱਖ ਤੋਂ ਜੇ ਇਹਨੂੰ ਲਈਏ, ਅਰਬਾਂ ਰੁਪਈਆ ਦਾ ਪਾਣੀ ਸਾਡਾ ਲੁੱਟਿਆ ਜਾ ਰਿਹਾ, ਅਰਬਾਂ ਰੁਪਈਆ ਦਾ ਪਾਣੀ ਸਾਡਾ ਲੁੱਟਿਆ ਜਾ ਰਿਹਾ, ਤੇ ਲੇਕਿਨ ਸਾਨੂੰ ਕਿਹਾ ਜਾ ਰਿਹਾ ਕਿ ਤੁਹਾਨੂੰ ਮਤਲਬ ਤੁਸੀਂ ਝੋਨਾ ਲਾ ਲਿਆ ਜੀ ਤੇ ਤੁਹਾਡਾ ਪਾਣੀ ਤੁਸੀਂ ਮੁਕਾ ਦਿੱਤਾ, ਕਿ ਤੁਸੀਂ ਆਪਣੇ ਆਪ ਨੂੰ ਕ੍ਰਿਮੀਨਲ ਜਾਂ ਗਿਲਟੀ ਫੀਲ ਕਰੀ ਜਾਓ, ਯਾਰ ਅਸੀਂ ਤਾਂ ਪਾਣੀ ਮੁਕਾ ਦਿੱਤਾ। ਤੇ ਰਾਜਸਥਾਨ 'ਚ ਸਾਰੀਆਂ ਨਹਿਰਾਂ ਚੱਲਦੀਆਂ ਨੇ, ਪੰਜਾਬ ਦੀਆਂ ਸਾਰੀਆਂ ਛੋਟੀਆਂ ਨਹਿਰਾਂ ਬੰਦ ਕੀਤੀਆਂ ਨੇ। ਸੋ ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਹੈ, ਬਹੁਤ ਵੱਡੀ ਲਿਸਟ ਹੈ, ਬਿਜਲੀ ਦੀ ਗੱਲ ਕਰ ਲਓ, ਬਿਜਲੀ ਸਾਡੀ ਲੁੱਟ ਕੇ ਲਿਜਾਈ ਜਾ ਰਹੇ ਨੇ, ਤਾਂ ਸਾਨੂੰ ਕਹੀ ਜਾ ਰਹੇ ਨੇ ਕਿ ਅਸੀਂ ਜੀ ਤੁਹਾਨੂੰ 300 ਯੂਨਿਟ ਫ੍ਰੀ ਦੇ ਦਿੰਦੇ ਹਾਂ। ਸੋ ਇਹਨਾਂ ਸਾਰੀਆਂ ਗੱਲਾਂ 'ਚੋਂ ਬਾਹਰ ਆਓ, ਜਿਹੜਾ ਆਹ ਰੋਜ਼ ਤੁਸੀਂ ਮਤਲਬ ਸਵੇਰੇ 6-6 ਵਜੇ ਤੋਂ ਲੈ ਕੇ ਜਾਂ 7 ਵਜੇ ਤੋਂ ਲੈ ਕੇ ਜਿੰਨਾ ਇਹ ਆਟਾ ਦਾਲ ਮਹਿਕਮਾ ਸੁਣਦੇ ਆ, ਇਹਨਾਂ ਨੂੰ ਸਵਾਲ ਕਰੋ ਤੁਸੀਂ ਕਿ ਤੁਸੀਂ ਇਹ ਭਾਜੀ ਜਿਹੜੀਆਂ ਗੱਲਾਂ ਬਾਤਾਂ ਕਰ ਰਹੇ ਹੋ ਇਹ ਬਹੁਤ ਗਲਤ ਨੇ, ਜਿਹੜੀ ਸੱਚਾਈ ਆ ਉਹ ਦੱਸੋ ਸਾਡੀ ਕੌਮ ਨੂੰ, ਗਲਤ ਨਾਲ ਜਾਓ। ਅਸੀਂ ਤਾਂ ਐਜੂਕੇਸ਼ਨ ਸਿਸਟਮ ਇੱਦਾਂ ਦਾ ਕਰ ਦਿਆਂਗੇ, ਇੰਡੀਪੈਂਡੈਂਟ ਹੋਣ ਦੀ ਡੇਰ ਆ ਕਿ ਜਿਹੜਾ ਦੁਨੀਆਂ ਭਰ ਦੇ ਬੈਸਟ ਲੈਵਲ, ਔਰ ਸਾਡੇ ਕੋਲ ਇਹਦੇ ਬਿਹਾਇੰਡ ਹਿਸਟਰੀ ਪਈ ਹੈ, ਮਹਾਰਾਜਾ ਰਣਜੀਤ ਸਿੰਘ ਦਾ ਐਜੂਕੇਸ਼ਨ ਦਾ ਸਿਸਟਮ ਦੇਖੋ, ਯਾਨੀ ਹੁਣ ਤੱਕ ਵੀ ਸਾਡੇ ਜਿਹੜੇ ਪ੍ਰੋਫੈਸਰ ਹੈ ਜਾਂ ਉੱਥੇ ਆਪਣੇ ਇੱਕ ਜਿਹੜੇ ਲੁਧਿਆਣੇ ਯੂਨੀਵਰਸਿਟੀ ਦੇ ਪ੍ਰੋਫੈਸਰ ਹੈ, ਉਹਨੇ ਉਹ ਸਾਰੀ ਆਪਣੇ ਐਜੂਕੇਸ਼ਨ ਸਿਸਟਮ ਦੀ ਬੜੀ ਡਿਸਕ੍ਰਾਈਬ ਕੀਤੀ ਆ, ਗੋਰੇ ਵੀ ਐਡਮਾਇਰ ਸੀ ਇਹਨਾਂ ਦਾ ਐਜੂਕੇਸ਼ਨ
ਜੀ ਸਾਡੇ ਧੰਨਵਾਦ ਜੀ ਆਪਾਂ ਇੱਕ ਹੋਲ ਕਾਰਡ ਚੱਕ ਲੈਂਦੇ ਸਾਡੇ ਕੋਲ ਦੂਜੀ ਗੱਲ ਵੀ
ਹੈ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ
ਮਿਹਰਬਾਨੀ ਹੈਲੋ
ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਵਧੀਆ
ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ
ਵੀਰ ਜੀ ਮੈਂ ਤੁਹਾਡੇ ਵਿਚਾਰ ਸੁਣੇ ਬਹੁਤ ਵਧੀਆ ਵਿਚਾਰ ਆ ਤੁਹਾਡੇ ਇਹ ਤਾਂ ਵੀ ਦੇਖੋ ਕੋਨਸਪਰੈਂਸੀ ਹੈਗੀ ਆ ਵੀ ਸਾਡੀ ਜਿਹੜੀ ਕੌਮ ਆ ਉਹਨੂੰ ਨਾ ਖਾਸ ਤੌਰ ਤੇ ਜਿਹੜੇ ਸਾਡੇ ਯੋਗਾ ਪੀੜੀ ਨੌਜਵਾਨ ਬੱਚੇ ਬੱਚੀਆਂ ਉਹਨਾਂ ਨੂੰ ਨਸ਼ਿਆਂ ਤੇ ਲਾ ਕੇ ਤਾਂ ਸਾਡੀ ਕੌਮ ਨੂੰ ਸਵਾ ਦਿੱਤਾ ਗਿਆ ਇਹਨਾਂ ਵੱਲੋਂ ਤਾਂ ਵੀ ਤੁਸੀਂ ਜਾਗਰਿਤੀ ਤੁਹਾਡੇ ਘਰ ਤੋਂ ਤੁਸੀਂ ਕਰਦੇ ਤਾਂ ਬੜਾ ਵਧੀਆ ਲੱਗਿਆ ਵੀ ਇਹ ਪੁਰਾਣਾ ਤੁਹਾਡਾ ਬਹੁਤ ਵਧੀਆ ਮੈਂ ਤਾਂ ਤੁਹਾਨੂੰ ਬੜਾ ਤੁਹਾਡੀ ਸ਼ਲਾਘਾ ਕਰਦਾ ਵੀ ਤੁਸੀਂ ਇਹ ਵਿਸ਼ਾ ਚੁੱਕਿਆ ਇਹ ਵੋਟਾਂ ਦਾ ਕੰਮ ਫੜਿਆ ਤਾਂ ਵੀ ਮੈਂ ਤਾਂ ਜ਼ਰੂਰ ਪੜੂ ਉੱਥੇ
ਵਾਹ ਜੀ ਵਾਹ ਧੰਨਵਾਦ ਜੀ ਥੈਂਕ ਯੂ ਤੁਹਾਡਾ ਸੋ ਇਹੀ ਭੁਪਿੰਦਰ ਸਿੰਘ ਜੀ ਜਿਹੜੀ ਗੱਲ ਇੱਕ ਹੋਰ ਕਾਲ ਆਈ ਚੱਕ ਲੈਂਦੇ ਹੈਲੋ
ਵਾਹ ਖਾਲਸਾ ਫਤਿਹ ਜੀ
ਵਾਹਿਗੁਰੂ ਜੀ ਕੀ ਫਤਿਹ
ਬਾਬਾ ਜੀ ਮੈਂ ਤੇ ਬਸ ਇਹ ਕਹਿਣਾ ਚਾਹੁੰਦਾ ਹਾਂ ਵੋਟਰਾਂ ਨੂੰ ਖਾਸ ਕਰ ਕਿ ਜਦੋਂ ਛੋਟੇ ਛੋਟੇ ਦੀਵੇ ਜਗਦੇ ਹੁੰਦੇ ਆ ਨਾ ਤੇ ਲੋਕ ਡਰਦੇ ਹੁੰਦੇ ਆ ਵੀ ਹਵਾ ਨਾ ਚੱਲ ਪਏ ਤਾਂ ਕਿ ਦੀਵਾ ਨਾ ਬੁੱਝ ਜੇ ਅੱਛਾ ਜੇ ਅੱਗ ਲੱਗ ਜਾਵੇ ਫਿਰ ਲੋਕ ਡਰਦੇ ਹੁੰਦੇ ਆ ਵੀ ਹਵਾ ਨਾ ਚੱਲ ਜੇ ਇਹਨੇ ਵੱਧ ਜਾਣਾ ਕਿਸੇ ਘਰ ਨੂੰ ਜੇ ਅੱਗ ਲੱਗ ਜੇ ਤੇ ਲੋਕੀ ਕਹਿਣਗੇ ਯਾਰ ਹਵਾ ਨਾ ਚੱਲੇ ਹੁਣ ਨਹੀਂ ਤੇ ਇਹਨੇ ਸਾਰਾ ਹੀ ਸਰ ਜਾਣਾ ਤੋ ਰੈਫਰੈਂਡਮ ਦੇ ਜਿਹੜੇ ਹਿੰਦੁਸਤਾਨ ਸੋਚਦਾ ਨਾ ਮੈਂ ਆਪਣੀ ਹਵਾ ਚਲਾ ਕੇ ਇਹਨਾਂ ਨੂੰ ਬੁਝਾ ਦਾਂਗਾ ਤੇ ਵੋਟਰਾਂ ਦਾ ਫਰਜ਼ ਬਣਦਾ ਉਹ ਇਹਨੂੰ ਦੀਵੇ ਤੋਂ ਨਾ ਇਹਨੂੰ ਅੱਗ ਬਣਾਉਣ ਨੂੰ ਤਾਂ ਕਿ ਉਹ ਡਰੇ ਇਹਨੂੰ ਹਵਾ ਦਾ ਸੇਕ ਜਦੋਂ ਵੀ ਪਏਗਾ ਵਧੇਗਾ ਹੋਰ ਵਧੇਗੀ ਹਵਾ ਹੋਰ ਅੱਗ ਵਧੇਗੀ ਤੇ ਕਈ ਵਾਰੀ ਹਵਾ ਤੇਜ਼ ਚੱਲ ਪਏ ਤੇ ਉਹ ਸਭ ਕੁਝ ਸਾੜ ਕੇ ਸਵਾਹ ਕਰ ਦਿੰਦੀ ਹੁੰਦੀ ਆ ਤੇ ਉਹਨਾਂ ਦਾ ਜਿਹੜਾ ਹਿੰਦੂ ਰਾਸ਼ਟਰ ਦਾ ਸੁਪਨਾ ਨਾ ਮੈਨੂੰ ਲੱਗਦਾ ਜੇ ਇਹ ਅੱਗ ਬਣ ਜਾਏਗੀ ਉਹ ਵੀ ਚਿੱਲ ਪਿੱਟਿਆ ਜਾਣਾ ਤੇ ਉਹਨਾਂ ਕੋਲ ਵੀ ਛੋਟੀ ਜਿਹੀ ਟੈਰੀਟੋਰੀ ਕੋਈ ਰਹਿ ਜਾਣੀ ਛੋਟੀ ਜਿਹੀ ਰਿਆਸਤ ਤੇ 8-10 ਕੰਟਰੀ ਉਹਨਾਂ ਨੇ ਬਣਵਾ ਕੇ ਹਟਣੇ ਜੇ ਉਹਨਾਂ ਨੇ ਏਦਾਂ
ਜੋਗੀ ਆ ਗਿਆ ਤਾਂ ਬਣ ਜਾਣੇ ਆ ਜੀ 10 ਤਾਂ ਤੁਸੀਂ 5-7 ਹੋਰ ਪਾ ਲਿਓ ਜੀ
ਹਾਂ ਬਸ ਇਹ ਹੈਗਾ ਜੀ ਹੁਣ ਵੋਟਰਾਂ ਤੇ ਡਿਪੈਂਡ ਕਰਦਾ ਵੀ ਆ ਦੀਵੇ ਦੀ ਉਹਨੂੰ ਅੱਗ ਬਣਾਓ ਜਿੰਨੀ ਛੇਤੀ ਹੋ ਸਕਦਾ ਤਾਂ ਕਿ ਹਿੰਦੁਸਤਾਨ ਆਪਣੀ ਧੌਂਸ ਜਾਂ ਹਵਾ ਦੇਣੀ ਉਹਨੂੰ ਬੰਦ ਕਰੇ ਤਾਂ ਉਹਨੂੰ ਵੀ ਡਰ ਲੱਗੇ ਵੀ ਇਹ ਵੱਧ ਰਹੀ ਆ ਗੱਲ ਓਕੇ ਥੈਂਕ ਯੂ ਜੀ
ਧੰਨਵਾਦ ਸੋ ਇਹ ਇਸੀ ਗੱਲ ਦਾ ਰੌਲਾ ਜਿਹੜਾ ਮੈਂ ਪਾ ਰਿਹਾ ਹਾਂ ਜਿਹੜੀ ਭੁਪਿੰਦਰ ਸਿੰਘ ਆਪਣੇ ਕਾਲਰ ਨੇ ਕਾਲ ਕੀਤੀ ਸੀਗੀ ਵੀ ਕੇਜਰੀਵਾਲ ਕਹਿੰਦਾ ਜੀ 300 ਯੂਨਿਟਾਂ ਫਰੀ ਮਤਲਬ ਤੁਸੀਂ 300 ਯੂਨਿਟਾਂ ਫਰੀ ਦੀ ਗੱਲ ਕਰੋ ਵੀ ਸਾਨੂੰ ਦੇ 350 ਕਰਦੇ 400 ਕਰਦੇ ਪਰ ਜਿਹੜੀ ਤੁਹਾਡੀ ਬਿਜਲੀ ਦਿੱਲੀ ਲੁੱਟ ਕੇ ਲੈ ਕੇ ਜਾ ਰਹੀ ਆ ਹੰਡਰਡਸ ਆਫ ਮੈਗਾਵਾਟ ਦੀ ਉਹਦੀ ਤੁਸੀਂ ਗੱਲੇ ਨਾ ਕਰੋ ਮਤਲਬ ਇਹੀ ਇਨਫੋਰਮੇਸ਼ਨ ਲੋਕਾਂ ਤੱਕ ਜਾਣੀ ਚਾਹੀਦੀ ਵੀ ਸਾਡੀ ਥਾਊਜ਼ੰਡਸ ਆਫ ਮੈਗਾਵਾਟ ਦੀ ਬਿਜਲੀ ਦਿੱਲੀ ਫਰੀ ਚ ਲੁੱਟ ਕੇ ਜਾ ਰਹੀ ਆ ਅਸੀਂ ਉਹ ਵਾਪਸ ਲੈਣੀ ਆ ਕਿ 300 ਯੂਨਿਟਾਂ ਲੈਣੀਆਂ ਉਹਨਾਂ ਕੋਲ
ਬਿਲਕੁਲ
ਅਸੀਂ ਮਾਲਕ ਬਣਨਾ ਕਿ ਅਸੀਂ ਭਿਖਾਰੀ ਬਣਨਾ ਇਸ ਗੱਲ ਦੇ ਉੱਤੇ ਜ਼ੋਰ ਦੇਣਾ ਚਾਹੀਦਾ ਤੁਸੀਂ ਅਪਡੇਟ ਦਿਓ
ਬਿਲਕੁਲ ਭਾਜੀ ਇੱਕ ਤਾਂ ਜਿਹੜੀ 4 ਸਪਟੈਂਬਰ ਨੂੰ ਰੈਲੀ ਆ ਜੇ ਤੁਸੀਂ ਅਸੀਂ ਕਾਲਰਸ ਐਪਰੀਸ਼ੀਏਟ ਕਰਦੇ ਹਾਂ ਹਲੇ ਸਾਡੇ 3-4 ਹੀ ਹਫ਼ਤੇ ਹੋਏ ਆ ਅਤੇ ਸਾਡੇ ਅਨਲਿਮਿਟਡ ਕਾਲਰਸ ਆ ਅਸੀਂ ਤੁਹਾਡੇ ਰਿਐਕਸ਼ਨਸ ਦੀ ਵੀ ਰਿਸਪੈਕਟ ਕਰਦੇ ਹਾਂ ਪਰ ਆਪਣਾ ਰਿਐਕਸ਼ਨ ਵੈਲਿਡ ਉਹੀ ਆ ਜਿਹੜਾ ਤੁਸੀਂ 18 ਸਤੰਬਰ ਨੂੰ ਵੋਟਾਂ ਦੇ ਥਰੂ ਐਕਸਪ੍ਰੈਸ ਕਰੋਗੇ ਸੋ ਇਹ ਗੱਲ ਯਾਦ ਰੱਖੋ 18 ਸਤੰਬਰ ਨੂੰ ਗੋਰ ਮੈਡੋਜ਼ ਦੇ ਉੱਤੇ ਐਡਰੈਸ ਪੈਂਫਲੈਟ ਸਾਰਾ ਕੁਛ ਤੁਹਾਡੇ ਕੋਲ ਸੈੱਲ ਨੰਬਰ ਵੀ ਤੁਹਾਨੂੰ ਦਿੱਤਾ ਆ ਹੋਰ ਇਨਫੋਰਮੇਸ਼ਨ ਲੈਣੀ ਆ ਤੁਹਾਡੇ ਲਈ ਉੱਥੇ ਖਾਣ ਪੀਣ ਦਾ ਇੰਤਜ਼ਾਮ ਜਿੱਦਾਂ ਨਗਰ ਕੀਰਤਨ 'ਤੇ ਹੁੰਦਾ ਸਾਰਾ ਹੋਏਗਾ ਉਸੇ ਤਰੀਕੇ ਦੇ ਨਾਲ ਹੋਰ ਵੀ ਜਿਹੜੀ ਟਰਾਂਸਪੋਰਟੇਸ਼ਨ ਦੇ ਮੀਨਸ ਵੀ ਅਵੇਲੇਬਲ ਕੀਤੇ ਜਾਣਗੇ ਇਸ ਗੱਲ ਲਈ ਕਿ ਤੁਸੀਂ ਇੰਪਾਵਰ ਹੋਵੋ ਕਿ ਤੁਹਾਡਾ ਡਿਸੀਜਨ ਕੀ ਆ ਇਸ ਗੱਲ ਲਈ ਨਹੀਂ ਕਿ ਤੁਸੀਂ ਇਹ ਡਿਸੀਜਨ ਦਿਓ ਅਤੇ ਦੂਸਰਾ ਜਿਹੜੀ ਸਾਡੀ ਰੈਲੀ ਆ 4 ਸਪਟੈਂਬਰ ਨੂੰ ਉਹਦੇ 'ਤੇ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਯੂਥ ਆ ਅਸੀਂ ਉਹਨਾਂ ਨੂੰ ਕ੍ਰੀਏਟਿਵ ਸਾਈਡ 'ਤੇ ਲਿਆਉਣਾ ਚਾਹੁੰਦੇ ਜਿਹੜਾ ਇੱਥੇ ਕਿਸੇ ਹੋਰ ਸਾਈਡ 'ਤੇ ਲਿਜਾਣ ਦੀ ਕੋਸ਼ਿਸ਼ ਆ ਅਸੀਂ ਚਾਹੁੰਦੇ ਹਾਂ ਉਹ ਕੰਸਟਰਕਟਿਵ ਕੰਮ ਕਰਨ ਕਾਰਾਂ ਦੇ ਨਾਲ ਇਸ ਰੈਲੀ ਵਿੱਚ ਹੁੰਮ ਹੁਮਾ ਕੇ ਤੁਸੀਂ ਜੁਆਇਨ ਕਰੋ ਆਪਣੇ ਆਪ ਨੂੰ ਐਕਸਪ੍ਰੈਸ ਕਰੋ ਫਲੈਗਸ ਦੇ ਨਾਲ ਐਕਸਪ੍ਰੈਸ ਕਰੋ ਬੈਨਰਸ ਨਾਲ ਐਕਸਪ੍ਰੈਸ ਕਰੋ ਅਸੀਂ ਤੁਹਾਡੀ ਉਡੀਕ ਦੋਨੋਂ ਜਗ੍ਹਾ ਦੇ ਉੱਪਰ ਪੂਰੇ ਦਿਲ ਦੇ ਨਾਲ ਕਰਾਂਗੇ ਹਾਂਜੀ ਵੀਰ ਜੀ
ਜੀ ਬਿਲਕੁਲ ਜੀ 18 ਸਪਤੰਬਰ ਦਿਨ ਐਤਵਾਰ ਨੂੰ ਗੌਰਮੈਂਟ ਕਮਿਊਨਿਟੀ ਸੈਂਟਰ 'ਚ ਪੈਣਗੀਆਂ ਖਾਲਿਸਤਾਨ ਪੰਜਾਬ ਦੇ ਰੀਸਟੈਬਲਿਸ਼ਮੈਂਟ ਦੇ ਉੱਤੇ ਪੋਲੀਟੀਕਲ ਸਟੇਟਸ ਦੇ ਉੱਤੇ ਵੋਟਾਂ ਸੋ ਤੁਸੀਂ ਹਾਂ 'ਚੋਂ ਤੁਸੀਂ ਨਾ 'ਚੋਂ ਤੁਸੀਂ ਜ਼ਰੂਰ ਪਾਉਣਾ ਹੋ ਅਤੇ ਨਾਲ ਦੀ ਨਾਲ 4 ਸਪਤੰਬਰ ਆਉਂਦੇ ਐਤਵਾਰ ਨੂੰ ਗੁਰਦੁਆਰਾ ਮਾਲਟਨ ਸਾਹਿਬ ਗੁਰਦੁਆਰਾ ਸਾਹਿਬ ਮਾਲਟਨ ਤੋਂ 4 ਵਜੇ ਦੁਪਹਿਰ ਨੂੰ ਐਤਵਾਰ ਨੂੰ ਰੈਲੀ ਨਿਕਲਣੀ ਆ ਗੱਡੀਆਂ ਸ਼ਿੰਗਾਰ ਲਓ ਧਵਾ ਲਓ ਚੱਕਿਆਂ ਨੂੰ ਪੌਲਸ਼ਾਂ ਮਾਰ ਲਓ ਅਤੇ 4 ਸਪਤੰਬਰ ਦਿਨ ਐਤਵਾਰ ਨੂੰ ਹੀ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਆਸਟਰੀਆ ਦੇ ਵਿਆਨਾ ਸ਼ਹਿਰ 'ਚ ਪੈਣਗੀਆਂ ਤੁਹਾਡਾ 'ਚ ਕੋਈ ਜਾਣਕਾਰ ਵਿਆਨਾ 'ਚ ਹੈ ਉਹਨੂੰ ਕਾਲ ਕਰੋ ਵੀ ਭਾਈ ਤੂੰ ਵੀ ਤਿਆਰੀ ਕਰ ਲਾ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕਾਫੀ ਮੁੱਦੇ ਜਿਹੜੇ ਨੇ ਡਿਸਕਸ ਕੀਤੇ ਨੇ ਮੇਰੇ ਖਿਆਲ ਸਾਡੇ ਕੋਲ ਸਮਾਂ 4 ਮਿੰਟ ਦਾ ਸਮਾਂ ਹੈ ਭੁਪਿੰਦਰ ਸਿੰਘ ਜੀ ਸੋ ਇਸ ਦੇ ਨਾਲ ਨਾਲ ਜਿਹੜੀ ਆ 4 ਮਿੰਟ ਦੇ ਸਮੇਂ ਦੇ ਉੱਤੇ ਜਦੋਂ ਅਸੀਂ GDP ਦੀ ਇਕਾਨਮੀ ਦੀ ਗੱਲ ਵੀ ਕਰਦੇ ਹਾਂ ਕਿਉਂਕਿ ਇਹ ਜੀ ਦੋ ਪਾਰਟ ਨੇ, ਮੈਂ ਜਦ ਦੇਖਿਆ ਵੀ ਜਦੋਂ ਲੋਕ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਕੋਈ ਸਵਾਲ ਕਰਦੇ, ਉਹਨਾਂ ਕੋਲ ਵੈਸੇ ਇਕਾਨਮੀ ਦਾ ਸਵਾਲ ਨਹੀਂ ਹੁੰਦਾ, ਉਹਨਾਂ ਕੋਲ ਹੋਰ ਸਵਾਲ ਹੁੰਦਾ, ਪਾਣੀ ਨਹੀਂ ਲੱਗਦਾ, ਮੁੱਖ ਮੰਤਰੀ ਕੌਣ ਹੋਊ, ਉੱਥੇ ਕੌਣ ਸਿੱਖ ਰਹੂਗਾ, ਮਤਲਬ ਜਿਹੜੇ ਕਿ ਸਵਾਲ, ਮਤਲਬ ਉਹਨਾਂ ਨੂੰ ਉਹਨਾਂ ਦੀ ਵੈਲਿਡਿਟੀ ਕੋਈ ਨਹੀਂ,
ਬਿਲਕੁਲ,
ਜਾਂ ਉਹ ਬੰਦਾ ਜਿਹੜਾ ਕਿ ਮੰਦਬੁੱਧੀ ਹੋਵੇ ਉਹ ਇੱਦਾਂ ਦੇ ਸਵਾਲ ਕਰਦੇ ਹੁੰਦੇ ਆ, ਕੋਈ ਇੱਕ ਮਤਲਬ ਸਵਾਲ ਕਰੇ ਅਤੇ ਸਵਾਦ ਵੀ ਆਵੇ, ਬੰਦੇ ਨੇ ਸਵਾਲ ਕੀਤਾ ਵੀ ਤੁਹਾਡਾ ਪ੍ਰਧਾਨ ਮੰਤਰੀ ਕੌਣ ਹੋ, ਮੁਲਕ ਬਣਦੇ ਨੇ, ਮੁਲਕਣ ਤੋਂ ਬਾਅਦ ਉਹਦਾ ਕਾਨੂੰਨ ਬਣਦਾ ਹੈ ਅਤੇ ਉਸ ਤੋਂ ਬਾਅਦ ਉੱਥੇ ਪੋਲੀਟੀਕਲ ਪਾਰਟੀਜ਼ ਹੁੰਦੀਆਂ ਨੇ ਅਤੇ ਉਹ ਆਪਣਾ ਲੋਕੀ ਆਪਣਾ ਮੈਂਡੇਟ ਦੇ ਕੇ ਚੁਣਦੇ ਨੇ, ਇੱਥੇ ਕਿਸੇ ਨੂੰ ਥੋਪਿਆ ਥੋੜ੍ਹੀ ਜਾਂਦਾ।
ਹੁਣ ਜਿਹੜਾ ਤੁਸੀਂ ਪ੍ਰਧਾਨ ਮੰਤਰੀ ਬਣਾਇਆ ਉਹ ਤੁਸੀਂ ਬਣਾਇਆ ਆ, ਪਹਿਲਾਂ ਇਹ ਤਾਂ ਪੰਜਾਬ ਵਾਲੇ ਸੋਚ ਲੈਣ, ਜਿਹੜਾ ਤੁਸੀਂ ਸਵਾਲ ਕਰਨ ਲੱਗੇ ਆ ਤੁਹਾਡੀ ਕੀ ਛੇਜ ਆ ਉਹਦੇ 'ਚ ਮੋਦੀ ਅਤੇ ਜੋਗੀ 'ਚ? ਹਾਂਜੀ ਭਾਜੀ,
ਨਹੀਂ ਮੋਦੀ ਅਤੇ ਜੋਗੀ 'ਚ ਮੈਨੂੰ ਲੱਗਦਾ ਪੰਜਾਬ ਵਾਲਿਆਂ ਦੀ ਵਿਚਾਰਿਆਂ ਦੀ ਕੋਈ ਸੇ ਨਹੀਂ, ਉਹਨਾਂ ਦੀ ਤਾਂ ਜ਼ਮੀਨਾਂ ਵੀ ਰੈਫਰੈਂਡਮ ਵਾਲਿਆਂ ਨੇ ਵਾਪਸ ਕਰਾਈਆਂ ਜ਼ੋਰ ਜ਼ੋਰ ਲਾ ਕੇ, ਜਦੋਂ ਵੋਟਾਂ ਪਈਆਂ 31 ਅਕਤੂਬਰ ਨੂੰ ਅਤੇ ਫਿਰ ਮੋਦੀ ਨੇ ਕਿਹਾ ਜੀ ਇਹ ਵਾਪਸ ਕਰਵਾਉਣੀਆਂ, ਵਾਪਸ ਦੇਣੀਆਂ ਪੈਣੀਆਂ ਨੇ, ਕੋਈ ਨਹੀਂ ਉਹਦੇ ਕੋਲ ਪਾਵਰ ਹੈਗੀ ਦੁਬਾਰੇ ਫਿਰ ਕਾਨੂੰਨ ਪਾਸ ਕਰ ਲੂਗਾ, ਉਹ ਕਿਹੜਾ ਕਿੱਥੇ ਚੱਲਿਆ, ਉਹਦੇ ਕੋਲ ਆਪਣੀ ਮੈਜੋਰਟੀ ਹੈਗੀ ਆ। ਇੱਦਾਂ ਹੀ ਜਿਹੜਾ ਆ ਇਹ ਸਮਝਣਾ ਪੈਣਾ ਕੌਮ ਨੂੰ ਵੀ ਕੋਈ ਵੀ ਕੌਮ ਵਿਦਾਊਟ ਆ ਰਾਜਨੀਤਿਕ ਤਾਕਤ ਤੋਂ, ਪੋਲੀਟੀਕਲ ਪਾਵਰ ਤੋਂ ਬਿਨਾਂ ਕੋਈ ਵੀ ਜਿਹੜਾ ਕਿਸੇ ਦੀ ਵਿਚਾਰਧਾਰਾ ਹੈ ਨਾ, ਕਿਸੇ ਦਾ ਕੋਈ ਧਰਮ ਹੋਵੇ, ਖਿੱਤੇ ਦੀ ਗੱਲ ਹੋਵੇ, ਉਹ ਜਦ ਤੱਕ ਜਿਸ ਬੰਦਿਆਂ ਕੋਲ ਜਿਨ੍ਹਾਂ ਕੋਲ ਰਾਜਨੀਤਿਕ ਤਾਕਤ ਨਹੀਂ ਉਹ ਐਕਸਪੈਂਡ ਨਹੀਂ ਹੋਇਆ ਕਰਦੇ। ਆਪਾਂ ਕੱਲ੍ਹ ਚੱਕ ਲੈਂਦੇ ਲਾਸਟ ਕਾਲ ਆ ਜੀ।
ਆ ਜਾਓ ਜੀ। ਹਾਂਜੀ ਵੀਰ ਜੀ, ਤੁਸੀਂ ਏਅਰ
ਤੇ ਹੋ? ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ।
ਮੈਂ ਗੱਲਾਂ ਸੁਣ ਰਿਹਾ ਤੁਹਾਡੀਆਂ, ਬਹੁਤ ਵਾਜਬ ਆ, ਮੈਂ ਬਹੁਤੀਆਂ 80-90% ਤੁਹਾਡੀਆਂ ਗੱਲਾਂ ਨਾਲ ਸਹਿਮਤ ਆ, ਪਰ ਇਹਦੇ ਵਿੱਚ ਇੱਕ ਕੁਐਸਚਨ ਆਉਂਦਾ ਵੀ ਜਿੱਦਾਂ ਹੁਣ ਆਪਣੇ ਲੋਕ, ਮੈਂ ਆਪਣੇ ਲੋਕ ਕਹੂੰਗਾ ਵੀ ਸਿੱਖ ਕਮਿਊਨਿਟੀ ਜਿੱਦਾਂ ਗਰੁੱਪਬਾਜ਼ੀ ਬਣੀ ਹੋਆ, ਜਿੱਦਾਂ ਪਾਟੇ ਹੋਏ ਆ, ਇਹ ਜੇ ਕੱਲ ਨੂੰ ਖਾਲਿਸਤਾਨ ਬਣਾ ਵੀ ਲਿਆ, ਬਾਹਰਲਿਆਂ ਨੇ ਰੈਫਰੈਂਡਮ ਕਰਾ ਵੀ ਲਏ, ਤੁਹਾਨੂੰ ਕਿੱਦਾਂ ਲੱਗਦਾ ਵੀ ਇਹ ਸਾਰਾ ਕੁਛ ਇੱਕ ਝੰਡੇ ਥੱਲੇ ਇਕੱਠੇ ਹੋ ਜਾਣਗੇ?
ਜੀ ਤੁਸੀਂ ਕਰ ਲਿਆ ਜੀ ਸਵਾਲ ਆਪਣਾ?
ਮੈਂ ਕਰ ਲਿਆ, ਥੈਂਕ ਯੂ ਜੀ।
ਹੁਣ ਸੁਣੋ ਜੀ ਜਵਾਬ।
ਹਾਂਜੀ ਬਿਲਕੁਲ ਭਾਜੀ, ਦੇਖੋ ਤੁਹਾਨੂੰ, ਚਲੋ ਮੈਂ ਅਮਰੀਕਾ ਨਹੀਂ, ਮੈਂ ਅਮੈਰੀਕਾ ਤੋਂ, ਮੈਂ ਕੈਨੇਡਾ ਦੀ ਧਰਤੀ ਤੋਂ ਸਵਾਲ ਦਾ ਜਵਾਬ ਦੇ ਦਿੰਦਾ। ਇੱਥੇ ਬਹੁਤ ਪੋਲੀਟੀਕਲ ਪਾਰਟੀਆਂ ਨੇ, ਬਹੁਤ ਗਰੁੱਪ ਨੇ, NDP ਆ, ਜਗਮੀਤ ਆ, ਜਾਂ ਲਿਬਰਲ ਵਾਲੇ ਨੇ, ਕੰਜ਼ਰਵੇਟਿਵ ਨੇ, ਜਾਂ ਹੋਰ ਵੀ ਕੋਈ ਛੋਟੇ ਮੋਟੇ ਗਰੁੱਪ ਹੋਣਗੇ, ਸਾਰੇ ਇੱਕ ਦੋ ਨਾਲ ਲੜਦੇ ਕਿ ਨਹੀਂ ਲੜਦੇ?
ਬਿਲਕੁਲ।
ਉਹ ਕਹਿੰਦਾ ਮੈਂ ਕੰਟਰੀ ਵਧੀਆ ਰਨ ਕਰ ਸਕਦਾ, ਉਹ ਕਹਿੰਦਾ ਮੈਂ ਵਧੀਆ ਰਨ ਕਰ ਸਕਦਾ, ਉਹ ਕਹਿੰਦਾ ਨਹੀਂ ਮੈਂ ਵਧੀਆ ਆ। ਸੋ ਇਹ ਜਿਹੜੀ ਆ ਨਾ, ਮਤਲਬ ਗਰੁੱਪਿਜ਼ਮ ਆ ਇਹ, ਮਤਲਬ ਜਦੋਂ ਤੁਹਾਡੇ ਕੋਲ ਤਾਕਤ ਪਾਵਰ ਆ ਜਾਂਦੀ ਆ ਫਿਰ ਇਸ ਨੂੰ ਇਹ ਪੋਜ਼ਿਟਿਵ ਵਾਲੇ ਪਾਸੇ ਨੂੰ ਹੁੰਦਾ ਵੀ ਬੰਦੇ ਕਹਿੰਦੇ ਜੀ ਅਸੀਂ ਬੈਟਰ ਹਾਂ, ਅਸੀਂ, ਸਾਨੂੰ ਵੋਟਾਂ ਪਾਓ, ਅਸੀਂ ਵਧੀਆ ਤਰੀਕੇ ਨਾਲ ਮੁਲਕ ਦੀ ਜਿਹੜੀ ਆ ਗੱਲਬਾਤ ਕਰ ਸਕਾਂਗੇ। ਸੋ ਉੱਥੇ ਫਿਰ ਕਾਨੂੰਨ ਵੀ ਹੁੰਦਾ ਜਿਹਦੇ ਥੱਲੇ ਸਾਰੇ ਜਿਹੜੇ ਨੇ, ਜਿਹਦੇ ਕੋਲ ਕਾਨੂੰਨ ਸਾਰਿਆਂ ਨੂੰ ਇਸ ਗੱਲ ਦੇ ਉੱਤੇ ਕਹਿੰਦਾ ਵੀ ਤੁਸੀਂ ਇੱਥੇ ਤੱਕ ਜਿਹੜੀ ਲਾਈਨ ਆ ਤੁਹਾਡੀ, ਰੈੱਡ ਲਾਈਨ, ਤੁਸੀਂ ਇੱਕ ਦੂਜੇ ਦੇ ਖਿਲਾਫ਼ ਬੋਲ ਸਕਦੇ ਹੋ, ਇਸ ਤੋਂ ਬਾਅਦ ਟੱਪੋਗੇ, ਕੋਈ ਵਾਇਲੈਂਸ ਨੂੰ ਪ੍ਰਮੋਟ ਕਰੂਗਾ ਤਾਂ ਕਾਨੂੰਨ ਉਹਨੂੰ ਨਜਿੱਠਦਾ।
ਬਿਲਕੁਲ।
ਪਰ ਪੰਜਾਬ ਦੇ ਵਿੱਚ ਆਪਾਂ ਦੇਖਿਆ ਵੀ ਉੱਥੇ ਕਾਨੂੰਨ ਕਿਹਦਾ ਆ, ਤੁਹਾਨੂੰ ਪਤਾ ਹੀ ਆ, ਉੱਥੇ 30,000 ਬੰਦਾ 110 ਸ਼ਹਿਰਾਂ 'ਚ ਮਾਰ ਦਿੱਤਾ ਗਿਆ ਅਤੇ ਕਿਸੇ ਨੂੰ ਫਾਂਸੀ ਤੱਕ ਨਹੀਂ ਹੋਈ, ਅਤੇ ਈਵਨ ਕਿ ਜਿਨ੍ਹਾਂ ਨੇ ਇਸ ਨੂੰ ਮੋਬਲਾਈਜ਼ ਕੀਤਾ ਉਹਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ, ਜਿਸ ਨੇ ਮੁਆਵਜ਼ ਨੂੰ ਲੈਡ ਕੀਤਾ ਕਮਲਨਾਥ ਨੇ ਉਸ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ। ਸੋ ਉੱਥੇ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈਗੀ। ਸੋ ਜਿਹੜਾ
ਜੀ, ਮੈਂ ਸਿਰਫ ਇੱਕ ਐਡ ਕਰ ਦਵਾਂ, ਜਿਨ੍ਹਾਂ ਨੇ ਤੁਹਾਨੂੰ ਇਕਨੋਮਿਕਲੀ ਲੁੱਟਿਆ ਉਹ ਤੁਹਾਨੂੰ ਇਹ ਸਵਾਲ ਕਰਵਾ ਰਹੇ ਨੇ, ਜਿਹਨਾਂ ਨੇ ਤੁਹਾਡੇ ਰਿਸੋਰਸਿਸ ਲੁੱਟੇ, ਜਿਹਨਾਂ ਨੇ ਤੁਹਾਡੇ ਲੋਕਾਂ ਨੂੰ ਮਾਰਿਆ, ਉਹਦੀ ਸਾਈਕੋਲੋਜੀ ਤੁਹਾਡੇ ਵਿੱਚ, ਉਹ ਜਿਹਨੂੰ ਕਹਿੰਦੇ ਨਫਸਿਆਤੀ ਅਹਿਸਾਸੇ ਕਮਤਰੀ ਤੁਹਾਡੇ ਵਿੱਚ ਆ ਗਿਆ, ਤੁਹਾਡੇ ਵਰਗੀ ਤੇ ਆਰਗਨਾਈਜ਼ਡ ਤੇ ਯੂਨਾਈਟਿਡ ਕੌਮ ਹੀ ਕੋਈ ਨਹੀਂ, ਜਿਨ੍ਹਾਂ ਦਾ ਰਿਲੀਜਨ ਹੀ ਡਿਵਾਈਡ ਕਰਦਾ ਚਾਰ ਵਰਨਾਂ ਦੇ ਵਿੱਚ, ਸਾਡਾ ਤਾਂ ਇਹ ਚੀਜ਼ ਉਹ ਕੰਟਰੀ 'ਚ ਚਲਾ ਸਕਦੇ ਵੀਰੋ, ਤੁਹਾਨੂੰ ਜਿਹੜਾ ਚਾਰ ਵਰਨ ਗੁਰੂ ਸਾਹਿਬ ਨੇ ਲਿਖਿਆ ਇੱਕ ਕੀਤੇ ਆ ਮੈਂ, ਅਤੇ ਤੁਹਾਨੂੰ ਕੌਣ ਕਹਿੰਦਾ ਵੀ ਤੁਹਾਡੇ 'ਚ ਕੋਈ ਡਿਵੀਜ਼ਨ, ਔਰ ਜਿਹੜਾ ਡਿਫਰੈਂਸ ਆਫ ਓਪੀਨੀਅਨ ਆ ਉਹ ਤਾਂ ਇੱਕ ਚੰਗੇ ਮੁਲਕ ਦੀ ਨਿਸ਼ਾਨੀ ਆ, ਇੱਕ ਚੰਗੇ ਗਰੁੱਪ ਦੀ ਨਿਸ਼ਾਨੀ।
ਡਿਫਰੈਂਸ ਆਫ ਓਪੀਨੀਅਨ ਜਿਹੜਾ ਹੋਣਾ ਇਹ ਤਾਂ ਸਗੋਂ ਤੁਹਾਡੇ ਲੋਕਾਂ ਵਾਸਤੇ ਕੁਆਲਿਟੀ ਪੈਦਾ ਕਰਦਾ ਵੀ ਕਿਹੜਾ ਬੰਦਾ ਕੁਆਲਿਟੀ ਨਾਲ ਕੰਮ ਕਰ ਸਕਦਾ। ਮੇਰੇ ਖਿਆਲ 'ਚ ਇਹਦੇ 'ਤੇ ਆਪਾਂ ਹੋਰ ਗੱਲਬਾਤ ਵੀ ਕਰ ਸਕਦੇ ਜੀ, ਪਰ ਸਾਡਾ ਸਮਾਂ ਜਿਹੜਾ ਸਮਾਪਤ ਹੈ ਜੀ, ਕੱਲ੍ਹ ਨੂੰ 1-2 ਫੇਰ ਗੱਲਬਾਤ ਕਰਾਂਗੇ, ਹੁਣ ਸਾਨੂੰ ਦਿਓ ਇਜਾਜ਼ਤ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ
ਕੀ ਫਤਿਹ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
The most glorious. The most exciting. The most star-studded evening is returning for its 8th edition. Hum Awards, once again in Canada. On 24th September 2022, First Ontario Centre. To book your tickets, log on to www.ticketmaster.ca. For Canadian sponsorship, please call
905-849-5551 or log on to hamawards.ca.
कनेडियन स्पोर्ट्स एंड रिक्रिएशन मार्केटिंग की जानिब से पेशे खिदमत है फंटास्टिक फैमिली फन फेस्टिवल एक बार फिर आ रहा है आपके शहर ब्रैम्पटन में और साथ ला रहा है तरह तरह के चटखारेदार खाने बच्चों के खेल झूले मुकाबले लाइव शोज ओपन एयर बाजार शायकी ने क्रिकेट के लिए अजीम शान क्रिकेट टूर्नामेंट और बहुत कुछ जबरदस्त तफरी और दाखिला बिल्कुल मुफ्त ऑन अगस्त 26th, 27th and 28th एट CAA सेंटर Brampton. مزید معلومات اور فری رجسٹریشن کے لیے وزٹ کریں fantasticfest.com.
UK, Switzerland اتے اٹلی تو بعد خالستان ریفرنڈم دیاں ووٹاں دا اگلا پڑا کینیڈا کینیڈا وچ خالستان دیاں ووٹاں دا پہلا سینٹر برمپٹن وچ لگے گا برمپٹن وچ خالستان دیاں ووٹاں 18 سپتمبر دن ایتوار نو گور روڈ تے ستھت گور میڈوز کمیونٹی سینٹر وچ سویرے 9 بجے تو لے کے شام دے 5 بجے تک پین گیاں ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2669 ਜਾਂ 437-423-2666
ਟਰੱਕ ਕਾ ਘੁੰਮਦਾ ਪਹੀਆ ਕੈਨੇਡਾ ਕੀ ਮੁਈਸ਼ਤ ਕੀ ਤਰੱਕੀ ਕਾ ਜ਼ਾਮਿਨ ਆਪਕਾ ਟਰੱਕ ਸੜਕੋਂ ਪਰ ਰਾਜ ਕਰੇ ਔਰ ਕੈਨੇਡਾ ਕੀ ਮੁਈਸ਼ਤ ਤਰੱਕੀ ਕੀ ਰਾਹ ਪਰ ਗਾਮਜ਼ਨ ਰਹੇ ਟਰੱਕ ਮੈਨੂਅਲ ਜਾਂ ਫਿਰ ਆਟੋਮੈਟਿਕ ਟਰੱਕ ਕੀ ਬਿਹਤਰੀਨ ਸਰਵਿਸ ਕੇ ਲਈ ਕੁਇਕ ਟਰੱਕ ਲਿਓ Throughout Ontario, no appointment needed, drive-through facility, one-stop shop.